ਧੰਨ ਵਾਹਿਗੁਰੂ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਕਿਆ ਪੜੀਏ ਕਿਆ ਗੁਣੀਏ ਕਿਆ ਵੇਦ ਪੁਰਾਣਾ ਸੁਣੀਏ ਪੜੇ ਸੁਨੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ ਪਾਠ ਪੜਿਓ ਹਰ ਵੇਦ ਵਿਚਾਰਿਓ ਨਿਵਲ ਸਦੇ ਪੰਚ ਜਨਾ ਸਿਓ ਸੰਗ ਨਾ ਛੁਟਕਿਓ ਅਦਕ ਅਹੰ ਬੁੱਧ ਬਾਦੇ ਪਿਆਰੇ ਇਨ ਬਿਦ ਮਿਲਣ ਨਾ ਜਾਈ ਪਿਆਰੇ ਇਨ ਬਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾਂ ਹਰ ਭਰਿਓ ਸਵਾਮੀ ਕੇ ਦੁਆਰੇ ਦੀਜੇ ਬੁੱਧ ਵਿਵੇਕ ਆਓ ਸਾਰੇ ਅੱਜ ਹਰ ਹਫ਼ਤੇ ਰਲ ਮਿਲ ਕੇ ਪ੍ਰੋਗਰਾਮ ਕਰੀਦਾ ਤੇ ਦੇਸ਼ ਵਿਦੇਸ਼ ਵਿੱਚ ਸੈਂਕੜੇ ਹਜ਼ਾਰਾਂ ਸੰਗਤਾਂ ਘਰਾਂ 'ਚ ਬਹਿ ਕੇ ਸੁਣਦੇ ਹੋ। ਅੱਜ ਐਤਵਾਰ ਹੈ, ਇਸ ਹਫ਼ਤੇ ਦਾ ਲਾਸਟ ਪ੍ਰੋਗਰਾਮ ਹੈ, ਫਿਰ ਅਗਲੇ ਸ਼ੁੱਕਰ ਸ਼ਨੀ ਐਤਵਾਰ ਦਾ ਹੋਏਗਾ। ਰਲ ਮਿਲ ਕੇ ਕੁਝ ਸਮਾਂ ਕੁਝ ਵਿਚਾਰਾਂ ਕਰ ਲਈ ਦੀਆਂ, ਸਾਡੇ ਅੰਦਰ ਦੇ ਭਾਵ ਵੀ ਜਿਹੜੇ ਹੈ ਪ੍ਰਗਟ ਕਰ ਲਈਦੇ ਹੈ, ਰਿਲੈਕਸ ਹੋ ਜਾਈਦਾ। ਬਾਕੀ ਸੁਣਨ ਵਾਲੇ ਵੀ ਕਈ ਬੜਾ ਸੋਹਣਾ ਉਹਦਾ ਰਿਸਪੌਂਸ ਵੀ ਦਿੰਦੇ, ਸੁਣਦੇ ਵੀ। ਕੱਲ ਵੀ ਮੈਂ ਗੱਲ ਕੀਤੀ ਸੀ ਕਿ ਜਿੱਥੇ ਸੈਂਕੜੇ ਹਜ਼ਾਰਾਂ ਯੂਟਿਊਬ ਚੈਨਲ ਰਾਹੀਂ ਸੁਣ ਲੈਂਦੇ ਨੇ, ਉੱਥੇ ਦਮਦਮਾ ਟੀਵੀ ਚੱਲਦਾ ਜਿਹੜਾ, ਉਹ ਪੂਰੇ ਮਾਲਵੇ ਦੇ ਵਿੱਚ ਫਿਰੋਜ਼ਪੁਰ, ਫਰੀਦਕੋਟ, ਮਲੋਟ, ਅਬੋਹਰ, ਮੋਗਾ, ਮੁਕਤਸਰ ਸਾਹਿਬ, ਬਠਿੰਡਾ, ਮਾਨਸਾ, ਤਕਰੀਬਨ ਇਹ ਕਹਿ ਲਵਾਂ ਕਿ ਅੱਧੇ ਪੰਜਾਬ ਤੋਂ ਜ਼ਿਆਦਾ ਜਿਹੜਾ ਕਵਰ ਹੁੰਦਾ ਹੈ। ਤੇ ਸ਼ਾਇਦ ਬੜੇ ਵੀਰ ਹੋਣਗੇ ਜਿਹੜੇ ਘਰਾਂ ਵਿੱਚ ਟੀਵੀ ਲਾ ਕੇ ਇਹ ਪ੍ਰੋਗਰਾਮ ਸੁਣਦੇ ਹੋਣਗੇ। ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਹਾਂ ਕਿ ਸਿੱਧੀ ਸੌਖੀ ਸਾਡੀ ਭਾਸ਼ਾ ਵਿੱਚ ਗੱਲ ਕਰੀਏ, ਸਾਡੀ ਰੋਜ਼ ਜ਼ਿੰਦਗੀ ਵਿੱਚ ਆਉਣ ਵਾਲੀਆਂ ਵਰਤਣ ਵਾਲੀਆਂ ਗੱਲਾਂ ਬਾਰੇ ਗੱਲ ਹੋਵੇ। ਬਹੁਤੀ ਫਿਲਾਸਫੀ ਝਾੜਨ ਦਾ ਵੀ ਕੋਈ ਫਾਇਦਾ ਨਹੀਂ ਹੁੰਦਾ, ਗੱਲਾਂ ਉੱਤੋਂ ਲੰਘ ਜਾਂਦੀਆਂ ਨੇ, ਸਮਝ ਕੱਖ ਪੈਂਦਾ ਨਹੀਂ। ਮਸਲਾ ਸਾਡੀ ਜ਼ਿੰਦਗੀ ਦਾ ਹੈ, ਸਾਡੇ ਸੁਭਾਅ ਦਾ ਹੈ, ਸਾਡੀਆਂ ਆਦਤਾਂ ਦਾ ਹੈ। ਗੱਲ ਉਹਦੀ ਕਰੀਏ ਜਿਸ ਗੱਲ ਦੀ ਲੋੜ ਹੁੰਦੀ ਹੈ, ਨਹੀਂ ਤੇ ਐਵੇਂ ਸਮਾਂ ਸਾਰਾ ਲੰਘ ਜਾਂਦਾ। ਸਿੱਧੀਆਂ ਉਦਾਹਰਣਾਂ, ਸਿੱਧਾ ਜਿਹਾ ਢੰਗ ਸੌਖਾ ਸਾਰਿਆਂ ਦੇ ਸਮਝ ਪੈ ਜਾਂਦਾ, ਤੇ ਜਦੋਂ ਫਿਰ ਉਹਨੂੰ ਰਿਸਪੌਂਸ ਮਿਲਦਾ ਉਹਦੇ ਵਿੱਚ ਫਿਰ ਖੁਸ਼ੀ ਵੀ ਹੁੰਦੀ ਹੈ ਕਿ ਜਦੋਂ ਕੋਈ ਕਹਿੰਦਾ ਮੈਂ ਕੰਮ ਤੇ ਜਾਂਦਾ ਮੇਰਾ ਮਨ ਲੱਗਦਾ, ਮੈਨੂੰ ਖੁਸ਼ੀ ਮਿਲਦੀ ਹੈ, ਮੈਂ ਅਲਾਰਮ ਲਾ ਕੇ ਸੌਂਦਾ, ਰਾਤ ਨੂੰ ਉੱਠ ਕੇ ਦੀਵਾਨ ਸੁਣਦਾ, ਮੈਂ ਫਿਰ ਫਿਰ ਸੌ ਜਾਂਦਾ, ਆਰਾਮ ਕਰਦਾ, ਪਰ ਮੈਂ ਮਿਸ ਨਹੀਂ ਕਰਦਾ। ਇਹ ਚੀਜ਼ਾਂ ਜਿਹੜੀਆਂ ਹਨ ਬੜਾ ਉਤਸ਼ਾਹ ਦਿੰਦੀਆਂ ਨੇ, ਕਾਇਮ ਕਰਦੀਆਂ ਨੇ, ਕਿਉਂਕਿ ਸਾਡਾ ਜਿਹੜਾ ਪ੍ਰੋਗਰਾਮ ਕਰਨ ਦਾ ਮਕਸਦ ਹੈ ਉਹ ਇਹੋ ਹੀ ਹੈ ਕਿ ਕੋਈ ਇਹਨੂੰ ਸੁਣ ਕੇ ਆਪਣੀ ਜ਼ਿੰਦਗੀ 'ਚ ਲਾਗੂ ਕਰੇ, ਉਹਦੀ ਜ਼ਿੰਦਗੀ ਵਿੱਚ ਬਦਲਾਵ ਆਏਗਾ, ਇਹ ਸਾਡੀ ਪ੍ਰਾਪਤੀ ਹੈ। ਉਹਦੀ ਜ਼ਿੰਦਗੀ 'ਚ ਉਤਸ਼ਾਹ ਆਏਗਾ, ਖੁਸ਼ ਰਹੇਗਾ, ਇਹ ਸਾਡੀ ਪ੍ਰਾਪਤੀ ਹੈ। ਅਸੀਂ ਹੀਰੇ ਮੋਤੀ ਨਹੀਂ ਕਿਸੇ ਨੂੰ ਦੇ ਸਕਦੇ, ਪੈਸਾ ਨਹੀਂ ਦੇ ਸਕਦੇ, ਵੱਡੇ ਵੱਡੇ ਲੰਗਰ ਨਹੀਂ ਲਾ ਸਕਦੇ, ਪਰ ਘੱਟ ਤੋਂ ਘੱਟ ਉਤਸ਼ਾਹ ਤੇ ਜਗਾ ਹੀ ਸਕਦੇ ਹਾਂ। ਆਪਣੇ ਆਪ ਨਾਲ ਤਾਂ ਜੁੜ ਹੀ ਸਕਦਾ ਬੰਦਾ, ਖਿੜਨਾ ਤੇ ਸਿੱਖ ਹੀ ਸਕਦਾ। ਤੇ ਹੀਰੇ ਜਵਾਹਰਾਤ ਕੁਛ ਵੀ ਹੈ ਜਿਹੜੀ, ਇਹ ਜਿਹੜਾ ਉਤਸ਼ਾਹ ਹੁੰਦਾ ਹੈ ਆਪਣੇ ਅੰਦਰੋਂ, ਇਹ ਮੁੱਲ ਤੇ ਮਿਲਦਾ ਹੀ ਨਹੀਂ ਕਿਤੋਂ। ਇਹ ਤੇ ਲਾਗ ਹੈ, ਦੀਵੇ ਤੋਂ ਦੀਵਾ ਜਗ ਜਾਂਦਾ, ਬਾਹਰੋਂ ਕਿਤੋਂ ਨਹੀਂ ਕੁਛ ਆਉਣਾ, ਅੰਦਰੇ ਹੀ ਹੁੰਦਾ। ਜਿਹੜੇ ਬੰਦੇ ਉਤਸ਼ਾਹਤ ਨਹੀਂ ਹਨ, ਕੁਝ ਕਰਨਾ ਨਹੀਂ ਚਾਹੁੰਦੇ, ਮਰੇ ਪਏ ਹੈ, ਉਹਨਾਂ ਦੇ ਕਿੱਲਿਆਂ ਜ਼ਮੀਨਾਂ ਦੇ ਕਿੱਲੇ ਪਏ ਹੋਣ, ਪ੍ਰਾਪਰਟੀਆਂ ਬਹੁਤ ਹੋਣ, ਕਰਨਾ ਕੀ ਹੁੰਦਾ ਜਦੋਂ ਬੰਦਾ ਮਰਿਆ ਪਿਆ। ਹੁਣ ਮੰਨ ਲਓ ਆ ਵਾਜਾ ਹੈ ਮੇਰੇ ਕੋਲ, ਇਹ ਜਿਹੜਾ ਵਾਜਾ ਹੈ ਇਹਦੇ ਵਿੱਚ ਸੰਗੀਤ ਹੈ, ਕਿ ਸੰਗੀਤਕਾਰ ਦੇ ਵਿੱਚ ਸੰਗੀਤ ਹੈ, ਵਾਜੇ 'ਚ ਸੰਗੀਤ ਹੈ, ਕਿ ਸੰਗੀਤਕਾਰ ਦੇ ਵਿੱਚ, ਸੰਗੀਤਕਾਰ ਦੇ ਵਿੱਚ ਉਹਨੇ ਕੱਢਣਾ। ਹੁਣ ਚਲੋ ਆਪਾਂ ਤੇ ਕੱਖ ਵੀ ਨਹੀਂ ਆਪਾਂ ਨੂੰ ਤੇ ਆਉਂਦਾ,
ਪਰ ਜਿਹੜੇ ਵਾਜੇ ਦੇ ਮਾਹਰ ਬੰਦੇ ਨੇ ਨਾ ਉਹਨਾਂ ਨੂੰ ਟੁੱਟਿਆ ਜਿਹਾ ਵਾਜਾ ਫੜਾ ਦਿਓ। ਅੱਜ ਤੋਂ 100 ਸਾਲ ਪਹਿਲਾਂ ਦਾ ਬਣਿਆ ਵਾਜਾ ਫੜਾ ਦਿਓ, ਉਹਨੇ ਇਹ ਲੱਗਣਾ ਬਈ ਕਮਾਲ ਕਰਤੀ। ਜਿਹੜੇ ਬੰਦੇ ਮਾਹਰ ਨੇ ਸੰਗੀਤ, ਸੰਗੀਤਕਾਰ ਦੇ ਵਿੱਚ ਹੁੰਦਾ ਹੈ ਸਾਰੀ ਕੁਆਲਿਟੀਆਂ, ਗੁਣ ਸਾਡੇ ਵਿੱਚ ਹੀ ਹੁੰਦੇ ਨੇ, ਪ੍ਰਗਟ ਕਰਨੇ ਹੁੰਦੇ, ਸਭ ਕੁਝ ਸਾਡੇ ਅੰਦਰ ਹੀ ਹੁੰਦਾ ਹੈ, ਬਸ ਉਹਨੂੰ ਜੁਗਾਣਾ ਹੁੰਦਾ ਹੈ। ਉਹਨੂੰ ਜਿਵੇਂ ਖੱਡ ਦੇ ਵਿੱਚ ਪਾਣੀ ਪਾ ਦਈਏ ਨਾ ਤਾਂ ਚੂਹੇ ਬਾਹਰ ਆ ਜਾਂਦੇ, ਜਦੋਂ ਕੱਢਣੇ ਹੁੰਦੇ ਨਾ ਪਾਣੀ ਪਰ ਉਹ ਸਾਰੇ ਬਾਹਰ ਆ ਜਾਂਦੇ। ਇਹਨੂੰ ਤੇ ਕੁਛ ਪਾਣੀ ਪੈ ਜੇ ਫਿਰ ਅੰਦਰੋਂ ਨਿਕਲਦੇ ਨੇ, ਹੈ ਸਾਡੇ ਚੀਜ਼। ਬੜੇ ਕੰਮ ਦਾ ਹੁੰਦਾ ਬੰਦਾ ਪਰ ਉਹਨੂੰ ਆਪਣੇ ਆਪ ਦਾ ਪਤਾ ਹੀ ਨਹੀਂ ਹੁੰਦਾ, ਬੜਾ ਕੁਛ ਕਰ ਸਕਦਾ ਹੁੰਦਾ। ਬਸ ਇਹ ਜਿਹੜੀ ਚੀਜ਼ ਹੈ ਨਾ ਵੀ ਜਗਾਉਣਾ ਵੀ ਤੂੰ ਕਰ ਸਕਦਾ ਹੈ, ਬਸ ਉਹ ਕਰ ਲੈਂਦਾ, ਤੂੰ ਨਿਕੰਮਾ ਨਹੀਂ, ਤੂੰ ਕਾਇਮ ਹੈ, ਤੂੰ ਕਰ ਸਕਦਾ। ਚੀਜ਼ਾਂ ਭਰ ਦਈਏ ਇਹਦੀ ਕੋਈ ਮੁੱਲ ਥੋੜ੍ਹਾ ਹੈ, ਇਹਦੀ ਕੀਮਤ ਨਹੀਂ ਕੋਈ। ਤਾਂ ਹੀ ਆਪਾਂ 2 ਸਾਲ ਤੋਂ ਰੌਲਾ ਪਾਉਂਦੇ, ਰੱਬ ਤੁਹਾਡੇ ਵਿੱਚ ਹੈ ਯਾਰ, ਆਪਣੇ ਆਪ ਨਾਲ ਜੁੜੋ, ਰੱਬ ਨਾਲ ਜੁੜਨਾ ਇਹੋ ਹੀ, ਆਪਣੇ ਆਪ ਨੂੰ ਸਮਝੋ, ਰੱਬ ਨੂੰ ਸਮਝਣਾ ਇਹੋ ਹੀ, ਆਪਣੇ ਆਪ ਨੂੰ ਜਾਣੋ। ਉਤਸ਼ਾਹ ਜਾਗੇ, ਹਿੰਮਤ ਆਵੇ, ਬੰਦਾ ਪੈਰਾਂ ਤੇ ਖੜਾ ਹੋਵੇ। ਸੋ ਜਦੋਂ ਕੋਈ ਇਸ ਰਾਹ ਤੇ ਤੁਰਦਾ ਹੈ ਫਿਰ ਲਾਭ ਵੀ ਹੈ ਨੇ, ਤੇ ਆਪਾਂ ਪੜੋ ਘਰ ਪੜੇ ਕੋਈ, ਜਿਵੇਂ ਆਪਾਂ ਸ਼ਬਦ ਪੜ ਹੀ ਰਹੇ ਹਾਂ, ਫਾਇਦਾ ਕੀ ਹੋਇਆ? ਜੇ ਬੰਦੇ ਨੇ ਆਪਣੀ ਜ਼ਿੰਦਗੀ 'ਚ ਲਾਗੂ ਨਾ ਕੀਤਾ, ਬਦਲਾਵ ਨਾ ਆਇਆ, ਚੇਂਜ ਨਾ ਆਇਆ, ਭਾਵੇਂ ਪੜ੍ਹਾਈ ਕੋਈ ਵੀ ਪੜ੍ਹ ਲਵੇ, ਕੋਈ ਪੜ੍ਹਾਈ ਵੀ ਹੈ, ਗੁਰਬਾਣੀ ਨੂੰ ਵੀ ਅਸੀਂ ਦੁਨੀਆਂ 'ਚ ਹੀ ਲਾਗੂ ਕਰਨਾ ਹੁੰਦਾ, ਗੁਰਬਾਣੀ ਦੀ ਪੜ੍ਹਾਈ ਵੀ ਤੇ ਦੁਨੀਆਂ 'ਚ ਹੀ ਹੈ, ਲਾਗੂ ਤੇ ਦੁਨੀਆਂ 'ਚ ਹੀ ਕਰਨੀ। ਜੀਵਨ ਸੋਹਣਾ ਬਣ ਗਿਆ ਉਹ ਵੀ ਦੁਨੀਆਂ 'ਚ ਹੀ ਹੈ, ਸਾਰਾ ਕੁਛ ਦੁਨੀਆਂ ਦੇ ਵਿੱਚ ਹੀ ਵਰਤਣਾ, ਵਰਤੋਂ 'ਚ ਤੇ ਇੱਥੇ ਹੀ ਆਉਣਾ। ਇਸੇ ਕਰਕੇ ਕਬੀਰ ਜੀ ਕਹਿੰਦੇ ਇਹਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰੀਏ, ਜ਼ਿੰਦਗੀ ਵਿੱਚ ਸਹਿਜ ਆਵੇ, ਟਕਾ ਆਵੇ, ਉਤਸ਼ਾਹ ਆਵੇ।
ਕਿਆ ਪੜੀ ਹੈ ਕਿਆ ਗੁਨੀ, ਕਿਆ ਪੜੀ ਹੈ ਕਿਆ ਗੁਨੀ ਹੈ, ਕਿਆ ਪੜੀ ਹੈ ਕਿਆ ਗੁਨੀ ਹੈ,
ਪੇਦ
ਫੜੀ ਹੈ ਗੁਣੀ ਹੈ ਮਨਾ ਬਣਦਾ ਪਰ ਪੁਕਾਰੀ ਵਿਦਿਆ ਪੜ ਕੇ 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 ਵਿਦਿਆ ਪੜ ਕੇ
ਵਿਦਿਆ ਪੜ ਕੇ ਵਿਦਿਆ ਪੜ ਕੇ ਵਿਦਿਆ ਪੜ ਕੇ ਵਿਦਿਆ ਪੜ ਕੇ
ਵਿਦਿਆ ਪੜ ਕੇ ਵਿਦਿਆ ਪੜ ਕੇ ਵਿਦਿਆ ਪੜ ਕੇ ਵਿਦਿਆ ਪੜ ਹੋਏ ਕਰ ਲਈ ਪਰਉਪਕਾਰ ਮਨਾ ਕਰ ਲਈ ਪਰਉਪਕਾਰ ਵਿਦਿਆ ਪੜ ਕੇ ਵਿਦਿਆ ਪੜ ਕੇ ਕਰ ਲਈ ਪਰਉਪਕਾਰ ਵਿਦਿਆ ਪੜ ਕੇ ਵਿਦਿਆ ਪੜ ਕੇ ਬਈ
ਵਿਦਿਆ ਪੜ ਕੇ ਵਿਦਿਆ ਪੜ ਕੇ
ਮਨਾ ਕਰ ਲਈ ਪਰਉਪਕਾਰ
ਵਿਦਿਆ ਪੜ ਕੇ ਵਿਦਿਆ ਪੜ ਕੇ
ਜੀ ਕਰ ਲਈ ਪਰਉਪਕਾਰ ਵਿਦਿਆ ਪੜ ਕੇ ਵਿਦਿਆ ਪੜ ਕੇ ਜੀ ਕਰ ਲਈ ਪਰਉਪਕਾਰ ਵਿਦਿਆ ਪੜ ਕੇ ਵਿਦਿਆ ਪੜ ਕੇ
ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜਾਂ ਇੱਦਾਂ ਵੀ ਕਹਿ ਲਓ ਵਿਦਿਆ ਵਿਚਾਰੀ ਤਾਂ ਤਾਂ ਮੰਨੀਏ ਵਿਦਿਆ ਪੜ੍ਹੀਏ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਜੇ ਪਰ ਉਪਕਾਰ ਕਰੇ ਸੁੱਚ ਪਾਈਏ ਤਾਂ ਸੱਚ ਪਾਈਏ ਜੇ ਸੁੱਚਾ ਤਾਂ ਮੰਨੀਏ ਜੇ ਬੰਦਾ ਸੱਚ ਨੂੰ ਪਾ ਲਵੇ ਤਾਂ ਮੰਨੀਏ ਜੇ ਪਰਉਪਕਾਰ ਕਰੇ ਕਿਸੇ ਦਾ ਫਾਇਦਾ ਕਰੇ ਕਿਸੇ ਦਾ ਭਲਾ ਕਰੇ ਤਾਂ ਵਿਦਿਆ ਚਲੋ ਆਓ ਸਾਰੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿੱਥੇ ਤੱਕ ਵੀ ਸਾਰੇ ਸੁਣਦੇ ਹੈ ਯਤਨ ਕਰਨਾ ਚਾਹੀਦਾ ਜੋ ਸੁਣੀਏ ਉਹਨੂੰ ਪੱਲੇ ਬੰਨੀਏ ਜੇ ਜ਼ਿੰਦਗੀ ਵਿੱਚ ਲਾਗੂ ਨਾ ਕਰ ਸਕੀਏ ਫਿਰ ਕੋਈ ਉਹਦਾ ਅਰਥ ਨਹੀਂ ਕਿਉਂਕਿ ਟਿਕ ਕੇ ਬੈਠੇ ਰਹੀਏ ਘਰਾਂ ਦੇ ਵਿੱਚ ਆਰਾਮ ਨਾਲ ਆਪਾਂ ਸਾਰੇ ਜਣੇ ਮਹੀਨਾ ਕੁ ਦੀਵਾਨ ਆਪਾਂ ਲਾਏ ਨਹੀਂ ਪਿੱਛੇ ਚਲੋ ਆਪਾਂ ਬੈਠੇ ਸੀ ਆਰਾਮ ਨਾਲ ਉਧਰੋਂ ਲੋਕਡਾਊਨ ਹੋ ਗਿਆ ਸੈਚਰਡੇ ਦਾ ਪ੍ਰੋਗਰਾਮ ਕੀਤਾ ਸੀ ਜਾਂ ਫਿਰ ਐਤਵਾਰ ਦਾ ਇੱਕ ਦੋ ਕੀਤੇ ਸੀ ਮਹੀਨਾ ਕੁ ਆਪਾਂ ਬੰਦ ਹੀ ਰੱਖਿਆ ਰੌਲਾ ਰੱਪਾ ਪਾਉਣ ਵਾਲੇ ਵੀ ਬੰਦ ਹੀ ਸੀ ਹੁਣ ਆਪਾਂ ਲੋਕਡਾਊਨ ਤੋਂ ਦੁਬਾਰ ਸ਼ੁਰੂ ਕਰ ਲਏ ਪਿੱਟ ਸਿਆਪਾ ਫਿਰ ਸ਼ੁਰੂ ਹੋ ਗਿਆ ਪ੍ਰੋਬਲਮ ਜਿਹੜੀ ਹੈ ਨਾ ਅੱਗੇ ਹੁੰਦਾ ਸੀ ਕਿ ਇਕੱਠ ਬਹੁਤ ਹੈ ਹੁਣ ਇਹ ਪੰਗਾ ਪੈ ਜਾਂਦਾ ਵੀ ਨੈੱਟ ਤੇ ਬੜੇ ਸੁਣੀ ਜਾਂਦੇ ਬੰਦਾ ਕਰੇ ਕੀ ਇਹ ਤੇ ਉਦਣ ਜਬ ਨਿਬੜਨਾ ਜਿੱਦਣ ਸਾਹ ਨਿਬੜਿਆ ਉਦੋਂ ਪਹਿਲਾਂ ਤੇ ਨਿਬੜਨਾ ਹੀ ਤੇ ਪੰਗਾ ਹੀ ਰਹਿਣਾ ਕੀ ਕਰੇ ਬੰਦਾ ਅਗਲਾ ਇਕੱਠ ਵੇਖ ਕੇ ਮੱਚਦੇ ਆ ਸੜਦੇ ਜੈਲਸਾਂ ਸੁਣਦੀਆਂ ਉਹ ਨਿਬੜ ਗਿਆ ਸਟੇਜ ਨੂੰ ਵੇਖ ਕੇ ਉਹ ਵੀ ਚਲੋ ਛੱਡਤਾ ਹੁਣ ਯੂਟਿਊਬ ਚੈਨਲ ਦੇ ਉੱਤੇ ਵੇਖਦੇ ਆ ਇਹ ਪੰਗਾ ਖੜਾ ਹੋ ਗਿਆ ਇੰਨੇ ਕਿਉਂ ਵੇਖਦੇ ਕਿਉਂ ਹੋ ਰਿਹਾ ਕਰੀਏ ਕੀ ਇਹਦੇ ਪੱਗਾਂ ਨੂੰ ਵੇਖ ਵੇਖ ਸੜੀ ਜਾਂਦੇ ਪੱਗ ਐਂ ਕਿਉਂ ਬੰਨ ਲਈ ਆਹ ਰੰਗ ਕਿਉਂ ਬੰਨ ਲਿਆ ਐਂ ਕਿਉਂ ਹੋ ਗਿਆ ਆਹ ਕਿਉਂ ਹੋ ਗਿਆ ਸਾਰੇ ਦਾ ਸਾਰਾ ਜਿਹੜਾ ਹੈ ਨਾ ਜਿੰਨਾ ਜ਼ੋਰ ਹੈ ਇਹਨਾਂ ਗੱਲਾਂ ਤੇ ਲੱਗਦਾ ਹੈ ਹੁਣ ਜੇ ਆਪਾਂ ਟਿਕ ਕੇ ਬੈਠੇ ਰਹੀਏ ਇੱਕ ਗੱਲ ਚੇਤਾ ਰੱਖੋ ਘਰੇ ਬੈਠੇ ਰਹੋ ਮਿੱਟੀ ਘੱਟਾ ਵੀ ਨਹੀਂ ਪੈਣਾ ਕੱਪੜਿਆਂ ਤੇ ਮੈਲੇ ਤਾਂ ਹੀ ਹੋਣਗੇ ਜੇ ਬਾਹਰ ਨਿਕਲੋ ਪਰ ਜੇ ਤੁਸੀਂ ਕਹੋ ਵੀ ਮੈਂ ਕੱਪੜੇ ਨਹੀਂ ਲਵੇੜਨੇ ਮੈਂ ਤੇ ਇੱਥੇ ਹੀ ਬੈਠਾ ਰਹਿਣਾ ਹੈ ਤੇ ਫਿਰ ਅਪਣਾਂਗੇ ਵੀ ਨਹੀਂ ਕਿਤੇ ਆਪਾਂ ਕਹੀਏ ਗੱਲਾਂ ਕਰਦੇ ਨੇ ਐਂ ਕਹਿੰਦੇ ਨੇ ਐਂ ਕਹਿੰਦੇ ਨੇ ਕੋਈ ਨਹੀਂ ਫਿਰ ਹੁਣ ਇਹ ਵੀ ਤਾਂ ਗੱਲ ਹੀ ਹੈ ਫਿਰ ਉਹਦੇ ਨਾਲੋਂ ਇਹ ਵੀ ਚੁੱਪ ਕਰੋ ਚੁੱਪ ਕਰਕੇ ਘਰੇ ਬੈਠੇ ਰਹੋ ਜਦੋਂ ਤੁਸੀਂ ਕੁਝ ਕਹਿਣਾ ਹੀ ਨਹੀਂ ਆਰਾਮ ਨਾਲ ਬੈਠੇ ਰਹੋ ਤੇ ਸਾਰੇ ਆਪੇ ਚੁੱਪ ਹੋ ਜਾਂਦੇ ਪਰ ਜੇ ਰੌਲਾ ਪਾਉਣ ਵਾਲੇ ਪਾਉਂਦੇ ਰਹਿਣ ਫਿਰ ਵੀ ਸੁਣਨ ਵਾਲੇ ਸੁਣਦੇ ਰਹਿਣ ਤੇ ਸਮਝਦੇ ਰਹਿਣ ਸਾਡੇ ਲਈ ਤਾਂ ਵੀ ਸੌਦਾ ਕੋਈ ਮਹਿੰਗਾ ਨਹੀਂ ਤਕਰੀਬਨ ਇੱਕ ਹਫ਼ਤੇ ਦੇ ਵਿੱਚ ਯੂਟਿਊਬ ਚੈਨਲ ਨੂੰ 10,000 ਬੰਦਾ ਨਵਾਂ ਸਬਸਕ੍ਰਾਈਬ ਕਰ ਲੈਂਦਾ ਮਤਲਬ ਇੱਕ ਹਫ਼ਤੇ ਚ 10,000 ਨਵਾਂ ਆ ਜਾਂਦਾ ਜੁੜ ਜਾਂਦਾ ਅਗਲੇ ਹਫ਼ਤੇ ਫਿਰ 10,000, ਅਗਲੇ ਹਫ਼ਤੇ ਫਿਰ 10,000, ਮਤਲਬ 10-10,000 ਹਰ ਹਫ਼ਤੇ ਜੁੜ ਜਾਂਦਾ ਨਵਾਂ। ਇੱਦਾਂ ਹੀ ਰਹੀ, 4 ਮਹੀਨਿਆਂ ਚ 1,00,000 ਹੋ ਜਾਂਦਾ, ਸਾਲ ਵਿੱਚ 4,00,000, 4-5,00,000। ਹੁਣ ਪਿੱਟ ਸਿਆਪਾ ਤਾਂ ਇਸ ਗੱਲ ਦਾ, ਹੁਣ ਨਵੀਂ ਪੀੜ੍ਹੀ ਹੈ, ਨਵੇਂ ਬੰਦੇ ਹੈ, ਗੱਲ ਸੁਧੀ ਹੈ, ਸਮਝ ਵੀ ਆਉਂਦੀ, ਹੁਣ ਇਹਦਾ ਕੀ ਹੱਲ ਕਰੀਏ? ਇਹਦਾ ਹੱਲ ਇਹੋ ਹੀ ਆ ਵੀ ਬੰਦਾ ਟਿੱਕ ਕੇ ਬਹਿ ਜੇ, ਬਸ ਛੱਡੋ ਪਰੇ। ਤੇ ਮੈਂ ਹੁਣ ਇਹ ਗੱਲ ਕਹਿ ਕਿਉਂ ਰਿਹਾ, ਤਾਂ ਕਹਿ ਰਿਹਾ ਵੀ ਜੇ ਆਪਾਂ ਗੱਲਾਂ ਬਾਤਾਂ ਵੀ ਸੁਣੀ ਦੀਆਂ, ਰੌਲਾ ਵੀ ਸੁਣੀ ਦਾ, ਗਾਲਾਂ ਵੀ ਸੁਣੀ ਦੀਆਂ, ਭੈੜੇ ਭੈੜੇ ਕਮੈਂਟ ਵੀ ਸੁਣੀ ਦੇ ਹੈ, ਤੇ ਜਿਹੜੇ ਘਰਾਂ ਚ ਬੈਠ ਕੇ ਸੁਣਦੇ ਹੋ ਉਹ ਥੋੜਾ ਜਿਹਾ ਧਿਆਨ ਵੀ ਦਿਆ ਕਰੋ ਵੀ ਭਾਈ ਇੰਨਾ ਸੌਖਾ ਵੀ, ਇੰਨਾ ਸੌਖਾ ਵੀ, ਇਹ ਤੇ ਆਨੰਦ ਲਓ ਬਸ। ਉੱਥੇ ਬਾਗ ਚ ਪੈ ਰਹੋ, ਦੋ ਜਣੇ ਕੱਦੂ ਮਲ ਲਾ ਲਓ ਤਲੀਆਂ ਤੇ, ਇੱਕ ਨੂੰ ਸਿਰ ਦੀ ਮਾਲਿਸ਼ ਕਰਨ ਲਾ ਲਓ, ਸਾਰਾ ਦਿਨ ਲੱਗੇ ਰਹੋ, ਆਪਾਂ ਵੀ ਆਨੰਦ ਲਈ ਤੁਲੋ ਬਸ, ਸਾਨੂੰ ਵੀ ਲੋੜ ਹੈ ਜੱਪ ਚ ਪੈਣ, ਚੱਲੀ ਜਾਂਦਾ ਸਾਰਾ ਕੁਛ, ਫਿਰ ਤੇ ਲੋੜ ਹੀ। ਪਰ ਇਹ ਹੈ ਵੀ ਹਰ ਗੱਲ ਦੇ ਵਿੱਚ ਰਿਸਕ ਤੇ ਹੈ। ਹੁਣ ਅਗਲਾ ਆ ਕੇ ਬਾਹਰ ਜਾਵਾਂਗੇ ਮਰ ਜਾਵਾਂਗੇ, ਗੱਡੀ ਨਾ ਚੜ੍ਹ ਜਾਏ ਉੱਤੇ ਆ ਕੇ, ਤੇ ਵੈਸੇ ਵੀ ਤੇ ਮਰ ਹੀ ਜਾਣਾ, ਰਿਸਕ ਤੇ ਘਰ ਚ ਕਿਹੜਾ ਮੌਤ ਨੀ ਆਉਂਦੀ, ਹਾਰਟ ਅਟੈਕ ਹੋ ਜਾਂਦਾ, ਰਿਸਕ ਤੇ ਹਰ ਵੇਲੇ, ਬਾਹਰ ਨਾ ਵੀ ਨਿਕਲੇ ਘਰ ਚ ਕਿਹੜਾ, ਜਿਹੜੇ ਬੰਦੇ ਘਰੋਂ ਨੀ ਨਿਕਲਦੇ ਉਹਨਾਂ ਕਿਹੜਾ ਮਰਦੇ ਨੇ, ਮਤਲਬ ਖਾਤਮਾ ਤੇ ਹੋਣਾ ਹੀ ਹੋਣਾ ਹੈ। ਚਲੋ ਜੇ 2-4 ਸਾਲ 10 ਸਾਲ ਜੇ ਆਪਾਂ ਨੂੰ ਜ਼ਿੰਦਗੀ ਮਿਲੀ ਹੈ ਤੇ ਕੁਝ ਕਰਦੇ ਰਹੀਏ, ਬੋਲੀ ਤੇ ਜਾਈਏ, ਕੁਛ ਨਾ ਕੁਛ ਗੱਲ ਤੇ ਚੱਲੀ ਜਾਵੇ ਅੱਗੇ। ਪਿੱਟ ਸਿਆਪਾ ਤੇ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਵੀ ਜਿਹੜਾ ਪੁਜਾਰੀ ਸਿਸਟਮ ਹੈ ਨਾ ਸਾਡਾ, ਪੁਜਾਰੀ ਹੁੰਦਾ ਜਿਹੜਾ ਗੁੰਮਰਾਹ ਕਰਦਾ, ਜਿਹੜੇ ਕਹਿੰਦੇ ਨੇ ਵੀ ਅਸੀਂ ਪੀਏ ਆ ਰੱਬ ਦੇ। ਹੁਣ ਆਪਣਾ ਪਰਮੇਸ਼ਰ ਦੁਆਰ ਚੱਲਦਾ ਚੱਲਦਾ ਸੰਗਤ ਦੇ ਸਹਿਯੋਗ ਨਾਲ, ਪਰ ਅਸੀਂ ਇਹ ਕਹਿੰਦੇ ਹਾਂ ਵੀ ਤੁਹਾਡਾ ਸੀ ਇੱਦਾਂ ਹੋ ਜਾਣਾ ਅੱਗੇ ਆ, ਕੁਛ ਵੀ ਸਿੱਧੀ ਗੱਲ ਆ, ਵਿਚਾਰਧਾਰਾ ਤੁਰਨਾ ਤੁਰ, ਨਹੀਂ ਤੁਰਨਾ ਤੇਰੀ ਮਰਜ਼ੀ, ਖੜਨਾ ਖੜ, ਨਹੀਂ ਤੇ ਭੱਜਾ, ਅਸੀਂ ਕਹਿੰਦੇ ਇੱਦਾਂ ਦੇ ਆ ਇੱਦਾਂ ਦੇ ਹੀ ਰਹਿਣਾ, ਆਹ ਸਾਡੀ ਸੋਚ ਹੈ, ਆਹ ਸਾਡੀ ਵਿਚਾਰਧਾਰਾ। ਰੱਬ ਬੰਦਿਆਂ ਦੇ ਵਿੱਚ ਹੈ, ਸਾਰੇ ਪਾਸੇ ਪਰਮਾਤਮਾ ਹੀ ਹੈ, ਤੂੰ ਰੱਬ ਦਾ ਰੂਪ ਹੈ, ਆਪਣੇ ਆਪ ਨੂੰ ਪਛਾਣ ਲੈ, ਸਿੱਧੀ ਗੱਲ ਹੈ ਸਾਡੀ, ਅਸੀਂ ਬਾਹਰਲੇ ਕਿਸੇ ਨੂੰ ਨਹੀਂ ਮੰਨਦੇ, ਕਿਤੇ ਕੋਈ ਬਾਹਰ ਦੂਰ ਬੈਠਾ, ਅਸੀਂ ਤੇ ਮੰਨਦੇ ਹਾਂ ਵੀ ਸਾਡੇ ਸਾਰਿਆਂ ਦੇ ਵਿੱਚ। ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਮੈਡੀਟੇਸ਼ਨ, ਜਸਟ ਮੈਡੀਟੇਸ਼ਨ, ਇੰਨਾ ਹੀ। ਆ ਸਾਜ ਵੱਜਦੇ ਨੇ, ਬੜੇ ਬੰਦੇ ਨੇ ਲਾਈਟ ਮੈਡੀਟੇਸ਼ਨ ਕਰਦੇ ਨੇ, ਜਿਹੜੇ ਡਿਪਰੈਸ਼ਨ ਦੇ ਮਰੀਜ਼ ਨੇ ਉਹ ਜਦੋਂ ਕਹਿੰਦੇ ਮੇਰੇ ਵਿਚਾਰ ਹੀ ਚੱਲੀ ਜਾਂਦੇ ਨੇ, ਮੈਂ ਸਾਰਾ ਦਿਨ ਸੋਚੀ ਜਾਂਦਾ, ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਤੇ ਉਹਨੂੰ ਜਿਹੜੇ ਬੰਦੇ ਮਨੋਵਿਗਿਆਨੀ ਹਨ ਉਹ ਕਹਿੰਦੇ ਆ ਭਾਈ ਤੂੰ ਦੀਵਾ ਬਾਲ ਲਿਆ ਕਰ, ਮੋਮਬੱਤੀ ਬਾਲ ਲਿਆ ਕਰ, ਉਹਦੀ ਲਾਟ ਤੇ ਐਂ ਅੱਖਾਂ ਖੋਲ੍ਹ ਕੇ ਵੇਖੀ ਜਾਇਆ ਕਰ, ਉਹ ਐਂ ਹਿੱਲੀ ਜਾਂਦੀ ਹੈ, ਤੂੰ ਐਂ ਧਿਆਨ ਟਿਕਾਇਆ ਕਰ, ਬਸ ਅੱਖਾਂ ਚੋਂ ਪਾਣੀ ਵੀ ਆਈ ਜਾਵੇ ਪਰ ਐਂ ਅੱਖਾਂ ਖੋਲ੍ਹ ਕੇ ਰੱਖਿਆ ਕਰ, 15 ਮਿੰਟ ਰੋਜ਼ ਬੈਠਿਆ ਕਰ, ਹੌਲੀ ਹੌਲੀ ਤੇਰੀ ਇਕਾਗਰਤਾ ਬਣ ਜੂ, ਵਿਚਾਰ ਥੋੜ੍ਹੇ ਜਿਹੇ ਘੱਟ ਜਾਣ। ਲਾਈਟ ਮੈਡੀਟੇਸ਼ਨ ਵੀ ਕਰਦੇ ਲੋਕੀ, ਸਾਊਂਡ ਮੈਡੀਟੇਸ਼ਨ ਵੀ ਕਰਦੇ, ਸਮੁੰਦਰਾਂ ਦੇ ਕੰਢਿਆਂ ਤੇ ਆਵਾਜ਼ ਆਉਂਦੀ ਹੈ, ਪਾਣੀ ਇੱਕ ਡ੍ਰੋਪ ਡ੍ਰੋਪ ਡਿੱਗਦਾ ਹੈ, ਬੂੰਦ ਬੂੰਦ ਪਾਣੀ ਡਿੱਗਦਾ ਹੈ, ਉਹਨੂੰ ਸੁਣਦੇ ਨੇ ਅੱਖਾਂ ਬੰਦ ਕਰਕੇ, ਹਵਾ ਦੀ ਆਵਾਜ਼, ਪੱਤਿਆਂ ਦੀ ਆਵਾਜ਼, ਇਹ ਵੀ ਮੈਡੀਟੇਸ਼ਨ ਹੈਗਾ। ਥੋਟ ਮੈਡੀਟੇਸ਼ਨ ਵੀ ਹੈ, ਇੱਕ ਥੋਟ ਲਓ ਜਿਹਦੀ ਪਿਕਚਰ ਨਾ ਬਣਦੀ ਹੋਵੇ, ਉਹਨੂੰ ਤੁਸੀਂ ਰਿਪੀਟ ਕਰੀ ਚੱਲੋ, ਬੋਲੀ ਚੱਲੋ, ਬੋਲੀ ਚੱਲੋ, ਬੋਲੀ ਚੱਲੋ, ਉਹਦੇ ਨਾਲ ਵੀ ਤੁਸੀਂ ਹਿਪਨੋਟਾਈਜ਼ ਹੋ ਜਾਂਦੇ ਹੋ। ਹਿਪਨੋਟਾਈਜ਼ ਮਤਲਬ ਤੁਹਾਨੂੰ ਤੁਹਾਡਾ ਜਿਹੜਾ ਧਿਆਨ ਹੈ ਖਿੱਚ ਲੈਂਦਾ, ਜਿਵੇਂ ਹੁਣ ਤੁਸੀਂ ਦੀਵੇ ਨੂੰ ਵੇਖੀਗੇ 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 ਵੇਖੀਗੇ, ਹਿਪਨੋਟਾਈਜ਼ ਹੋ ਗਏ, ਤੁਸੀਂ ਇੱਕਮਿਕ ਹੋ ਗਏ, ਹਿਪਨੋਟਾਈਜ਼ ਕਰ ਲਿਆ ਤੁਹਾਨੂੰ। ਇਸੇ ਤਰ੍ਹਾਂ ਜਿਹੜਾ ਸਾਊਂਡ ਮੈਡੀਟੇਸ਼ਨ ਹੁੰਦਾ ਉਹਦੇ ਚ ਵੀ ਇੱਦਾਂ ਹੀ ਹੁੰਦਾ। ਇਸੇ ਤਰ੍ਹਾਂ ਥੋਟ ਮੈਡੀਟੇਸ਼ਨ, ਇੱਕ ਥੋਟ ਜਿਹਦੀ ਕੋਈ ਪਿਕਚਰ ਨਾ ਬਣਦੀ ਹੋਵੇ। ਮੈਡੀਟੇਸ਼ਨ ਦੇ ਜਿਹੜੇ ਮਾਹਰ ਬੰਦੇ ਨੇ ਧਿਆਨ ਇਕਾਗਰ, ਉਹ ਦੱਸਦੇ ਆ ਵੀ ਉਹ ਇੱਕ ਥੋਟ ਲਓ ਜਿਹਦੀ ਪਿਕਚਰ ਨਾ ਕ੍ਰੀਏਟ ਹੁੰਦੀ ਹੋਵੇ। ਮੰਨ ਲਓ ਹੁਣ ਆਪਾਂ ਕਹੀਏ ਦੁੱਧ, ਦੁੱਧ ਦੀ ਪਿਕਚਰ ਆ ਗਈ ਦਿਮਾਗ ਚ, ਮੱਝ ਪਿਕਚਰ ਆ ਗਈ, ਗਾਂ ਪਿਕਚਰ ਆ ਗਈ, ਦਰਖਤ ਪਿਕਚਰ ਆ ਗਈ, ਅੰਬ ਸੇਬ ਹਰ ਚੀਜ਼ ਦੀ ਪਿਕਚਰ ਆਉਂਦੀ ਹੈ, ਆਉਂਦੀ ਹੈ ਨਾ, ਪਿਕਚਰ ਬਣਦੀ ਹੈ ਨਾ, ਬਣਦੀ ਹਰੇਕ ਚੀਜ਼ ਦੀ। ਅੱਛਾ ਜੇ ਹੁਣ ਇਹੋ ਜਿਹਾ ਮੈਂ ਨਾਂ ਲੈ ਦਿਆਂ, ਉਦਾਂ ਹੀ ਮੰਨ ਲਓ ਵੀ ਕੋਈ ਐਵੇਂ ਹੀ ਨਾਂ ਲੈ ਦਿਆਂ, ਗਚਕੂ ਕੀ ਹੈ, ਮਤਲਬ ਗਚਕ ਤੇ ਬਣਦੀ ਹੈ ਉਦੋਂ ਗੁਤਕੂ ਕੋਈ ਚੀਜ਼ ਹੈ, ਕੋਈ ਨਾ ਪਿਕਚਰ ਬਣੀ ਹੈ ਕੋਈ ਦਿਮਾਗ, ਜਿਹੜਾ ਨਵਾਂ ਸੁਣਿਆ ਹੋਵੇ ਨਾ, ਸੁਣਿਆ ਹੀ ਨੀ ਕਦੀ, ਪਿਕਚਰ ਨੀ ਬਣੀ ਨਾ ਕੋਈ, ਉਹ ਕਹਿੰਦੇ ਨੇ ਇਹੋ ਜਿਹਾ ਇੱਕ ਥੋਟ ਲਓ ਉਹਨੂੰ ਰਿਪੀਟ ਕਰੀ ਚਲੋ ਕਰੀ ਚਲੋ ਕਰੀ ਚਲੋ, ਇਹ ਥੋਟ ਮੈਡੀਟੇਸ਼ਨ। ਤੇ ਜਦੋਂ ਫਿਰ ਅਸੀਂ ਵਾਹਿਗੁਰੂ ਕਹਿੰਦੇ ਹਾਂ, ਇਹਦੀ ਪਿਕਚਰ ਬਣਦੀ ਹੈ ਕੋਈ ਦਿਮਾਗ 'ਚ? ਨਹੀਂ ਬਣੀ, ਪਿਕਚਰ ਨਹੀਂ ਬਣਦੀ। ਹੁਣ ਜਦੋਂ ਏਦਾਂ ਇੱਕ ਮੈਡੀਟੇਸ਼ਨ, ਆਪਾਂ ਅੱਖਾਂ ਬੰਦ ਕਰਕੇ ਦੋ ਮਿੰਟ ਚਾਰ ਮਿੰਟ ਜਸਟ ਮੈਡੀਟੇਸ਼ਨ, ਬਸ ਇੱਕ ਧਿਆਨ ਇਕਾਗਰ ਕਰਨ ਦਾ ਤਰੀਕਾ। ਏਦਾਂ ਨਹੀਂ ਹੈ ਵੀ ਕਿਤੇ ਕੋਈ, ਹੁਣ ਆਪਾਂ ਬਾਹਰੋਂ ਕਈ ਵਾਰੀ ਆਈ ਦਾ ਗੱਲਾਂ ਬਾਤਾਂ ਇੱਥੇ ਚੱਲ ਰਹੀਆਂ ਹੁੰਦੀਆਂ, ਕਿਵੇਂ ਖਲਾਰਾ ਜਿਹਾ ਪਿਆ ਹੁੰਦਾ, ਜਦੋਂ ਹੀ ਸਾਜ਼ ਵੱਜਦੇ ਨੇ ਖਿੱਚ ਲੈਂਦੇ ਨੇ ਆਪਣੇ ਧਿਆਨ, ਜਦੋਂ ਹੀ ਸ਼ਬਦ ਹੋਇਆ ਕੀਰਤਨ ਸ਼ੁਰੂ ਹੋਇਆ ਆਪਣੇ ਆਪ ਮਾਈਂਡ ਦੇਖੋ ਇਕਦਮ ਨਹੀਂ ਬਦਲ ਜਾਂਦਾ, ਇੱਕਦਮ ਬਦਲ ਜਾਂਦਾ, ਸਾਰਾ ਕੁਛ ਡਿਲੀਟ ਹੋ ਜਾਂਦਾ, ਪਿੱਛੇ ਕੀ ਚੱਲ ਰਿਹਾ ਸੀ, ਕੀ ਹੈ ਸੀ, ਪੰਜ ਮਿੰਟ ਪਹਿਲਾਂ ਮਾਹੌਲ ਹੋਰ ਹੈ, ਜਦੋਂ ਹੀ ਸਾਜ਼ ਵੱਜਦੇ ਨੇ ਲਗਾਤਾਰ, ਆ ਚਾਰ ਪੰਜ ਮਿੰਟ ਸਾਜ਼ ਵਜਾਉਣਾ ਵੀ ਮੈਡੀਟੇਸ਼ਨ ਹੀ ਹੈ, ਸੁਰ ਹੋ ਜਾਣਾ। ਇੱਕ ਸ਼ਬਦ ਨੂੰ ਤੁਸੀਂ ਕਿਸੇ ਨੂੰ ਵੀ ਮੰਨ ਲਓ ਤੁਧਿਆ ਗਿਆ, ਅਰਦਾਸ 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 ਹਮਾਰੀ ਅਰਦਾਸ ਅਰਦਾਸ ਕਰੀ ਚੱਲੋ, ਇੱਕ ਪੰਕਤੀ ਗਾਈ ਜੋ ਗਾਈ ਜੋ ਗਾਈ ਜੋ ਗਾਈ ਜੋ ਗਾਈ ਜੋ, ਦਸ ਮਿੰਟ ਲਗਾਤਾਰ, ਏਦਾਂ ਬਾਕੀ ਸਾਰਾ ਕੁਝ ਭੁੱਲ ਜਾਂਦਾ, ਐ ਟਿਕ ਜਾਂਦਾ। ਇੱਕ ਢੰਗ ਹੈ, ਆਪਾਂ ਕਰਦੇ ਹਾਂ ਸਿਰਫ ਏਦਾਂ, ਅਸੀਂ ਕਿਤੇ ਰੱਬ ਵੱਖਰਾ ਮੰਨਦੇ ਨੀ, ਜਿਹਨੂੰ ਮਨਾਉਣਾ ਹੈ ਅਸੀਂ, ਜਿਹਨੂੰ ਖੁਸ਼ ਕਰਨਾ ਵੀ ਅਸੀਂ ਤੇਰਾ ਜ਼ੋਰ ਲਾ ਰਹੇ ਹਾਂ, ਤੇ ਗੁੰਗੇ ਕੀ ਕਰਨਗੇ ਫਿਰ, ਕੀ ਬਣੂ ਉਹਨਾਂ ਦਾ, ਮਤਲਬ ਉਹਨਾਂ ਦਾ ਤੇ ਭਲਾ ਹੀ ਨੀ ਹੋਣਾ। ਗੁੰਗਿਆਂ ਦੀ ਗਿਣਤੀ ਕਿੰਨੀ ਹੈ ਵਰਲਡ 'ਚ? ਹੁਣ ਆਪਾਂ ਤੇ ਕਹੀਏ ਮੈਂ ਇੱਦਾਂ ਕਰਦਾ, ਮੈਂ ਨਾ ਰੱਬ, ਯਾਰ ਗੁਰਮਤਿ ਸਰਬ ਸਾਂਝੀ ਹੈ, ਉਹ ਉਪਦੇਸ਼ ਹੈ, ਉਸ ਯੂਨੀਵਰਸਲ ਸੱਚ ਹੋਵੇ ਜਿਹੜਾ, ਜਿਹੜੀ ਜਿਹੜਾ ਜਿਹੜੀ ਗੱਲ ਸਾਰੀ ਦੁਨੀਆ ਤੇ ਲਾਗੂ ਹੋ ਸਕੇ। ਅਸੀਂ ਕਹੀਏ ਇਹਦੇ ਨਾਲ ਸਾਡਾ ਭਲਾ ਹੋ ਜਾਣਾ, ਰੱਬ ਖੁਸ਼ ਹੋ ਜਾਣਾ, ਉਹ ਅਗਲੇ ਨੇ ਗੁੰਗਾ ਕਿਵੇਂ ਹੋਊ, ਲੜਾਈ ਹੀ ਗੁੰਗਾ, ਉਹ ਕਿਵੇਂ ਕਰੇ ਯਾਰ, ਬੋਲਾ ਵੀ ਹੈ ਉਹਨੂੰ, ਤੁਹਾਡੀਆਂ ਗੱਲਾਂ ਵੀ ਨੀ ਸਮਝ ਆਉਂਦੀਆਂ, ਬੋਲਾ ਗੁੰਗਾ ਬੋਲਾ ਵੀ ਹੁੰਦਾ, ਤੁਸੀਂ ਵੇਖਦੇ ਪਹਿਲਾਂ ਜਿਹੜਾ ਗੁੰਗਾ ਪੱਕਾ ਬੋਲਾ ਵੀ ਹੁੰਦਾ, ਫਿਰ ਉਹ ਕੀ ਕਰੂ ਫਿਰ? ਇਹ ਅਟਲ ਸੱਚਾਈ ਨਹੀਂ ਹੈਗੀ, 100% ਸੱਚ ਨਹੀਂ, ਏਦਾਂ ਦਾ ਕੁਛ ਨਹੀਂ ਹੁੰਦਾ। ਹਾਂ ਜੇ ਤੁਸੀਂ ਸਿੱਧਾ ਕਹੋ ਵੀ ਹਾਂ ਮੈਂ ਇੱਕ ਇਕੱਲਾ ਬੈਠਾ ਆਪਣੇ ਸਾਹ ਦਾ ਧਿਆਨ ਰੱਖ ਧਰਦਾ, ਸਾਹ ਅੰਦਰ ਜਾ ਰਿਹਾ ਬਾਹਰ ਆ ਰਿਹਾ, ਦਸ ਮਿੰਟ ਇਕੱਲਾ ਬੈਠਾ ਸੀ, ਹਵਾ ਚ ਬੈਠਾ ਸੀ, ਸਾਊਂਡ ਸੁਣ ਰਿਹਾ ਸੀ, ਕੋਈ ਮਿਊਜ਼ਿਕ ਸੁਣ ਰਿਹਾ ਸੀ, ਮੈਂ ਥੋਟ ਮੈਡੀਟੇਸ਼ਨ ਕਰ ਰਿਹਾ ਸੀ, ਇਹ ਤੇ ਕੋਈ ਮਾੜੀ ਗੱਲ ਠੀਕ ਹੈ। ਜੇ ਕਵੇਂ ਮੈਂ ਰੱਬ ਨਾਲ ਗੱਲਾਂ ਕਰਦਾ, ਇਹਦੇ ਨਾਲ ਐਂ ਹੋ ਜਾਣਾ, ਇਹਦੇ ਨਾਲ ਐਂ ਹੋ ਜਾਣਾ, ਫਿਰ ਪੱਕਾ ਪੈ ਜਾਣਾ, ਫਿਰ ਤੇਰੀ ਜਿਹੜੀ ਸਾਡੀ ਇੰਟਰਪ੍ਰਿਟੇਸ਼ਨ ਹੈ ਨਾ ਉਹ ਗਲਤ ਹੈ, ਵਿਆਖਿਆ ਜਿਹੜੀ ਹੈ ਫਿਰ ਗਲਤ, ਫਿਰ ਸਾਰਿਆਂ ਤੇ ਲਾਗੂ ਨਹੀਂ, ਸਾਰੇ ਨਹੀਂ ਫਿਰ ਕਰ ਸਕਦੇ, ਸਾਰਿਆਂ ਨੂੰ ਨਹੀਂ ਏਦਾਂ ਨਾ ਸਕਦੇ, ਬਹੁਤੇ ਬੰਦਿਆਂ ਕੋਲ ਟਾਈਮ ਹੀ ਨਹੀਂ ਹੁੰਦਾ, ਬਹੁਤੇ ਬੰਦਿਆਂ ਕੋਲ ਸਮਾਂ ਹੀ ਨਹੀਂ ਹੁੰਦਾ, ਜਿੰਨੀ ਗੱਲ ਹੈ ਓਨੀ ਰੱਖੋ। ਜਿਵੇਂ ਆਪਾਂ ਕੱਲ ਕਿਹਾ ਵੀ ਠੀਕ ਠੀਕ ਲਾ ਲਓ, ਜੋ ਹੈ ਓਨਾ ਠੀਕ, ਪਰ ਜੇ ਤੁਸੀਂ ਕਹੋਗੇ ਵੀ ਏਦਾਂ ਹੁੰਦਾ, ਏਦਾਂ ਹੋ ਜਾਂਦਾ, ਐਂ ਹੋ ਜਾਂਦਾ, ਅਵਸਥਾ ਬਣ ਜਾਂਦੀ ਹੈ, ਫਿਰ ਜਿਹੜੇ ਬੰਦੇ ਐਂ ਹੋ ਜਾਂਦੇ ਨੇ ਉਹਨਾਂ ਨੂੰ ਫਿਰ ਆਪੇ ਸਾਰਾ ਕੁਛ ਗਿਆਨ ਹੋ ਜਾਂਦਾ, ਐਂ ਨਹੀਂ, ਜਿਹੜੇ ਬੰਦੇ ਐਂ ਕਰਨ ਵਾਲੇ ਨੇ ਉਹਨਾਂ ਨੂੰ ਤਾਂ ਸਾਰਾ ਹੀ ਪਤਾ ਹੁੰਦਾ, ਉਹ ਤੇ ਫਿਰ ਆਹ ਮੈਡੀਸਨ ਉਹਨਾਂ ਨੇ ਬਣਾਉਣੀ ਸੀ, ਫਿਰ ਹੁਣ ਜਿਨ੍ਹਾਂ ਦਾ ਦਿਮਾਗ ਐਂ ਕਰ ਕਰਕੇ ਕਰ ਕਰਕੇ ਕਰ ਕਰਕੇ ਮੈਡੀਟੇਸ਼ਨ ਕਰ ਕਰਕੇ ਰੱਬ ਨਾਲ ਗੱਲਬਾਤ ਹੋ ਜਾਂਦੀ ਹੈ, ਇੱਕ ਮਿਕ ਹੋ ਜਾਂਦੇ ਨੇ, ਫਿਰ ਇਹਦੀ ਦਵਾਈ ਕਿਹਨੇ ਕੱਢਣੀ ਸੀ? ਵਾਇਰਸ ਦੀ ਦੱਸੋ, ਸਾਇੰਸਦਾਨਾਂ ਨੇ ਡਾਕਟਰਾਂ ਨੇ ਕੱਢਣੀ ਸੀ ਕਿ ਫਿਰ ਹੁਣ ਇਹਨਾਂ ਦਾ ਦਿਮਾਗ ਤੇ ਇਹਨਾਂ ਦਾ ਚੱਲ ਰਿਹਾ ਹੁਣ ਜ਼ਿਆਦਾ, ਕਿਹਨੇ ਕੱਢਣੀ ਸੀ ਦਵਾਈ? ਇਹਨਾਂ ਨੇ ਕੱਢਣੀ ਸੀ। ਚੰਡੀਗੜ੍ਹ ਤੋਂ ਇੱਕ ਬਾਬਾ ਬੋਲ ਰਿਹਾ ਸੀ ਪਰਸੋਂ ਚੌਥੇ, ਕਹਿੰਦਾ ਕਿੱਥੇ ਗਏ ਤੁਹਾਡੇ ਡਾਕਟਰ, ਕਿੱਥੇ ਗਏ ਤੁਹਾਡੇ ਸਾਇੰਟਿਸਟ, ਸਾਰੇ ਅੰਦਰ ਵੜੇ ਪਏ ਨੇ, ਕੋਈ ਕੁਛ ਨਹੀਂ ਕਰ ਪਾ ਰਿਹਾ। ਮੈਂ ਕਿਹਾ ਕਰਨਗੇ ਉਹੀ, ਭਾਵੇਂ 100 ਸਾਲ ਠਹਿਰ ਕੇ ਕਰਨ, ਤੁਸੀਂ ਨਹੀਂ ਕਰ ਸਕੋਗੇ, ਤੁਸੀਂ ਨਹੀਂ ਕਰ ਸਕੋ। ਗਿਆਨ ਚੋਂ ਨਿਕਲਿਆ ਵਿਗਿਆਨ ਹੈ, ਗੁਰੂ ਸਾਹਿਬ ਨੇ ਦਿਮਾਗ ਖੋਲਣ ਨੂੰ ਕਿਹਾ। ਹੁਣ ਅਸੀਂ ਉਮੀਦ ਛੱਡ ਦਿੰਦੇ ਹਾਂ, 100 ਸਾਲ ਸੈਂਕੜੇ ਸਾਲ ਲੰਗੜੇ ਪੈਦਾ ਹੁੰਦੇ ਰਹੇ, ਪੋਲੀਓ ਹੁੰਦਾ ਰਿਹਾ, ਹੁਣ ਪੋਲੀਓ ਜੇ ਖਤਮ ਕੀਤਾ ਤੇ ਕੀਤਾ ਦਿਮਾਗ ਵਾਲਿਆਂ ਨੇ, ਦਿਮਾਗ ਵਰਤਣ ਵਾਲਿਆਂ ਨੇ ਕੀਤਾ, ਤੇ ਬਾਬੇ ਨੇ ਦਿਮਾਗ ਵਰਤਣ ਨੂੰ ਕਿਹਾ। ਹੁਣ ਕੈਂਸਰ ਦਾ ਇਲਾਜ ਤਕਰੀਬਨ ਲੱਭ ਗਿਆ, ਇਲਾਜ ਹੋ ਗਿਆ, ਇਹ ਵੀ ਦਿਮਾਗ ਵਰਤਣ ਵਾਲਿਆਂ ਨੇ ਕਿਹਾ। ਤੇ ਵਾਇਰਸ ਦਾ ਇਲਾਜ ਵੀ ਜਿੱਦਣ ਲੱਭਣਗੇ ਦਿਮਾਗ ਵਰਤਣ ਵਾਲੇ ਲੱਭਣਗੇ ਹੁਣ ਇਹ ਥੋੜਾ ਜਿਹਾ ਵੀ ਜੇ ਉਹ ਕਿੱਧਰ ਗਏ ਤੁਹਾਡੇ ਡਾਕਟਰ ਕਿੱਧਰ ਗਏ ਤੁਹਾਡੇ ਸਾਇੰਟਿਸਟ ਮਤਲਬ ਹੁਣ ਤੁਸੀਂ ਫਿਰ ਚਲੋ ਐਂ ਕਰੋ ਉਹਨਾਂ ਨੂੰ ਛੱਡ ਦਿੰਦੇ ਤੁਹਾਡੇ ਕੋਲ ਆ ਜਾਂਦੇ ਚਲੋ ਬਾਬਾ ਜੀ ਦੱਸੋ ਫਿਰ ਤੁਸੀਂ ਕਰ ਦੋਗੇ ਤੁਹਾਡੇ ਕੋਲ ਆ ਕੇ ਤੇ ਜਮਾਂ ਹੀ ਮਾਰੇ ਹੀ ਗਏ ਨਾ ਉਹ ਤਾਂ ਗੱਲ ਕਲੀਅਰ ਵੀ ਤੁਹਾਥੋਂ ਕੱਖ ਨਹੀਂ ਹੋਣਾ ਉਹ ਕਰਨਗੇ ਭਾਵੇਂ ਅੱਜ ਕਰ ਲੈਣ ਭਾਵੇਂ 100 ਸਾਲ ਠਹਿਰ ਕੇ ਇਲਾਜ ਲੱਭਣ ਲੱਭਣਗੇ ਉਹ ਆ ਵੀ ਜਿਹੜਾ ਕਹਿੰਦੇ ਨੇ ਵੀ ਦੂਰੀ ਰੱਖੋ ਹੱਥ ਐਂ ਕਰੋ ਇਹ ਵੀ ਕਿਸੇ ਬਾਬੇ ਨੇ ਦੱਸਿਆ ਕਿ ਇਹਨਾਂ ਨੇ ਦੱਸਿਆ ਇਹ ਵੀ ਇਹਨਾਂ ਨੇ ਦੱਸਿਆ ਜਿੰਨਾ ਕੁ ਹੁਣ ਪਤਾ ਲੱਗਾ ਬਚਾਅ ਹੋਇਆ ਉਹ ਵੀ ਇਹਨਾਂ ਨੇ ਦੱਸਿਆ ਤੇ ਅੱਗੇ ਕਰਨਗੇ ਇਹ ਵੀ ਇਹਨਾਂ ਨੇ ਦੱਸਣਾ ਇਹਨਾਂ ਦੱਸਣਾ ਨਾ ਤੇ ਜੇ ਆਪਾਂ ਕਹੀਏ ਵੀ ਏਦਾਂ ਕਰ ਕਰਕੇ ਬੰਦੇ ਨੂੰ ਬ੍ਰਹਮ ਗਿਆਨ ਹੋ ਜਾਂਦਾ ਤੇ ਬ੍ਰਹਮ ਦਾ ਗਿਆਨ ਮਤਲਬ ਬ੍ਰਹਮ ਤੇ ਫਿਰ ਸਭ ਨਾਨਕ ਬ੍ਰਹਮ ਪਸਾਰੋ ਸਾਰੇ ਪਾਸੇ ਬ੍ਰਹਮ ਹੀ ਹੈ ਤੇ ਫਿਰ ਤੇ ਇਹਨਾਂ ਨੂੰ ਪਤਾ ਲੱਗਣਾ ਸੀ ਵੀ ਕਿੱਥੋਂ ਆਇਆ ਵਾਇਰਸ ਦਾ ਇਲਾਜ ਕਿੱਥੇ ਪਿਆ ਕਿਹੜੀ ਜੜੀ ਬੂਟੀ ਪਈ ਹੈ ਬ੍ਰਹਮ ਗਿਆਨੀ ਨੇ ਤੇ ਉਹਦੀ ਆਵਾਜ਼ ਮਾਰ ਦੇਣੀ ਸੀ ਪ੍ਰਾਈਮ ਮਿਨਿਸਟਰ ਨੇ ਉਦਣ ਬੋਲਿਆ ਨਾ ਮੈਂ ਸੁਣ ਰਿਹਾ ਸੀ ਕਿਹਾ ਸਾਇੰਸਦਾਨ ਵਿਗਿਆਨੀ ਨੌਜਵਾਨ ਅੱਗੇ ਆਓ ਇਹਦਾ ਕੋਈ ਹੱਲ ਲੱਭੋ ਮੈਂ ਕਿਹਾ ਉਹਨੂੰ ਐਂ ਨੀ ਕਹਿ ਰਿਹਾ ਵੀ ਸਾਰੇ ਭਾਰਤ ਦੇ ਬ੍ਰਹਮ ਗਿਆਨੀ ਆਓ ਅੱਗੇ ਐਂ ਨੀ ਕਹਿ ਰਿਹਾ ਆਵਾਜ਼ ਜੇ ਦਿੱਤੀ ਹੈ ਉਹਨਾਂ ਨੂੰ ਦਿੱਤੀ ਹੈ ਜਿਹੜੇ ਜਾਣਕਾਰ ਨੇ ਨੌਜਵਾਨ ਪੜ੍ਹੇ ਲਿਖੇ ਸਾਇੰਟਿਸਟ ਆਓ ਅੱਗੇ ਲੱਭੋ ਇਹਦਾ ਹੱਲ ਹੁਣ ਆਵਾਜ਼ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਜਿਨ੍ਹਾਂ ਦੀ ਇਸ ਵੇਲੇ ਲੋੜ ਹੈ ਇਹਨਾਂ ਦੀ ਲੋੜ ਹੈ ਹੁਣ ਇਹ ਲੱਭਣਗੇ ਤੇ ਲੱਭਣਗੇ ਵੀ ਉਹ ਹਾਂ ਇੱਕ ਗੱਲ ਅਗਲਾ ਜਿਹੜਾ ਨੁਕਤਾ ਹੈ ਉਹ ਵੀ ਗੱਲ ਪੱਕੀ ਹੈ ਵੀ ਜਿੱਦਣ ਇਲਾਜ ਲੱਭ ਗਿਆ ਉਦੋਂ ਇਹਨਾਂ ਨੇ ਕ੍ਰੈਡਿਟ ਖਾਣ ਆ ਜਾਣਾ ਉਦਣ ਕਹਿਣਾ ਅਸੀਂ ਜਿਉਂ ਲੱਗੇ ਸੀ ਪਾਠ ਕਰਨ ਕਿਸੇ ਨੇ ਕਹਿਣਾ ਮੈਂ ਟੱਲੀਆਂ ਖੜਕਾਈਆਂ ਮੰਦਰਾਂ 'ਚ ਕਿਸੇ ਨੇ ਕਹਿਣਾ ਅਸੀਂ ਆਹ ਪਾਠ ਕੀਤੇ ਕਿਸੇ ਨੇ ਕਹਿਣਾ ਆਹ ਤਾਂ ਹੀ ਪਰਮਾਤਮਾ ਨੇ ਡਾਕਟਰ ਤੇ ਕਿਰਪਾ ਕੀਤੀ ਇਹ ਨਹੀਂ ਕਿਹਾ ਵੀ ਜੇ ਡਾਕਟਰ ਕਰਦਾ ਰੱਬ ਕਰਦਾ ਤੇ ਤੇਰੇ ਤੇ ਕਰਦਾ ਫਿਰ ਤੂੰ ਲੱਭਦਾ ਇਲਾਜ ਕਹਿ ਰਿਹਾ ਰੱਬਾ ਤੂੰ ਡਾਕਟਰਾਂ ਦੇ ਥਰੂ ਡਾਕਟਰ ਰੱਬ ਨਹੀਂ ਰੱਬਾਂ ਰੱਬ ਨੂੰ ਕਈ ਨਹੀਂ ਮੰਨਦੇ ਉਹ ਤੁਸੀਂ ਫਿਰ ਤੁਹਾਡੇ ਥਰੂ ਕਰੇ ਨਾ ਇਲਾਜ ਇਹ ਤੇ ਗੁਰੂ ਸਾਹਿਬ ਨੇ ਕਿਹਾ ਰੱਬ ਤੇਰੇ ਵਿੱਚ ਹੈ ਤੇ ਇਲਾਜ ਇਹਦਾ ਜਦੋਂ ਆਪਾਂ ਕਹਿੰਦੇ ਆ ਰੱਬਾ ਇਲਾਜ ਕਰਦੇ ਕਿਰਪਾ ਕਰਦੇ ਰੱਬਾ ਤੇ ਬਾਰਾਂ ਨੇ ਕਿਹਾ ਰੱਬ ਤੇਰੇ ਵਿੱਚ ਹੈ ਫਿਰ ਇਲਾਜ ਕੌਣ ਕਰੂ ਬੰਦਾ ਆਪ ਹੀ ਕਰੂ ਅਸੀਂ ਕਰਾਂਗੇ ਮਤਲਬ ਕੋਈ ਬੰਦਾ ਹੀ ਕਰੂਗਾ ਕੋਈ ਸਾਇੰਟਿਸਟ ਹੀ ਕਰੂਗਾ ਮਹਾਰਾਜ ਨੇ ਕਿਹਾ ਤੁਸੀਂ ਕਰੋਗੇ ਕਿਉਂਕਿ ਰੱਬ ਤੁਹਾਡੇ ਵਿੱਚ ਹੀ ਹੈ ਬਾਹਰ ਥੋੜਾ ਕਿਤੇ ਬੈਠਾ ਵਿਆਖਿਆ ਗਲਤ ਹੋ ਗਈ ਕੱਲ ਮੈਂ ਇੱਕ ਬੜੇ ਪ੍ਰਚਾਰਕ ਦੀ ਸੁਣਦਾ ਸੀ ਮੈਂ ਦੀਵਾਨ ਦੀ ਸਮਾਪਤੀ ਤੋਂ ਬਾਅਦ ਗਿਆ ਤੇ ਮੈਂ ਮੂਲ ਮੰਤਰ ਦੀ ਕਥਾ ਸੁਣ ਰਿਹਾ ਸੀ ਉਹਦੇ ਵਿੱਚ ਜਦੋਂ ਕੀਤੀ ਨਾ ਕਥਾ ਇੱਕ ਓੰਕਾਰ ਪਰਮਾਤਮਾ ਇੱਕ ਹੈ ਤੇ ਸਾਰੇ ਪਾਸੇ ਪਸਰਿਆ ਹੋਇਆ ਉਹ ਸਾਡੇ ਨੇੜੇ ਹੈ ਸਾਡੇ ਅੰਗ ਇਦਾਂ ਇਦਾਂ ਦੇ ਸ਼ਬਦ ਕਿਉਂਕਿ ਜੋ ਪੁਰਾਤਨ ਵਿਆਖਿਆ ਚੱਲੀ ਆਉਂਦੀ ਹੈ ਪਰ ਜੇ ਇਹ ਅਰਥ ਕਰਨੇ ਨੇ ਜੇ ਇਦਾਂ ਕਰਨੇ ਨੇ ਫਿਰ ਮਤਲਬ ਇੱਕ ਪਰਮਾਤਮਾ ਇੱਕ ਮੈਂ ਆ ਫਿਰ ਤੇ ਦੋ ਹੋ ਗਏ ਇਹ ਕਹਿਣਾ ਹੈ ਪਰਮਾਤਮਾ ਇੱਕ ਹੈ ਨਹੀਂ ਸਾਰਾ ਕੁਝ ਜੋ ਹੈ ਉਹ ਇੱਕ ਹੈ ਜੋ ਫੈਲਿਆ ਹੋਇਆ ਉਹ ਇੱਕ ਹੈ ਇਹਨਾਂ ਕੋਲ ਇੱਕ ਪਰਮਾਤਮਾ ਨਹੀਂ ਸਾਰਾ ਕੁਝ ਹੀ ਇੱਕ ਹੈ ਇੱਕ ਓੰਕਾਰ ਦਾ ਸਾਰਾ ਕੁਝ ਇੱਕ ਹੈ ਤੇ ਉਸ ਇੱਕ ਵਿੱਚ ਭਾਈ ਤੂੰ ਵੀ ਆਉਂਦਾ ਜਿਹੜਾ ਕਹੀਏ ਵੀ ਰੱਬ ਨੇੜੇ ਹੈ ਰੱਬ ਲੱਭ ਰੱਬ ਪਰਮਾਤਮਾ ਹਰ ਵੇਲੇ ਵੇਖਦਾ ਉਹਨੇ ਪੱਤੇ ਨੂੰ ਸਿਖਾਓ ਸਿੱਖਿਆ ਦਿਓ ਪੱਤੇ ਨੂੰ ਪੱਤਿਆ ਦਰਖਤ ਤੇਰੇ ਵਿੱਚ ਦਰਖਤ ਤੇਰੇ ਨੇੜੇ ਹੀ ਹੈ ਦਰਖਤ ਤੇਰੇ ਕੋਲ ਹੀ ਹੈ ਦਰਖਤ ਹਰ ਵੇਲੇ ਤੈਨੂੰ ਵੇਖਦਾ ਹੈ ਦਰਖਤ ਬਿਲਕੁਲ ਤੇਰੇ ਨਾਲ ਹੈ ਐਂ ਕਿਉਂ ਨਹੀਂ ਕਹਿੰਦੇ ਪੱਤਿਆ ਦਰਖਤ ਤੂੰ ਹੀ ਹੈ ਕਿਉਂਕਿ ਪੱਤਾ ਦਰਖਤ ਦਾ ਹਿੱਸਾ ਨਹੀਂ ਤੇ ਬੰਦਾ ਰੱਬ ਦਾ ਹਿੱਸਾ ਨਹੀਂ ਯੂਨੀਵਰਸਲ ਐਨਰਜੀ ਦਾ ਇੱਕ ਪਾਰਟ ਨਹੀਂ ਬੰਦਾ ਪੱਤੇ ਨੂੰ ਇਹ ਕਹੋ ਵੀ ਤੇਰੇ ਚ ਦਰਖਤ ਹੈ ਤੂੰ ਦਰਖਤ ਚ ਪੱਤਿਆ ਇੱਕ ਦਰਖਤ ਹੈ ਬਸ ਰੱਬ ਇੱਕ ਹੈ ਪੱਤਿਆ ਇੱਕ ਹੀ ਦਰਖਤ ਹੈ ਉਹਨੂੰ ਇਹ ਸਿੱਧਾ ਹੀ ਕਹਿ ਦੋ ਵੀ ਤੂੰ ਦਰਖਤ ਹੈ ਜ਼ਿੰਮੇਵਾਰ ਬਣਾ ਦੋ ਇਹ ਕਹਿ ਕੇ ਵੀ ਤੂੰ ਆਪਣਾ ਹੁਣ ਧਿਆਨ ਰੱਖੀ ਬੰਦੇ ਨੂੰ ਕਹਿ ਦੋ ਬੰਦਿਆ ਤੇਰੇ ਚ ਰੱਬ ਹੈ ਉਹ ਇੱਕ ਉਹਦਾ ਪਾਰਟ ਹੈ ਤੂੰ ਪਰਮਾਤਮਾ ਦਾ ਰੱਬ ਦਾ ਜਿਹਨੂੰ ਰੱਬ ਕਹਿ ਲਓ ਕੁਦਰਤ ਕਹਿ ਲਓ ਜੋ ਕਹਿਣਾ ਕਹਿ ਲਓ ਉਹਦਾ ਤੂੰ ਪਾਰਟ ਹੈ ਤੇ ਗਲਤ ਕਰੇਗਾ ਨੀਅਤ ਰਾਤ ਨੂੰ ਨੀਂਦ ਉੱਡ ਜੂ ਠੀਕ ਕਰੇਗਾ ਖੁਸ਼ ਰਹੇਗਾ ਸਹੀ ਕੰਮ ਕਰੀ ਤੇਰੀ ਜ਼ਿੰਮੇਵਾਰੀ ਲਾਤੀ ਬਸ ਹੁਣ ਫਲ ਨੂੰ ਕਹੋ ਤਾਕਤ ਤੇ ਠੀਕ ਹੈ ਤੂੰ ਦਰਖਤ ਚੋਂ ਹੀ ਲੈਂਦਾ ਹੈ ਪਰ ਇਹਦਾ ਮਤਲਬ ਇਹ ਨਹੀਂ ਵੀ ਤੂੰ ਦਰਖਤ ਦਾ ਹਿੱਸਾ ਨਹੀਂ, ਤੂੰ ਹੀ ਦਰਖਤ ਦਾ ਹਿੱਸਾ ਹੈ। ਬਸ ਤੂੰ ਦਰਖਤ ਹੋਣ, ਪੱਤਾ ਦਰਖਤ ਲੱਭਣ ਤੁਰ ਪਵੇ, ਪੱਤਾ ਆਪਣੇ ਆਪ ਨੂੰ ਪਛਾਣੇ, ਦਰਖਤ ਪਛਾਣ, ਪੱਤਾ ਆਪਣੇ ਆਪ ਨੂੰ ਲੱਭ ਲਏ, ਦਰਖਤ ਲੱਭ ਲਿਆ, ਲਹਿਰ ਆਪਣੇ ਆਪ ਨੂੰ ਲੱਭ ਲਏ, ਸਮੁੰਦਰ ਲੱਭ ਲਿਆ, ਕਿਰਨ ਆਪਣੇ ਆਪ ਨੂੰ ਲੱਭ ਲਏ, ਸੂਰਜ ਲੱਭ ਲਿਆ, ਰੱਬ ਬੰਦਾ ਆਪਣੇ ਆਪ ਨੂੰ ਲੱਭ ਲਏ, ਰੱਬ ਲੱਭ ਲਿਆ। ਇਹੀ ਅਰਥ ਬਣਿਆ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਬਸ ਆਪਾਂ ਸਾਰੇ ਦੇ ਸਾਰੇ ਪਰਮਾਤਮਾ ਦਾ ਰੂਪ ਹਾਂ, ਇੱਕੋ ਹੀ ਐਨਰਜੀ ਹੈ, ਇੱਕੋ ਹੀ ਹੈ ਸਾਰਾ ਕੁਝ। ਸਿੱਧੀ ਗੱਲ ਸੀ, ਰੱਬ ਇੱਕ ਹੈ, ਸਾਰੇ ਪਾਸੇ ਵਿਆਪਕ ਹੈ, ਉਹ ਸਾਡੇ ਨੇੜੇ ਹੈ, ਇਹ ਨਹੀਂ ਕਹਿੰਦੇ ਸਾਡੇ ਨੇੜੇ ਹੈ, ਮਤਲਬ ਮੈਂ ਹਾਂ ਤੇ ਮੇਰੇ ਨੇੜੇ ਇੱਕ ਰੱਬ ਹੈ, ਇਹ ਕਿਉਂ ਨਹੀਂ ਕਹਿੰਦੇ? ਸਾਰਾ ਕੁਝ ਇੱਕੋ ਹੀ ਹੈ, ਅਸੀਂ ਉਹਦਾ ਹਿੱਸਾ, ਅਸੀਂ ਉਹਦਾ ਪਾਰਟ, ਸਾਡੀ ਜ਼ਿੰਮੇਵਾਰੀ ਹੈ। ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਖਾਓ, ਜਿਹੋ ਜਿਹਾ ਬੀਜੋਗੇ ਉਹੋ ਜਿਹਾ ਵੱਢੋਗੇ। ਸਿੱਧੀ ਤੇ ਸਪਸ਼ਟ ਗੱਲ, ਹੋਰ ਨੀ ਕੋਈ ਬੈਠਾ ਕਿਤੇ, ਕੋਈ ਦੂਜਾ ਨਹੀਂ ਹੈ, ਇਹ ਡਿਵਾਈਡ ਕਰਤਾ, ਉਹ ਵੀ ਹੈ ਤੇ ਮੈਂ ਵੀ ਹਾਂ, ਮਤਲਬ ਦੋ ਹੋ ਗਏ, ਪੱਤਾ ਵੀ ਹੈ ਤੇ ਦਰਖਤ ਵੀ ਹੈ। ਪੱਤਾ ਅਸਲ ਚ ਦਰਖਤ ਦਾ ਹੀ ਇੱਕ ਪਾਰਟ ਹੈ, ਬੰਦਾ ਰੱਬ ਦਾ ਹੀ ਇੱਕ ਛੋਟਾ ਜਿਹਾ ਪਾਰਟ ਹੈ, ਹਿੱਸਾ ਹੈ। ਬੰਦਾ ਮਰ ਜਾਏਗਾ, ਰੱਬ ਥੋੜਾ ਮਰਨਾ। ਹੁਣ ਪੱਤਾ ਟੁੱਟ ਗਿਆ, ਦਰਖਤ ਅਜੇ ਵੀ ਹੈਗਾ, ਪਹਿਲਾਂ ਵੀ ਹੈਗਾ ਸੀ, ਪੱਤਾ ਆਇਆ ਦਰਖਤ ਦੇ ਵਿੱਚੋਂ ਹੀ ਆਇਆ, ਫਲ ਦਰਖਤ ਦੇ ਵਿੱਚੋਂ ਹੀ ਨਿਕਲਿਆ, ਖਤਮ ਹੋ ਗਿਆ, ਉਹਦੇ ਵਿੱਚ ਬੀਜ ਫੇਰ ਅੱਗੇ ਉਹਨੇ ਭੇਜਤਾ, ਫਲ ਉਹ ਫੇਰ ਅੱਗੇ ਉੱਗ ਪਿਆ, ਮਤਲਬ ਦਰਖਤ ਸਦਾ ਹੀ ਰਹਿੰਦਾ। ਕੁਦਰਤੀ ਇੱਕ ਨਿਯਮ ਹੈ, ਉਹਦੇ ਵਿੱਚ ਕੁਦਰਤ ਬਣਦੀ ਰਹਿੰਦੀ, ਲਹਿਰਾਂ ਬਣਦੀਆਂ ਰਹਿੰਦੀਆਂ ਨੇ, ਵਿੱਚੋਂ ਹੀ ਨਿਕਲਦੀਆਂ ਨੇ, ਵਿੱਚ ਹੀ ਸਮਾ ਜਾਂਦੀਆਂ ਨੇ, ਏਦਾਂ ਬੰਦੇ ਵਿੱਚੋਂ ਹੀ ਆਏ ਨੇ, ਵਿੱਚ ਹੀ ਸਮਾ ਜਾਂਦੇ। ਜਿੰਨਾ ਚਿਰ ਅਸੀਂ ਹਾਂ, ਅਸੀਂ ਆਪਣੇ ਆਪ ਨੂੰ ਲੱਭਣਾ ਨਾ ਕਿ ਰੱਬ ਨੇ, ਪੱਤੇ ਨੇ ਆਪਣੇ ਆਪ ਨੂੰ ਲੱਭਣਾ ਨਾ ਕਿ ਦਰਖਤ ਨੂੰ। ਲੱਗਦੇ ਦੋ ਨੇ, ਇਹ ਕਿੰਨੀ ਵਾਰ ਆਪਾਂ ਇਹ ਗੱਲ ਕਰਤੀ, ਬਾਜੀਗਰ ਜੈਸੇ ਬਾਜੀ ਪਾਈ। ਹੁਣ ਬਾਜੀਗਰ ਇੱਕ ਜਦੋਂ ਆਪਾਂ ਹੁਣ ਤੇ ਵੇਖਦੇ, ਹੁਣ ਤੇ ਪਾਉਂਦੇ ਨਹੀਂ, ਪਹਿਲੇ ਵੇਲਿਆਂ ਚ ਬਾਜੀਆਂ ਪਾਉਂਦੇ ਸੀ। ਹੁਣ ਜਦੋਂ ਬਾਜੀ ਐ ਪਾਉਂਦਾ, ਛਾਲਾਂ ਮਾਰਦਾ, ਇੱਥੋਂ ਐ ਘੁੰਮਦਾ, ਬਾਜੀਗਰ ਤੇ ਇੱਕ ਬਾਜੀ, ਦੋ ਨੇ ਕਿ ਇੱਕ ਹੀ ਚੀਜ਼ ਹੈ? ਇੱਕੋ ਹੀ ਹੈ, ਪਰ ਲੱਗਦੇ ਕੀ ਨੇ? ਦੋ। ਜਦੋਂ ਛਾਲਾਂ ਮਾਰਦਾ ਉਦੋਂ ਬਾਜੀਆਂ, ਪਰ ਇੱਕ ਹੀ ਹੈ ਜਦੋਂ ਘੁੰਮਦਾ ਹੈ ਬਾਜੀਆਂ, ਉਦਾਂ ਇੱਕੋ ਹੀ ਬੰਦਾ, ਇੱਕੋ ਹੀ ਹੈ। ਇਹ ਸਾਰਾ ਸ਼ਬਦ ਇੱਕ ਵਾਰੀ ਤਾਂ ਬੋਲ ਕੇ, ਇੱਕ ਵਾਰੀ ਗਾ ਕੇ ਇਹ ਤਾਂ ਪੜ ਦਿਓ।
ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸਾਗੇ ਉਤਾਰਥ ਮੈਂ ਉਹ ਪਾਸਾਰਾ, ਤਬ ਇਕੋ ਹੈ ਕੰਕਾਰਾ।
ਜਦੋਂ ਇਹ ਖਲਾਰਾ ਜਾਂ ਸਮੇਟ ਲੈਂਦਾ, ਇੱਕ ਬਣ ਜਾਂਦਾ। ਏਦਾਂ ਹੀ ਕਾਦਰ, ਜਦੋਂ ਬਾਜੀਆਂ ਪਾਉਂਦਾ ਤੇ ਕੁਦਰਤ ਬਣਦਾ, ਕਾਦਰ ਖਾਲਕ ਜਦੋਂ ਬਾਜੀਆਂ ਪਾਉਂਦਾ ਤੇ ਖਲਕਤ ਬਣ ਜਾਂਦਾ, ਬ੍ਰਹਮ ਜਦੋਂ ਬਾਜੀਆਂ ਪਾਉਂਦਾ ਬ੍ਰਹਿਮੰਡ ਬਣ ਜਾਂਦਾ, ਬਾਜੀਗਰ ਜਦੋਂ ਬਾਜੀਆਂ ਪਾਉਂਦਾ ਉਹ ਬਾਜੀਆਂ ਨਜ਼ਰ ਆਉਂਦੀਆਂ ਨੇ। ਪਰ ਉਹ ਕੀ ਹੈ ਕਿ ਬੰਦਾ ਹੈ, ਬਾਜੀਆਂ ਪਾਉਂਦਾ ਹੈ, ਹੈ ਇੱਕੋ ਹੀ ਹੈ। ਇਹਦਾ ਖਾਲਕ ਹੀ ਖਲਕਤ ਬਣ ਕੇ ਫਿਰ ਕੱਲਾ ਰਹਿ ਜਾਂਦਾ, ਕਦੇ ਕਦੇ ਖਿਲਰ ਜਾਂਦਾ, ਬੀਜ ਹੀ ਦਰਖਤ ਬਣਦਾ, ਬਸ ਸਿੱਧੀ ਗੱਲ ਸੀ। ਹੁਣ ਉਹਨੂੰ ਲੱਭਣ ਤੁਰ ਪਓ, ਲਹਿਰਾਂ ਲੱਭਣ ਤੁਰ ਪੈਣ, ਸਮੁੰਦਰ ਕਿੱਥੇ ਹੈ ਜੀ? ਉਹ ਮੈਨੂੰ ਵੇਖਦਾ ਹੈ, ਮੇਰੇ ਕੋਲ ਹੈ, ਦੱਸ ਆਪ ਹੀ ਤੂੰ ਲਹਿਰ ਹੀ ਸਮੁੰਦਰ ਹੀ ਹੈ। ਇਹ ਭੁਲੇਖਾ ਪਾਉਂਦੇ ਨੇ ਬਹੁਤ ਵੱਡਾ, ਕਥਾ ਜਦੋਂ ਇੱਥੋਂ ਅਰਥ ਚੱਕਦੇ ਨੇ ਨਾ, ਇੱਥੇ ਫਿਰ ਇੱਕ ਵੱਖਰਾ ਮੰਨ ਲੈਂਦੇ ਨੇ ਰੱਬ, ਉਹਦੇ ਅੱਗੇ ਫਿਰ ਉਹਨੂੰ ਮਨਾਉਣਾ, ਉਹਨੂੰ ਨਾਰਾਜ਼ ਕਰਨਾ ਉਹ ਖੁਸ਼ ਹੈ, ਫਿਰ ਪੀਏ ਬਣਦੇ ਨੇ ਉਹਦੇ, ਇੱਥੇ ਬੇੜਾ ਪਾਉਂਦੇ ਨੇ, ਚਾਹੇ ਇਹ ਅਨਪੜ੍ਹ ਨੇ, ਚਾਹੇ ਸਾਡੇ ਸਾਧ ਬਾਬੇ ਹੈ ਸਾਡੇ ਵਰਗੇ, ਤੇ ਚਾਹੇ ਆਹ ਮਸ਼ੀਨਰੀ ਜਾਗਰੂਕ, ਇਹ ਸਾਰੇ ਇੱਥੇ ਉਲਝਾਉਂਦੇ। ਇੱਕੋ ਨੂੰ ਦੋ ਬਣਾ ਦਿੰਦੇ, ਇੱਕ ਮੈਂ ਹਾਂ, ਇੱਕ ਰੱਬ ਹੈ, ਇੱਕ ਲਹਿਰ ਹੈ, ਇੱਕ ਸਮੁੰਦਰ ਹੈ, ਇੱਕ ਕਿਰਨ ਹੈ, ਇੱਕ ਸੂਰਜ ਹੈ। ਅਸਲ ਚ ਕਿਰਨ ਹੀ ਸੂਰਜ ਦਾ ਰੂਪ ਹੈ, ਇੱਕੋ ਹੀ। ਆ ਸ਼ਬਦ ਵੇਖੋ ਕਿੱਦਾਂ, ਫਿਰ ਸ਼ੁਰੂ ਤੋਂ ਪੜ੍ਹ ਕੇ ਅੱਗੇ ਅੱਗੇ ਪੜ੍ਹ ਲੈ ਜਾ।
ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸਾਗੇ ਉਤਾਰਥ ਮੈਂ ਉਹ ਪਾਸਾਰਾ, ਤਬ ਇੱਕੋ ਇੱਕ ਅੰਕਾਰਾ। ਕਬਨ ਰੂਪ ਦਿਸਦੇ ਬਿਨਸਾਇਓ, ਕਤੇ ਗਏ ਉਹ ਕਤ ਤੇ ਆਇਓ।
ਕਿੰਨੇ ਰੂਪ ਬਣਾਏ, ਕਿੰਨੇ ਖਤਮ ਕਰ, ਆਪ ਹੀ ਫੈਲਿਆ ਆਪ ਹੀ ਸੁੰਗੜ ਗਿਆ। ਅੱਗੇ
ਜਲ ਤੇ ਉੱਠੇ ਅਨਕ ਤਰੰਗਾ, ਕਨਕ ਭੂਖਨ ਕਿਨੇ ਬਹੁਰੰਗਾ।
ਮੈਂ ਇਹ ਮੰਨ ਨਹੀਂ ਸਕਦਾ ਵੀ ਇਸ ਗੱਲ ਦਾ ਜਾਗਰੂਕਾਂ ਨੂੰ ਪਤਾ ਨਹੀਂ, ਪੜ੍ਹੇ ਲਿਖਿਆਂ ਨੂੰ ਪਤਾ ਨਹੀਂ, ਪਤਾ ਅਸਿੱਧੇ ਅਰਥ ਨੇ। ਗਹਿਣਿਆਂ ਨੂੰ ਕਹਿੰਦੇ ਨੇ ਕੋ ਸੋਨਾ ਵੀ ਹੁੰਦਾ, ਲਹਿਰਾਂ ਨੂੰ ਕਹਿੰਦੇ ਨੇ ਸਮੁੰਦਰ ਵੀ ਹੁੰਦਾ, ਇਹ ਨਹੀਂ ਕਹਿੰਦੇ ਵੀ ਤੂੰ ਸਮੁੰਦਰ, ਇਹ ਨਹੀਂ ਕਹਿੰਦੇ ਵੀ ਤੂੰ ਖੁਦ ਸੋਨਾ। ਉਸ ਵਿਰਾਟ ਦਾ ਇੱਕ ਛੋਟਾ ਜਿਹਾ ਤੂੰ ਵੀ ਹਿੱਸਾ ਹੈ। ਹਾਂ, ਸਾਰਾ ਸੋਨਾ ਤੂੰ ਆਪਣੇ ਆਪ ਨੂੰ ਨਾ ਸਮਝ ਲਈ, ਹੈ ਤੂੰ ਵੀ ਸੋਨਾ ਹੀ ਹੈ, ਪਰ ਬਹੁਤ ਵੱਡੇ ਸੋਨੇ ਦੇ ਹਿੱਸੇ ਦਾ ਛੋਟਾ ਜਿਹਾ ਹਿੱਸਾ, ਪਾਟ ਦਾ ਪਾਟ ਹੈ ਨਿਕਾ ਜਿਹਾ। ਏਦਾਂ ਕਹੋ, ਤੂੰ ਲਹਿਰ ਆਪਣੇ ਆਪ ਨੂੰ ਸਮੁੰਦਰ ਨਾ ਸਮਝ ਲਵੇ, ਪਰ ਹੈ ਤੂੰ ਵੀ ਸਮੁੰਦਰ ਹੀ ਹੈ। ਇਹਨਾਂ ਨੂੰ ਪਤਾ, ਮੇਰਾ ਮਨ 100% ਕਹਿੰਦਾ, ਪੜ੍ਹੇ ਲਿਖੇ ਜਾਗਰੂਕਾਂ ਨੂੰ ਖਾਸ ਕਰਕੇ ਇਹਨਾਂ ਨੂੰ ਸਮਝ ਆਉਂਦੀ। ਸਿੱਧਾ ਸ਼ਬਦ ਕਿਵੇਂ ਨਹੀਂ ਸਮਝ ਆ ਸਕਦਾ? ਸਾਡੇ ਵਰਗੇ ਅਨਪੜ੍ਹ ਬਾਬਿਆਂ ਨੂੰ ਸਮਝ ਆ ਗਿਆ, ਅਸੀਂ ਬਾਬਿਆਂ ਦੀ ਲਾਈਨ ਚੋਂ ਆਏ, ਮੈਨੂੰ ਜੇ ਸਮਝ ਆ ਗਈ ਇਹਨਾਂ ਨੂੰ ਕਿਉਂ ਨਹੀਂ ਆਉਂਦੀ, ਪਤਾ ਲੱਗਦਾ। ਇਹ ਜਾਣ ਕੇ ਨਹੀਂ ਦੱਸਣਾ ਚਾਹੁੰਦੇ, ਕਿਉਂਕਿ ਜੇ ਕਹਿਤਾ ਵੀ ਬੰਦਿਆ ਤੂੰ ਹੀ ਰੱਬ ਹੈ ਤੇ ਤੂੰ ਹੀ ਸਭ ਕੁਛ ਕਰਨਾ, ਤੇ ਬੰਦੇ ਲੋਕ ਜ਼ਿੰਮੇਵਾਰ ਬਣ ਜਾਣਗੇ, ਡਿਪੈਂਡ ਨਹੀਂ ਰਹਿਣਗੇ ਇਹਨਾਂ ਤੇ, ਹੱਥ ਕਿਵੇਂ ਜੋੜਨਗੇ ਇਹਨਾਂ ਅੱਗੇ, ਤਰਲੇ ਕਿਵੇਂ ਲੈਣਗੇ। ਤੂੰ ਮਨਾ ਰੱਬ ਨੂੰ ਖੁਸ਼ ਕਰ, ਬਾ ਤੇਰੀ ਸੁਣੇਗਾ, ਸਾਰਾ ਕੁਛ ਹੀ ਜਾਂਦਾ ਲੱਗਣਾ ਹੈ, ਤੇ ਸਿਸਟਮ ਉਹੀ ਹੈ। ਸਿੱਧਾ ਸਪਸ਼ਟ ਕਹਿੰਦੇ ਆ ਤੇਰੇ ਚ ਸਿੱਧੀ ਗੱਲ, ਪਰ ਇਹ ਤੇ ਬੇੜਾ ਬਹਿ ਜਾਂਦਾ। ਆ ਕੱਲ ਕਿਸੇ ਨੇ ਫੋਟੋ ਪਾ ਦਿੱਤੀ, ਕਹਿੰਦਾ ਗੁਰੂ ਨਾਨਕ ਦੁਆਰਾ, ਆਪ ਹੀ ਪਾ ਕੇ, ਮੇਰੀ ਫੋਟੋ ਪਾ ਕੇ ਨਾ, ਕਿਸੇ ਨੇ ਸਿਮਰ ਆਪਣੇ ਵਾਲਾ ਸਿੰਘ, ਉਹਨੇ ਤਾਂ ਨਹੀਂ ਪਾਈ, ਪਰ ਬਣਾ ਚੱਕ ਕੇ ਨੈੱਟ ਤੋਂ ਫੋਟੋ ਉੱਤੇ ਲਿਖਤਾ, ਸਾਨੂੰ ਲੱਗਦਾ ਗੁਰੂ ਨਾਨਕ ਦੁਬਾਰਾ ਆ ਗਿਆ। ਤੇ ਆਪ ਹੀ ਸਿੱਧੇ ਮੈਂ ਵੇਖਿਆ ਕਿੰਨਿਆਂ ਬੰਦਿਆਂ ਨੇ, ਵੇਖੋ ਜੀ ਢੱਡਰੀਆਂ ਵਾਲਾ ਗੁਰੂ ਨਾਨਕ ਬਣਦਾ। ਵੀ ਕਮਲਿਓ, ਮੈਂ ਤੇ ਤੁਹਾਨੂੰ ਰੱਬ ਬਣਾਉਣ ਦੀ ਗੱਲ ਕਰਦਾ, ਵੀ ਰੱਬ ਤੇਰੇ ਚ, ਮੈਂ ਗੁਰੂ ਨਾਨਕ ਕਿੱਥੇ ਬਣ ਜਾਣਾ, ਮੈਂ ਤੇ ਥੋਕ ਕੇ ਸਟੇਟਮੈਂਟਾਂ ਦਿੱਤੀਆਂ। ਤੇ ਜੇ ਗੁਰੂ ਨਾਨਕ ਮੈਂ ਬਣਨ ਵਾਲਾ, ਮੈਂ ਬਣਨਾ ਚਾਹੁੰਦਾ, ਫਿਰ ਤੇ ਬਾਬੇ ਬਣੇ ਨਹੀਂ, ਤੇ ਬਾਬੇ ਕਿਤੇ ਗੁਰੂਆਂ ਤੋਂ ਘੱਟ ਨੇ ਅੱਜ ਕਦੇ। ਅੱਜ ਕੱਲ੍ਹ ਦੇ ਬਾਬੇ ਕਹਿਣ ਨੂੰ ਬਾਬਾ ਜੀ ਨੇ, ਹੈ ਤੇ ਗੁਰੂ ਜੀ ਨੇ, ਸਾਰੇ ਬਾਬੇ ਗੁਰੂ ਜੀ ਨੇ, ਕਹਿੰਦੇ ਲੋਕੀ ਉਹਨਾਂ ਨੂੰ ਬਾਬਾ ਜੀ ਨੇ, ਪਰ ਅਸਲ ਵਿੱਚ ਹੈ ਬਾਬਾ ਜੀ ਹੀ ਉਹ ਸੰਗਤ ਦੇ ਗੁਰੂ ਜੀ ਨੇ। ਤੇ ਜੇ ਮੈਂ ਬਣਨਾ ਹੁੰਦਾ ਫਿਰ ਇੱਦਾਂ ਦਾ ਬਣਦਾ? ਆਪ ਹੀ ਫੋਟੋ ਫੇਕ ਪਾਉਣਗੇ ਆਈ ਡੀ ਤੋਂ ਪਾ ਕੇ, ਉਹਦੇ ਉੱਤੇ ਫਿਰ ਗਿਆਨ ਘੋਟਣਗੇ, ਵੇਖੋ ਢੱਡਰੀ ਵਾਲਾ ਗੁਰੂ ਬਣ ਰਿਹਾ, ਗੁਰੂ ਬਣਨਾ ਚਾਹੁੰਦਾ। ਇੱਥੋਂ ਫਿਰ ਲੱਗਦਾ ਨੀ ਵੀ ਅੰਦਰ ਅੱਗ ਲੱਗੀ ਪਈ ਹੈ? ਜਾਣਦੇ ਹੋਏ ਅਣਜਾਣ ਕਿਵੇਂ ਬਣ ਸਕਦਾ ਬੰਦਾ? ਸਭ ਪਤਾ ਇਹਨਾਂ ਨੂੰ ਵੀ ਸੱਚਾਈ ਕੀ ਹੈ। ਆਹ ਸ਼ਬਦ ਯਾਰ, ਇੱਦਾਂ ਸਿੱਧਾ ਸ਼ਬਦ ਕਿਵੇਂ ਇਹਨਾਂ ਨੂੰ ਭੁਲੇਖਾ ਪੈ ਗਿਆ? ਪਤਾ ਪਤਾ ਹੈ, ਪਰ ਦੱਸਣਾ ਚਾਹੁੰਦੇ, ਦੱਸਣਾ ਨਹੀਂ ਚਾਹੁੰਦੇ। ਵੀ ਜੇ ਦੱਸਤਾ ਫਿਰ ਲੋਕਾਂ ਨੇ ਆਜ਼ਾਦ ਹੋ ਜਾਣਾ, ਫਿਰ ਆਜ਼ਾਦ ਹੋ ਗਏ, ਇਹਨਾਂ ਦੀ ਗੁਲਾਮੀ ਨਹੀਂ ਮੰਨਣੀ, ਫਿਰ ਆਜ਼ਾਦੀ ਹੋ ਜਾਣੀ ਪੱਕਾ ਪੈਣਾ। ਤਾਂ ਕਰਕੇ ਬਾਬਿਆਂ ਨੇ ਤੇ ਦੱਸਣਾ ਹੀ ਕੀ ਸੀ, ਜਿਹਨਾਂ ਨੂੰ ਪਤਾ ਹੈ ਉਹਨਾਂ ਨੇ ਵੀ ਮੂੰਹ ਚ ਘੁੰਗੜੀਆਂ ਪਾ ਲਈਆਂ। ਨਾਵਾਂ ਨਾਲ ਵੱਡੇ ਵੱਡੇ ਬੜੇ ਪ੍ਰੋਫੈਸਰ ਨੇ, ਪੜ੍ਹੇ ਲਿਖੇ, ਕੱਖ ਨਹੀਂ ਦੱਸਿਆ, ਸੱਚ ਥੋੜਾ ਦੱਸਿਆ, ਲੁਕੋ ਗਏ ਅਸਲ ਸੱਚ। ਜਿੰਨਾ ਚਿਰ ਨਹੀਂ ਦੱਸਦੇ ਵੀ ਲਹਿਰੇ ਤੂੰ ਸਾਗਰ ਹੈ, ਕਿਰਨੇ ਤੂੰ ਹੀ ਸੂਰਜ ਹੈ, ਪੱਤਿਆ ਤੂੰ ਹੀ ਦਰਖਤ ਹੈ, ਬੰਦਿਆ ਤੂੰ ਹੀ ਰਬਾਟ ਹੈ, ਤੈਨੂੰ ਆਪਣੇ ਫੈਸਲੇ ਆਪ ਲੈਣੇ ਪੈਣੇ ਆ। ਇਹ ਦੱਸਣਾ ਪੈਣਾ ਜੋ ਗੁਰਬਾਣੀ ਨੇ ਦੱਸਿਆ, ਸਿੱਧਾ ਤੇ ਕਲੀਅਰ ਸਪਸ਼ਟ, ਕੋਈ ਗੋਲ ਗੋਲ ਗੱਲ ਨਹੀਂ, ਸਿੱਧੀ। ਕਹਿੰਦੇ ਐ ਘੁੰਮ ਘੁਮਾ ਕੇ ਫਿਰ ਇੱਕ ਹੀ ਬਣ ਜਾਂਦਾ, ਸੋਨੇ ਤੋਂ ਲਹਿਰਾਂ ਫਿਰ ਫੈਲਦੀਆਂ ਨੇ, ਫਿਰ ਇੱਕ ਹੀ ਬਣਦਾ। ਸੋਨੇ ਤੋਂ ਕਿੰਨੇ ਅੱਗੇ ਗਹਿਣੇ ਬਣ ਜਾਂਦੇ ਨੇ, ਫਿਰ ਮੁੜ ਕੇ ਵੇਖੋ, ਫਿਰ ਸੋ ਪਿਘਲਾ ਲਓ, ਫਿਰ ਸੋਨਾ ਹੀ। ਹਾਂ,
ਬੀਜ ਬੀਜ ਦੇਖਿਓ ਬਹੁ ਪਰਕਾਰਾ, ਫਲ ਪਾ ਕੇ ਤੇ ਕੰਕਾਰਾ।
ਫਿਰ ਉਹੀ ਐਗਜ਼ੈਂਪਲ ਦੇ ਦਿੱਤੀ, ਬੀਜ ਬੀਜਿਆ, ਜਦੋਂ ਫਲ ਤੋਂ ਫਲ ਵੇਖਿਆ ਪੱਕ ਗਿਆ, ਉਹਦੇ ਚੋਂ ਫਿਰ ਉਹੀ ਨਿਕਲਿਆ, ਇੱਕੋ ਹੀ ਹੈ, ਇੱਕੋ ਹੀ ਫੈਲ ਗਿਆ, ਫਿਰ ਇੱਕ ਹੋ ਗਿਆ, ਇੱਕ ਤੋਂ ਸ਼ੁਰੂ ਹੋਇਆ ਅੱਗੇ ਜਾ ਕੇ ਫਿਰ ਇੱਕ ਹੋ ਗਿਆ, ਏਦਾਂ ਹੀ ਹੈ ਸਿੱਧਾ ਹੀ। ਹੁਣ ਕੀ ਦੱਸੋ ਭੁਲੇਖਾ ਇਹਦੇ ਚ? ਹਾਂ,
ਸਹਿਸ ਘਟਾ ਮਹਿ ਕੇ ਆਕਾਸ਼, ਘਟ ਫੂਟੇ ਤੇ ਉਹੀ ਪ੍ਰਗਾਸ।
ਹਜ਼ਾਰ ਘੜਾ ਰੱਖ ਦਿਓ ਤੇ ਸੂਰਜ ਦੀ ਰੋਸ਼ਨੀ ਪਵੇਗੀ ਤੇ ਸੂਰਜ ਕਿੰਨੇ ਦਿਸਣਗੇ? ਹਜ਼ਾਰ। ਪਰ ਹੈ ਇੱਕ ਹੀ, 100 ਸ਼ੀਸ਼ਾ ਲਾ ਦਿਓ 100 ਸੂਰਜ ਦਿਸਦੇ, ਪਰ ਹੈਗਾ ਤੇ ਇੱਕ, ਦਿਸਦਾ ਦਿਸਦਾ ਹੀ ਹੈ, ਹੈਗਾ ਇੱਕੋ ਹੀ ਹੈ। ਅੱਗੇ
ਪਰਮ ਲੋਭ ਮੋਹ ਮਾਇਆ ਵਿਕਾਰ ਭ੍ਰਮ ਛੂਟੇ ਤੇ ਕੰਕਾਰ।
ਭੁਲੇਖਾ ਪਿਆ ਹੋਇਆ, ਵਿਕਾਰ ਪਏ ਹੋਏ ਨੇ, ਬੰਦੇ ਨੂੰ ਲੱਗੀ ਜਾਂਦਾ ਵੀ ਆਹ ਵੀ ਆਹ ਵੀ ਆਹ ਵੀ ਏਦਾਂ ਏਦਾਂ, ਪਰ ਜਿੱਦੇ ਭੁਲੇਖਾ ਦੂਰ ਹੋ ਗਿਆ ਉਹਦੇ ਪਤਾ ਲੱਗ ਜਾਣਾ ਵੀ ਕੋਈ ਇੱਕੀ ਦਾ ਹੀ ਪਾਠ ਆ। ਸਿੱਧੀ ਜੀ ਗੱਲ, ਹਾਂਜੀ।
ਉਹ ਅਬਨਾਸੀ ਬਿਨ ਸਤ ਨਾਹੀ, ਨਾ ਕੋ ਆਵੇ ਨਾ ਕੋ ਜਾਹੀ।
ਪੁੱਛ ਆਉਂਦਾ ਜਾਂਦਾ ਨੀ, ਹੁਣ ਸਮੁੰਦਰ ਚ ਕੀ ਲਹਿਰਾਂ ਆਈਆਂ ਗਈਆਂ, ਆਉਂਦਾ ਪਾਣੀ ਹੈ ਬਸ ਉੱਥੇ ਉੱਥੇ ਤੋਂ ਉੱਥੇ ਹੀ ਹੈ, ਕੋਈ ਆਉਂਦਾ ਜਾਂਦਾ ਕੀ ਹੈ? ਦਿਸਦਾ ਲੱਗਣ ਲੱਗਦਾ ਹੀ ਹੈ ਬਸ, ਆਉਂਦਾ ਜਾਂਦਾ ਕੁਛ ਨੀ। ਅੱਗੇ
ਗੁਰਪੂਰੇ ਹੋਮੇ ਮਲ ਹੋਈ, ਕਹੋ ਨਾਨਕ ਮੇਰੀ ਪਰਮ ਗਤ ਹੋਈ।
ਮੈਂ ਵੱਖਰੀ ਹਸਤੀ ਮੰਨਦਾ ਸੀ ਆਪਣੀ, ਵੀ ਮੈਂ ਵੱਖਰਾ ਰੱਬ ਵੱਖਰਾ ਹੈ, ਮੇਰੀ ਇਹ ਹਉਮੈ ਦੀ ਮੈਲ ਧੋਤੀ ਗੁਰੂ ਨੇ ਗਿਆਨ ਦੇਤਾ, ਬਸ ਮੇਰਾ ਭਲਾ ਹੋ ਗਿਆ, ਪਰਮ ਗਤੀ ਹੋ ਗਈ ਮੇਰੀ। ਮੈਂ ਮੰਨਦਾ ਇਹ ਸੀ ਵੀ ਰੱਬ ਹੋਰ ਹੈ ਮੈਂ ਹੋਰ ਹਾਂ, ਹੁਣ ਸਮਝ ਆ ਗਈ ਵੀ ਨਹੀਂ ਇੱਕੋ ਹੀ ਆ, ਇੱਕੋ ਹੀ ਪਾ ਇਕੱਠੇ ਹੀ, ਇਹ ਹੈ ਸਾਡਾ ਭਲਾ ਹੋ ਗਿਆ, ਸਮਝ ਆ ਗਿਆ। ਹੁਣ ਇਹ ਤੇ ਬੇਸਮਝਾਂ ਨੂੰ ਵੀ ਸਮਝ ਆਉਂਦੀ ਹੈ ਗੱਲ ਸਿੱਧੀ, ਬਸ ਜੋ ਚੱਲ ਰਿਹਾ ਉਹਦੇ ਤੇ ਅੜੀ ਕਰ ਲਈ। ਪੜ੍ਹਤੇ ਲਏ ਬੜਾ ਪਰ ਵੇਦਕ ਤੇ ਬਥੇਰੇ ਪੜ ਲਏ, ਕਦੇ ਆਪਣੇ ਆਪ ਨੂੰ ਪੜ੍ਹਿਆ। ਮੰਦਰ ਮਸੀਤੀ ਭੱਜ ਭੱਜ ਵੜਦਾ ਆ, ਕਦੇ ਆਪਣੇ ਅੰਦਰ ਤੂੰ ਵੜਿਆ ਹੀ ਨਹੀਂ। ਬੁੱਲੇ ਸ਼ਾਹ ਨਿੱਤ ਉੱਡਦੀਆਂ ਫੜਦਾ, ਜਿਹੜਾ ਘਰ ਬੈਠਾ ਉਹਨੂੰ ਫੜਿਆ ਹੀ ਨਹੀਂ। ਜਾਣ ਕੇ ਅਣਜਾਣ ਬਣ ਗਏ, ਪਤਾ ਸਾਰਾ ਹੀ। ਤੇ ਹੁਣ ਜੇ ਮੰਨ ਲਓ ਏਦਾਂ ਕਰਨਾ, ਫਿਰ ਪੜ੍ਹ ਪੜ੍ਹ ਗੱਡੀ ਲੱਦੀ ਹੈ ਕਿ ਨਹੀਂ? ਵੀ ਤੂੰ ਗੱਡੇ ਲੱਦੀ ਫਿਰ ਟੋਏ ਭਰ ਲੈ, ਇੰਨੇ ਗ੍ਰੰਥ ਪੜ੍ਹ ਵੀ ਖਾਤੇ ਭਰ ਚੜ, ਖੂਹ ਖਾਤੇ ਖਾਤਾ ਵੱਡਾ ਸਾਰਾ, ਵੀ ਇੰਨੇ ਗ੍ਰੰਥ ਪੜ੍ਹ ਵੀ ਐਡੀ ਹੈਗੇ ਨੇ ਸਾਡੇ ਬੰਦੇ ਕੀ ਇਹ, ਜੇ ਉਹਨਾਂ ਦੀਆਂ ਲਾਇਬ੍ਰੇਰੀਆਂ ਸਾਰੀਆਂ ਕਿਸੇ ਕਿਸੇ ਖਾਤੇ ਚ ਪਾ ਦਈਏ ਤੇ ਖਾਤਾ ਭਰ ਜੇ, ਇੰਨੀਆਂ ਕਿਤਾਬਾਂ ਪੜ੍ਹੀਆਂ ਨੇ ਹੈਗੇ ਸਾਡੇ ਬੰਦੇ। ਮੈਂ 20,000 ਕਿਤਾਬ ਪੜ੍ਹੀ, ਮੈਂ 30,000 ਕਿਤਾਬ ਪੜ੍ਹੀ, ਹੈਗੇ ਨੀ? ਕਹਿੰਦੇ ਗੱਡੇ ਭਰੀ ਫਿਰ, ਹੁਣ ਗੱਡੇ ਨੀ ਟਰਾਲੀਆਂ ਭਰ ਲੋ। ਸੱਚੀ ਗੱਲ ਕਹਿੰਦਾ, ਏਦਾਂ ਦੇ ਬੰਦੇ ਸਾਡੇ ਸਿੱਖਾਂ ਚ ਵੀ ਹੈਗੇ ਆ, ਜੇ ਉਹਦੇ ਘਰੋਂ ਕਿਤਾਬਾਂ ਖੋਲ ਕੇ ਲਿਆ ਕੇ ਆਪਾਂ ਟਰਾਲੀ ਭਰਨੀ ਹੋਵੇ, ਟਰਾਲੀ ਤੇ ਵਿੱਢ ਲਾ ਕੇ ਟਰਾਲੀ ਭਰ ਲੋ, ਇੰਨੀਆਂ ਕਿਤਾਬਾਂ 20,000 ਕਿਤਾਬ, ਇੰਨੀਆਂ ਕਿਤਾਬਾਂ ਪੜ੍ਹੀਆਂ। ਤੇ ਮਹਾਰਾਜ ਕਹਿੰਦੇ ਲੈ ਪੜ੍ਹ ਲੈ, ਲੈ ਕਹਿੰਦੇ ਲੈ ਸੁਣ ਲਓ, ਹਾਂਜੀ।
ਪੜ ਪੜ ਗੱਡੀ ਲੱਦੀ ਐ, ਪੜ ਪੜ ਭਰੀਏ ਸਾਥ, ਪੜ ਪੜ ਬੇੜੀ ਪਾਈਏ, ਪੜ ਪੜ ਗੱਡੀਏ ਖਾਤ।
ਖਾਤੇ ਭਰ ਲੈ ਭਾਵੇਂ, ਗੱਡੇ ਪੜ ਲੈ, ਚੱਕੀ ਫਿਰ ਨਾਲ ਕਿਤਾਬਾਂ ਦੇ ਢੇਰਾਂ ਦੇ ਢੇਰ। ਹਾਂ,
ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ,
ਸਾਰੇ ਜਿੰਨੇ ਸਾਲ ਨੇ ਪੜੀ ਜਾ, ਜਿੰਨੇ ਮਹੀਨੇ ਨੇ ਪੜੀ ਜਾ।
ਪੜੀਏ ਜੇਤੀ ਅਰਜਾ, ਪੜੀਏ ਜੇਤੇ ਸਾਸ,
ਜਿੰਨੀ ਉਮਰ ਹੈ ਜਿੰਨੇ ਸਾਹ ਨੇ ਪੜੀ ਜਾ। ਫੇਰ
ਨਾਨਕ ਲਿਖੈ ਇੱਕ ਗੱਲ, ਹੋਰ ਹੋਮੈ ਚੱਖਣਾ ਚਾਖ।
ਇੱਕ ਗੱਲ ਲਿਖੇ ਚੈ ਉਹ ਅਕਲ ਆਵੇ, ਇੱਕ ਗੱਲ ਲਿਖੇ ਚ ਉਹ ਹੈ ਜ਼ਿੰਦਗੀ ਜਿਉਣ ਦਾ ਚੱਜ ਆਵੇ, ਫੈਸਲੇ ਲੈਣ ਦੀ ਜਾਚ ਆਵੇ। ਪੜ੍ਹ ਕੇ ਕੀ ਹੋਇਆ? ਹੁਣ ਬੰਦੇ ਪੜ੍ਹ ਵੇਖਦੇ ਨੀ ਆਪਾਂ, ਪੜ੍ਹਨ ਵਾਲੇ ਬੰਦੇ ਮੈਂ ਆ ਪਿਛਲੇ ਜਿਹੜੇ ਪਿੱਛੇ 2 ਸਾਲ ਆਪਣੇ ਲੰਘੇ ਆ, ਆ 2-4 ਸਾਲ, ਆ ਜਿਹੜੇ 4 ਕੁ ਮਹੀਨੇ ਪਿੱਛੇ ਲੰਘੇ, ਜਦੋਂ ਕਾਲ ਤਖਤ ਵਾਲਿਆਂ ਦਾ ਮਸਲਾ ਸਾਡੇ ਨਾਲ ਆਪਣੇ ਕਰਦੇ, ਜਿੰਨੇ ਪੜ੍ਹੇ ਲਿਖੇ ਮੇਰੇ ਕੋਲ ਆਏ ਆ, ਜਿੰਨੇ ਵਿਦਵਾਨ ਮੈਂ ਵੇਖੇ ਆ, ਉਹ ਸਾਰੇ ਪੜ੍ਹੇ ਲਿਖੇ ਆਏ। ਤੇ ਮੈਨੂੰ ਆ ਕੇ ਕਹਿੰਦੇ ਕਿ ਭਾਈ ਸਾਹਿਬ ਜੀ ਚਲੋ ਕੋਈ ਨੀ ਜੀ, ਤੁਸੀਂ ਬਸ ਉਹ ਮਤਲਬ ਜਿਹੜੇ ਵਿਚੋਲੇ ਬਣੇ ਆ ਪੜ੍ਹੇ ਲਿਖੇ ਸਾਰੇ। ਇੱਕ ਅਸੀਂ ਅਨਪੜ੍ਹ ਬੰਦੇ, ਸਾਧਾਂ ਚ ਰਹੇ ਬੰਦੇ, ਸਾਰੀ ਉਮਰ ਕੱਖ ਨਹੀਂ ਜਿਨ੍ਹਾਂ ਨੂੰ ਪਤਾ, ਪਰ ਸਾਨੂੰ ਵੀ ਪਤਾ ਵੀ ਗਲਤ ਨੂੰ ਗਲਤ ਕਹਿਣਾ, ਸਾਨੂੰ ਇਹ ਪਤਾ। ਸਾਨੂੰ ਇਹ ਨਹੀਂ ਪਤਾ ਵੀ ਕਿਹੜੀਆਂ ਕਿਤਾਬਾਂ 'ਚ ਕੀ ਕੀ ਲਿਖਿਆ, ਪਰ ਸਾਨੂੰ ਇੰਨਾ ਪਤਾ ਵੀ ਆਹ ਬੰਦਾ ਗਲਤ ਹੈ ਤੇ ਇਹਨੂੰ ਗਲਤ ਕਹਿਣਾ, ਆਹ ਗੁੰਡਾ ਤੇ ਇਹਨੂੰ ਗੁੰਡਾ ਕਹਿਣਾ, ਸਾਨੂੰ ਪਤਾ। ਤੇ ਆਹ ਮਰ ਗਿਆ ਪੜ ਪੜ ਕੇ ਕਿਤਾਬਾਂ ਇੰਨੀਆਂ ਪੜ੍ਹੀਆਂ ਪਰ ਜੁਰਤ ਆ ਨਹੀਂ ਰਹੀ ਇਹਨੂੰ ਕਹਿਣ, ਡਰ ਲੱਗਦਾ। ਮਤਲਬ ਸੁਭਾਅ ਤੇ ਨਾ ਨਾ ਬਦਲਿਆ, ਡਰੋਕਲ ਹੀ ਪਹਿਲਾਂ ਸੀ, ਪੜ੍ਹ ਲਿਖ ਕੇ ਵੀ ਡਰੋਕਲ ਹੀ ਰਿਹਾ, ਡਰ ਲੱਗਦਾ ਹਾਏ ਕਿਤੇ ਕੁਛ ਕਹਿ ਨਾ ਦੇਣ, ਉਹ ਇੰਨਾ ਪੜ੍ਹ ਕੇ ਹੁਣ ਵੀ ਹਾਏ ਡਰ ਲੱਗਦਾ। ਕਿਤੇ ਸਿੱਖਾਂ 'ਚ ਪੜ੍ਹੇ ਲਿਖੇ ਬੰਦੇ ਥੋੜ੍ਹੇ, ਹੁਣ ਆ ਰੌਲਾ ਪਿਆ ਪਟਿਆਲੇ, ਲੱਖ ਵਿਰੋਧ ਹੋ ਸਕਦਾ ਪ੍ਰਸ਼ਾਸਨ ਦਾ ਵੀ ਉਹ ਏਦਾਂ ਕਰਦੇ ਨੇ, ਧੱਕਾ ਕਰਦੇ ਨੇ, ਹੋ ਸਕਦਾ ਲੱਖਾਂ ਲੱਖਾਂ ਹੀ ਏਦਾਂ ਦਾ ਹੋ ਸਕਦੇ ਨੇ, ਰੋਸੇ ਪ੍ਰਸ਼ਾਸਨ ਨਾਲ ਰੋਸੇ ਹੋ ਸਕਦੇ ਨੇ। ਪਰ ਵਾਇਰਸ ਚੱਲ ਰਿਹਾ ਇਸ ਵੇਲੇ, ਲੋਕਾਂ ਨੂੰ ਘਰਾਂ 'ਚ ਤਾੜ ਕੇ ਕਿਹਨੇ ਰੱਖਿਆ? ਪੁਲਿਸ ਇਸ ਵੇਲੇ ਤੇ ਕੰਮ ਕਰ ਰਹੇ ਨੇ, ਲੱਖਾਂ ਰੋਸੇ ਹੋਣਗੇ, ਸਾਹਮਣੇ ਤੁਹਾਡੇ ਹੱਥ ਵੱਢਤਾ ਸ਼ਰੇਆਮ, ਹੁਣ ਤੁਸੀਂ ਸਹੀ ਗੱਲ ਕਰੋ, ਠੀਕ ਠੀਕ ਗੱਲ ਕਰੋ, ਠੀਕ ਠੀਕ ਗੱਲ ਕਰੋ ਵੀ ਗਲਤ ਹੈ ਯਾਰ। ਆਪਣੇ ਖਾਕੀ ਵਾਲੇ ਖਾਕੀ ਵਾਲਿਆਂ ਨੂੰ ਗਲਤ ਕਹਿਣ, ਜਿੱਦਣ ਗਲਤੀ ਕਰਦੇ ਤੇ ਇੱਜ਼ਤ ਆਪੇ ਬਣਦੀ ਹੈ। ਸਾਡੇ ਵਾਲੇ ਬੰਦੇ ਜਿੱਦਣ ਸਾਡੇ ਵਾਲੇ ਗਲਤੀ ਕਰਨ, ਉਹਨੂੰ ਆਪੇ ਕਹਿਣ ਯਾਰ ਆ ਗੁੰਡਾਗਰਦੀ ਕਰਦੇ ਨੇ, ਗਲਤ ਕਰਦੇ ਨੇ, ਸ੍ਰੀ ਮੰਦੇ ਆਪੇ ਕਹਿਣ, ਠੋਕ ਕੇ ਆਪੇ ਕਹਿਣ। ਪਰ ਹੁੰਦਾ ਕੀ ਹੈ, ਸਾਡੇ ਨਾਲ ਧੱਕਾ ਹੁੰਦਾ ਤੇ ਜਿੰਨੇ ਗੁੰਡਾਗਰਦੀ ਨੂੰ ਸ਼ਹਿ ਦੇਣ ਵਾਲੇ ਬੰਦੇ ਨੇ ਵਰਲਡ ਵਿੱਚ, ਜਿੱਥੇ ਵੀ ਕੋਈ ਬੋਲਿਆ ਬਹਿ ਕੇ, ਉਹ ਬੰਦਾ ਜਿਹੜਾ ਅਸਲ 'ਚ ਪਹਿਲਾਂ ਵੀ ਗੁੰਡਾਗਰਦੀ ਨੂੰ ਸ਼ਹਿ ਦਿੰਦਾ, ਉਹ ਕਹਿੰਦਾ ਹੁਣ ਕਿਤੇ ਗੁੰਡਾਗਰਦੀ ਬੰਦ ਨਾ ਹੋ ਜਾਵੇ। ਉਹਨਾਂ ਨੇ ਉਤਸ਼ਾਹ ਦਿੱਤਾ, ਉਤਸ਼ਾਹ ਉਹਨਾਂ ਨੇ ਦਿੱਤਾ। ਪਰ ਹਿੰਮਤ ਹੈ ਪੜ੍ਹੇ ਲਿਖੇ ਬੰਦੇ ਜਿਹੜੇ ਘਰਾਂ 'ਚ ਯੂਨੀਵਰਸਿਟੀਆਂ 'ਚ ਬੈਠੇ ਆ ਪੜ੍ਹੇ ਲਿਖੇ, ਉਹਨਾਂ ਨੇ ਕੀ ਚਾਰ ਲੈਣਾ ਵੀ ਯਾਰ ਅੱਜ ਗਲਤੀ ਤੁਸੀਂ ਕੀਤੀ ਹੈ ਭਾਈ, ਅੱਜ ਤੁਹਾਨੂੰ ਵੀ ਟੋਕਾਂਗੇ, ਤੁਸੀਂ ਗਲਤ ਗਲਤ ਕਹਿ ਹੈਗੀ ਹਿੰਮਤ। ਤੇ ਜੇ ਦੋ ਚਾਰ ਨਿਹੰਗ ਹੱਕ ਬੋਲੇ ਵੀ ਹੈ ਵੀ ਆਹ ਤਾਂ ਯਾਰ ਬਹੁਤ ਗਲਤ ਕੀਤਾ, ਆਹ ਤਾਂ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਕਹਿੰਦੇ ਇਹ ਹੁਣ ਪੰਥ ਦੇ ਗਦਾਰ ਨੇ। ਤੇ ਆਪਾਂ ਕਵਿਤਾਵਾਂ ਸੁਣ ਰਹੇ ਹਾਂ, ਅਖੇ ਇਹ ਬਾਬਾ ਦੀਪ ਸਿੰਘ ਦੇ ਵਾਰਸਾਂ ਨੇ ਅੱਜ ਗੁੱਟ ਜ਼ਾਲਮ ਦਾ ਵੜਲਾ ਤਾ ਲੈ। ਮਤਲਬ ਜੇ ਤੁਸੀਂ ਏਦਾਂ ਕਰੋਗੇ ਤੇ ਤੁਸੀਂ ਬਾਬਾ ਦੀਪ ਸਿੰਘ ਵਰਗਿਆਂ ਨੂੰ ਬਦਨਾਮ ਨਹੀਂ ਕਰਾਓਗੇ ਇਹੋ ਜਿਹੀਆਂ ਗੱਲਾਂ ਕਰ ਕਰਕੇ? ਜੇ ਇਹਨਾਂ ਨੂੰ ਵਾਰਸ ਕਹਿਣਾ ਹੈ ਤੇ ਸਾਡੇ ਬੱਚੇ ਕਿਵੇਂ ਵਾਰਸ ਬਣਨਗੇ? ਅਗਲਾ ਕਹਿੰਦਾ ਜੇ ਇਹ ਵਾਰਸ ਨੇ ਅਸੀਂ ਤੇ ਨਹੀਂ ਬਣਦੇ, ਏਦਾਂ ਦੇ ਨੇ ਵਾਰਸ ਗੁਰੂ ਗੋਬਿੰਦ ਸਿੰਘ, ਤੁਸੀਂ ਸਗੋਂ ਕੀ ਪ੍ਰਚਾਰ ਕਰੋਗੇ? ਲੰਮਾ ਸੋਚੋ, ਪੀੜ੍ਹੀਆਂ ਅੱਗੇ ਕੀ ਸੋਚਣਗੇ? ਪਰ ਝੂਠ ਤੇ ਝੂਠ। ਅੱਜ ਨਾ ਉਹ ਇੱਕ ਜਸਵੀਰ ਸਿੰਘ ਮਾਨ ਜਿਹੜਾ ਢਾਡੀ ਫੜਿਆ ਸੀ, ਉਹਦੀ ਜ਼ਮਾਨਤ ਹੋਈ ਹੋਈ ਬਾਹਰ ਆਇਆ, ਢੱਡਰੀਆਂ ਵਾਲੇ ਦੇ ਚੇਲੇ ਕੰਨ ਖੋਲ ਖੋਲ ਕੇ ਸੁਣ ਲੈਣ, ਹੁਣ ਮੇਰੀਆਂ ਨਵੀਆਂ ਵੀਡੀਓ ਆਉਂਦੀਆਂ ਰਹਿਣਗੀਆਂ, ਕਹਿੰਦੇ ਹੁੰਦੇ ਸੀ ਵੱਡਾ ਪਰਚਾ ਕਰਾਵਾਂਗੇ, ਮੈਂ ਕਿਰਪਾ ਪੰਥ ਨੇ ਮੈਨੂੰ ਬਾਹਰ ਕੱਢ ਲਿਆ, ਮੈਂ ਬਾਹਰ ਆ ਗਿਆ। ਲੈ ਦੱਸ ਯਾਰ ਝੂਠਿਆ, ਤੈਨੂੰ ਗ੍ਰਿਫਤਾਰ ਢੱਡਰੀਆਂ ਵਾਲੇ ਨੇ ਕਰਾਇਆ, ਕਿੱਥੇ ਐਫ ਆਈ ਆਰ ਤੇਰੇ ਤੇ ਹੋਈ ਹੈ ਦਰਜ? ਤੈਨੂੰ ਪਤਾ ਵੀ ਪੁਲਿਸ ਦੇ ਵਿਰੁੱਧ ਤੂੰ ਬੋਲਿਆ, ਪ੍ਰਸ਼ਾਸਨ ਵਾਲਿਆਂ ਨੇ ਚੱਕ ਕੇ ਅੰਦਰ ਸਿੱਟਤਾ, ਤੇ ਜੇ ਤੈਨੂੰ ਢੱਡਰੀਆਂ ਵਾਲੇ ਨੇ ਅੰਦਰ ਕਰਾਇਆ ਹੁੰਦਾ, ਬਾਹਰ ਆਉਣ ਸਾਰ ਢੱਡਰੀਆਂ ਵਾਲੇ ਬਾਰੇ ਫਿਰ ਕਿਵੇਂ ਬੋਲਣ ਲੱਗ ਪਿਆ ਤੂੰ? ਤੈਨੂੰ ਪਤਾ ਹੈ ਵੀ ਉਹਨੇ ਕੁਛ ਨੀ ਕੀਤਾ, ਮੈਂ ਬੋਲੀ ਜਾਵਾਂਗਾ, ਉਹਨੇ ਕੀ ਕਹਿਣਾ? ਜੇ ਮੇਰੇ ਮੈਂ ਪਰਚੇ ਕਰਾਉਣ ਤੇ ਆਵਾਂ ਫਿਰ ਤੇ 10 ਕੁ ਦੇ ਸਵੇਰੇ ਕਰਾਵਾਂ, 10 ਤੇ ਸ਼ਾਮ ਨੂੰ ਕਰਾਵਾਂ, ਰੋਜ਼ ਹੀ ਕੋਈ ਨਾ ਕੋਈ ਬੋਲਦਾ। ਪੁਲਿਸ ਨੇ ਚੱਕਿਆ, ਪਰਚਾ ਪਾਇਆ ਉਹਨਾਂ ਦੇ ਤੂੰ ਵਿਰੁੱਧ ਬੋਲਿਆ, ਅਗਲਿਆਂ ਨੇ ਤੈਨੂੰ ਅੰਦਰ ਕਰਤਾ, ਬਾਹਰ ਆ ਕੇ ਕਰ ਲਓ ਢੱਡਰੀਆਂ ਵਾਲੇ ਦੇ ਚੇਲਿਓ ਜੋ ਕਹਿਣਾ, ਮੈਂ ਦਰਖਾ ਫਰਾਈ ਕਿਹੜੇ ਥਾਣੇ 'ਚ ਹੋਈ ਹੈ? ਬੋਲ, ਬਾਣਾ ਪਾਇਆ, ਚੋਲਾ ਪਾਇਆ, ਖੰਡਾ ਲਾਇਆ, ਕਿਰਪਾਨ ਪਾਈ ਹੈ, ਠੇਕਾ ਨਹੀਂ ਲਿਆ ਝੂਠ ਬੋਲਣ ਦਾ ਇਹਨਾਂ ਲੋਕਾਂ? ਬੋਲ ਕਿਹੜੇ ਥਾਣੇ 'ਚ ਐਫ ਆਈ ਆਰ ਹੋਈ ਹੈ? ਢੱਡਰੀਆਂ ਵਾਲੇ ਨੇ ਕਿੱਥੇ ਪਰਚਾ ਕਰਾਇਆ ਤੇਰੇ ਤੇ ਦੱਸ? ਪਰ ਕੀ ਵੀ ਅਗਰਾਈਆਂ ਕਰ ਦਿੰਦੇ ਹੋਏ, ਓਏ ਮੈਂ ਢੱਡਰੀਆਂ ਵਾਲੇ ਬਾਰੇ ਬੋਲਿਆ, ਓਏ ਮੈਨੂੰ ਅੰਦਰ ਕਰਾ ਦਿੱਤਾ, ਓਏ ਉਹਨੇ ਲੈ ਦੱਸ? ਵਧੇਰੇ ਨੇ ਪੁੱਛਾਂ ਚੱਕੀ ਫਿਰਨਗੇ ਹੁਣ ਮਗਰ ਮਗਰ। ਹੋਰ ਸਿੰਘ ਸਾਹਿਬ ਦੀ ਦੱਸੋ ਫਿਰ ਸੇਵਾ ਕਰੀਏ, ਭੇਜਦੇ $100 ਪਾਉਣ ਇਕੱਠੇ ਕਰਕੇ। ਕਿੱਦਾਂ ਕਰਦੇ ਨੇ ਯਾਰ ਇਹ ਲੋਕ, ਕਿੱਡੇ ਝੂਠੇ ਨੇ। ਮਾਨ ਨਹੀਂ ਹੁੰਦਾ ਵੀ ਛੁਕਰ ਮੈਂ ਹਿੱਸਾ ਨਹੀਂ ਇਹਨਾਂ ਦਾ, ਲੱਖ ਵਾਰੀ ਕਰਾ ਲੈਣ ਮੇਰੇ ਤੋਂ, ਖੜੇ ਰਹਿਣ ਜਿੱਥੇ ਮਰਜ਼ੀ, ਮੈਂ ਨਹੀਂ ਹਿੱਸਾ ਇਹਨਾਂ ਦਾ, ਠੋਕ ਕੇ ਕਹੂੰ ਮੈਂ ਨਹੀਂ ਮੰਨਦਾ, ਜੇ ਤੁਸੀਂ ਸਿੱਖ ਹੈ ਤੇ ਮੈਂ ਸਿੱਖ। ਐਡੇ ਝੂਠੇ, ਤੁਸੀਂ ਝੂਠ ਤੇ ਝੂਠ ਬੋਲੀ ਤੁਰੇ ਜਾਂਦੇ, ਪਾ ਕੇ ਗਾਤਰੇ ਫੰਨ ਕੇ ਦਮਾਲੇ ਤੇ ਤੁਸੀਂ ਕਹਿੰਦੇ ਵੀ ਅਸੀਂ ਸਿੱਖ। ਐਡਾ ਝੂਠ ਤੁਸੀਂ ਕਿਵੇਂ ਬੋਲ ਸਕਦੇ ਹੋ? ਬਾਹਰ ਆ ਕੇ ਜੇਲ੍ਹ ਚੋਂ ਢੱਡਰੀਆਂ ਵਾਲੇ ਨੇ ਮੈਨੂੰ ਅੰਦਰ ਕਰਾਤਾ, ਯਾਰ ਹੱਦ ਹੋ ਗਈ। ਤੇ ਜੇ ਤੁਸੀਂ ਖੜੇ ਹੋ ਕੇ ਕਹੋਗੇ ਤੇ ਵੀ ਅਸੀਂ ਸਿੱਖ ਹਾਂ, ਆਪਾਂ ਤਾਂ ਮੈਂ ਤਾਂ ਕਹੂੰ ਵੀ ਮੈਂ ਇਹੋ ਜਿਹਾ ਸਿੱਖ ਨਹੀਂ ਭਾਈ ਜਿੱਦਾਂ ਦਾ ਆ ਸਿੱਖ, ਏਦਾਂ ਦੇ ਹੁੰਦੇ ਨੇ ਸਿੱਖ, ਏਦਾਂ ਦੀਆਂ ਗੱਦੀਆਂ ਗਾਲਾਂ ਕੱਢਦੇ ਨੇ ਸਿੱਖ, ਆ ਕੁਛ ਬੋਲਦੇ ਹੁੰਦੇ ਨੇ ਸਿੱਖ। ਮੈਂ ਕਹਾਂ ਕਿ ਤੁਹਾਨੂੰ ਵੀ ਪਤਾ ਕਿੰਨਾ ਕੁ ਧੱਕਾ ਪ੍ਰਸ਼ਾਸਨ ਲੋਕਾਂ ਨਾਲ ਇਹ ਕਰਦੇ ਨੇ। ਮੈਂ ਕਹਿੰਦਾ ਤੁਸੀਂ ਵੇਖਿਆ ਹੋਣਾ, ਤੁਸੀਂ ਸੱਚੇ ਹੋਵੋਗੇ, ਪਰ ਜਿਹੜਾ ਮੈਂ 4 ਸਾਲਾਂ ਵਿੱਚ ਵੇਖਿਆ, ਮੈਂ ਤੇ ਤੁਹਾਡੀ ਗੁੰਡਾਗਰਦੀ ਵੇਖੀ, ਮੈਂ ਤੇ ਤੁਹਾਨੂੰ ਵੇਖਿਆ ਗੁੰਡਾਗਰਦੀ ਕਰਦਿਆਂ ਨੂੰ, ਧੱਕਾ ਕਰਦਿਆਂ ਨੂੰ, ਕਦੇ ਨਾਈਆਂ ਨੂੰ ਕੁੱਟਦਿਆਂ ਮੈਂ ਤੁਹਾਨੂੰ ਵੇਖਿਆ, ਦੋ ਜਣੇ ਬਹਿ ਕੇ ਗੱਲ ਕਰਦੇ ਨੇ ਉਹਨਾਂ ਨੂੰ ਕੁੱਟਦਿਆਂ ਮੈਂ ਤੁਹਾਨੂੰ ਵੇਖਿਆ, ਰਾਈ ਜਾਂਦਿਆਂ ਨੂੰ ਕੁੱਟਦਿਆਂ ਮੈਂ ਤੁਹਾਨੂੰ ਵੇਖਿਆ, ਕਿੱਥੇ ਕਿੱਥੇ ਨਹੀਂ ਵੇਖਿਆ, ਧਮਕੀਆਂ ਦਿੰਦੇ ਤੁਹਾਨੂੰ ਵੇਖਿਆ, ਬੰਦਾ ਮਾਰਦਿਆਂ ਤੁਹਾਨੂੰ ਵੇਖਿਆ। ਮੈਂ ਤੇ ਜ਼ਿਆਦਾਤਰ ਜਿਹੜਾ ਪਿਛਲੇ 4 ਸਾਲਾਂ 'ਚ ਗੁੰਡਾਗਰਦੀ ਜਿੰਨੀ ਮੈਂ ਵੇਖੀ, ਇੰਨੀ ਕਿੰਨੇ ਵੇਖੀ? ਅਸੀਂ ਤੇ ਫਿਰ ਜਿਨ੍ਹਾਂ ਦੀ ਅਸੀਂ ਗੁੰਡਾਗਰਦੀ ਵੇਖੀ ਤੇ ਉਹਨਾਂ ਨੂੰ ਗਾਂਗਾ, ਜਾਂ ਸਾਨੂੰ ਦੱਸ ਦਿਓ ਕਿਸੇ ਤੋਂ ਬੰਦਾ ਮਾਰਨ ਗਏ ਹੋਈ, ਕਿਸੇ ਨੂੰ ਗਾਲਾਂ ਕੱਢਦੇ ਹੋਈਏ, ਧਮਕੀਆਂ ਦਿੰਦੇ ਹੋਈਏ, ਕਿਸੇ ਨੂੰ ਮਾਰਨ ਦੀਆਂ ਧਮਕੀਆਂ ਦਈਏ ਕਿਸੇ ਨੂੰ, ਜਾਂ ਫਿਰ ਸਾਨੂੰ ਦੱਸ ਦਿਓ ਪਰਚੇ ਕਰਾਈਏ ਕਿਸੇ ਦੇ, ਕੰਨ ਖੋਲ ਕੇ ਸੁਣ ਲਓ ਫਿਰ ਖਾਲਸਾ ਤੇ ਹੀ ਗੱਜੂਗਾ ਯਾਰ ਹੱਥ। ਕੀ ਯਾਰ ਗੱਲਾਂ, ਗੁਰਬਾਣੀ ਇੱਦਾਂ ਦੇ ਸਿੱਖ ਬਣਾ ਗਈ ਸੀ, ਗੱਲ ਕੀ ਹੈ ਬਣਾ ਕੀ ਦਿੰਦੇ ਹੋ, ਫੋਟੋ ਕੀ ਹੈ ਉੱਥੋਂ ਫੋਟੋ ਚੱਕ ਕੇ ਆਪ ਹੀ ਨਕਲੀ ਬਣਾ ਕੇ ਵੀ ਗੁਰੂ ਨਾਨਕ ਬਣਦਾ ਹੈ, ਬਣਾ ਕੀ ਦਿੱਤਾ? ਅਸੀਂ ਤੇ ਭਰਾ ਭਰਾ ਬਣਾ ਵੀ ਅਗਲਾ ਤੇਰੇ ਤੇ, ਯਾਰ ਛੋਟੀ ਗੱਲ ਥੋੜਾ, ਤੁਸੀਂ ਤੁਹਾਡੇ ਚ ਤਾਕਤ ਹੈ, ਤੁਸੀਂ ਰੱਬ ਦਾ ਰੂਪ, ਇਹ ਤੇ ਗੁਰੂ ਨਾਨਕ ਬਣਨਾ ਚਾਹੁੰਦਾ ਹੈ ਜੀ, ਲਓ ਜੀ ਗੁਰੂ ਬਣਨਾ ਚਾਹੁੰਦਾ। ਆਪ ਹੀ ਕਿੰਨੀਆਂ ਜਾਗਰੂਕ ਬੰਦਿਆਂ ਨੇ, ਪੜ੍ਹੇ ਲਿਖਿਆਂ ਦੀਆਂ ਮੈਂ ਪੋਸਟਾਂ ਦੇਖਦਾ ਵੀ ਇਹ ਜੀ ਪੜ੍ਹੇ ਲਿਖੇ ਨੇ, ਸਮਝਦਾਰ ਨੇ, ਪਰ ਅਕਲ ਕੀ ਪਈ ਹੈ, ਚੈਲਸ ਇਹੋ ਨੇ ਜਿਨ੍ਹਾਂ ਨਾ ਕਰਨਾ ਨਾ ਕਿਸੇ ਦੂਜੇ ਨੂੰ ਕਰਨ ਰਹਿਣਾ। ਆਪ ਕਹਿਣ ਦੀ ਹਿੰਮਤ ਨਹੀਂ, ਗਲਤ ਨੂੰ ਗਲਤ ਕਹਿ ਸਕਣ ਆਪ ਹਿੰਮਤ ਨਹੀਂ, ਲੱਤਾਂ ਕੰਬਦੀਆਂ, ਜਿਹੜਾ ਕਹਿੰਦਾ ਹੈ ਇਹ ਉਹਦੀਆਂ ਵੀ ਲੱਤਾਂ ਖਿੱਚਦੇ। ਜੇ ਸੱਚੀ ਇਹਨਾਂ ਨੇ ਕੁਝ ਕਰਨਾ ਹੁੰਦਾ ਨਾ, ਜਿੰਨੀਆਂ ਲਹਿਰਾਂ ਜਾਗਰੂਕਾਂ ਦੀਆਂ ਚੱਲਦੀਆਂ, ਜੇ ਸੱਚੀ ਇਹਨਾਂ ਨੇ ਕੁਝ ਕਰਨਾ ਹੁੰਦਾ ਤੇ ਹੁਣ ਇਹਨਾਂ ਨੂੰ ਚਾਅ ਚੜ ਜਾਣਾ ਸੀ ਵੀ ਸ਼ੁਕਰ ਹੈ ਮਾੜਾ ਮੋਟਾ ਨਾ ਆ ਗੁੰਡਾਗਰਦੀ ਨੂੰ ਠੱਲ ਪਵੇ, ਸ਼ੁਕਰ ਆ 4-5 ਸਾਲਾਂ ਵਿੱਚ ਥੋੜਾ ਜਿਹਾ ਇਹਨਾਂ ਨੂੰ ਸਵਾਲ ਤੇ ਹੋਣ ਲੱਗੇ ਕਿ ਨਹੀਂ ਹੋਣ ਲੱਗੇ, ਵੀ ਸ਼ੁਕਰ ਹੈ 4 ਸਾਲਾਂ ਦੇ ਵਿੱਚ ਕਿੰਨੇ ਸਵਾਲ ਹੋਣ ਲੱਗ ਗਏ, ਚੰਗਾ ਯਾਰ। ਪਰ ਇਹ ਦੂਜੇ ਪਾਸੇ ਖੜੇ ਨੇ ਜਾ ਕੇ, ਤਾਂ ਹੀ ਨਾ ਉਹ ਕਹਿੰਦੇ ਫਾਇਦਾ ਕੀ ਪੜ੍ਹਨ ਦਾ, ਪੜ੍ਹ ਪੜ੍ਹ ਭਾਵੇਂ ਗੱਡੀ ਲੰਘ ਲੈ, ਜੇ ਗੱਡੀਆਂ ਭਰੀ ਫਿਰ ਭਾਵੇਂ ਪੜ੍ਹ ਪੜ੍ਹ ਕੇ ਗ੍ਰੰਥਾਂ ਦੀਆਂ, ਅਰਥ ਕੀ ਹੈ ਫਿਰ ਉਹਨਾਂ ਗੱਲਾਂ ਦਾ? ਇਸੇ ਦਾ ਮੈਨੂੰ ਲੱਗਦਾ ਵਚਨ ਅੱਗੇ ਮਹਾਰਾਜ ਦਾ, ਲਿਖ ਲਿਖ ਪੜਿਆ ਤੇਤਾ ਕੜਿਆ ਤੂੰ ਅੱਗੇ ਹੀ ਹੈ ਮਹੱਲਾ ਪਹਿਲਾ, ਕਹਿੰਦੇ ਜਿਹੜੇ ਲਿਖ ਲਿਖ ਪੜਿਆ ਹੈ ਨਾ ਕੱਲਾ ਵੀ ਵਿਚਾਰਿਆ ਨੂੰ ਆਪਣੀ ਜ਼ਿੰਦਗੀ ਚ ਲਾਗੂ ਨਹੀਂ ਕੀਤਾ, ਉਹ ਤੇ ਕਹਿੰਦੇ ਜ਼ਿਆਦਾ ਕੜੇ ਹੋਏ ਹੈ, ਕੜਦੇ ਹੈ, ਕਹਿੰਦੇ ਤੜਫਦੇ ਹੈ, ਜ਼ਿਆਦਾ ਪੜ੍ਹ ਲਿਖ ਗਏ, ਕਿਤਾਬਾਂ ਤੇ ਬਹੁਤ ਪੜ੍ਹ ਲਈਆਂ, ਪਰ ਅੰਦਰ ਪਤਾ ਕੀ ਚੱਲਦਾ? ਹਾਏ ਓਏ ਅਸੀਂ, ਸਾਨੂੰ ਉਹ ਮਾਣ ਨਹੀਂ ਮਿਲਿਆ ਸੀ ਜੋ ਕਰਮ, ਉਹ ਤੇ ਤੇਰੀ ਪੜਕ ਨਾਲ ਆਉਣਾ, ਤੇਰੀਆਂ ਕਿਤਾਬਾਂ ਪੜ੍ਹੀਆਂ ਨਾਲ ਨਹੀਂ, ਕੱਲਾ ਤੇਰੇ ਚ ਪੜਕ ਹੈ, ਗਿਆਨ ਤੇ ਬਹੁਤ ਹੈ, ਪਰ ਗਲਤ ਨੂੰ ਗਲਤ ਕਹਿ ਸਕਦਾ? ਹਿੰਮਤ ਰੱਖ ਕਹਿਣ ਦੀ, ਉਹ ਹੈ ਨਹੀਂ ਸਾਡੇ। ਤੇ ਗੁਰੂ ਸਾਹਿਬ ਨੇ ਜਦੋਂ ਇੱਥੇ ਗੱਲ ਕੀਤੀ ਨਾ ਪੜੇ ਦੀ, ਉਹਨਾਂ ਨੇ ਪਹਿਲੇ ਨੰਬਰ ਤੇ ਕਿਹਾ ਲਿਖ ਲਿਖ ਪੜਿਆ ਤੇ ਤੱਕੜਿਆ, ਕਹਿੰਦੇ ਕੜਦੇ ਨੇ ਅੰਦਰੋਂ, ਤੜਫਦੇ ਨੇ। ਇਹ ਵੀ ਇੱਕ ਵਾਰੀ ਇੱਦਾਂ ਪੜ੍ਹ ਲਓ,
ਲਿਖ ਲਿਖ ਪੜਿਆ ਤੇ ਤੱਕੜਿਆ, ਬਹੁ ਤੀਰਥ ਪਵਿਆ ਤੇ ਤੋਂ ਲਵਿਆ, ਬਹੁ ਭੇਖ ਕੀਆ ਦੇਹੀ ਦੁੱਖ ਦੀਆ, ਸਹੋਵੇ ਜੀਆ ਆਪਣਾ ਕੀਆ, ਅੰਨ ਨਾ ਖਾਇਆ ਸਾਧ ਗਵਾਇਆ, ਬਹੁ ਦੁੱਖ ਪਾਇਆ ਦੂਜਾ ਪਾਇਆ, ਬਸਤਰ ਨਾ ਪਹਿਰੇ ਐਨਿਸ ਕਹਿਰੇ, ਮੋਨ ਵੇ ਗੂਤਾ ਕਿਉਂ ਜਾਗੇ ਗੁਰ ਬਿਨ ਸੂਤਾ, ਪੱਗ ਉਪੇ ਤਾਣਾ ਆਪਣਾ ਕੀਆ ਕਮਾੜਾ ਹਲ ਮਲ ਖਾਈ ਸਿਰ ਛਾਈ ਪਾਈ ਮੂਰਖ ਅੰਧੇ ਪਤ ਗਵਾਈ ਵਿਣ ਨਾ ਵੇ ਕਿਛ ਥਾਏ ਨਾ ਪਾਈ ਰਹੇ ਬਿਬਾਣੀ ਬੜੀ ਮਸਾਣੀ ਅੰਧ ਨਾ ਜਾਣੇ ਫਿਰ ਪਛੁਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸਿਆਂ ਦੇ ਸੇਤੇ ਨਹ ਕੇਵਲ ਹਉਮੈ ਸ਼ਬਦ ਜਲਾਏ
ਇਹ ਜਿੰਨੇ ਵੀ ਗਿਣੇ ਨੇ ਵੀ ਜਿਹੜੇ ਨੰਗੇ ਤੁਰੇ ਫਿਰਦੇ ਆ ਨੰਗੇ ਪੈਰ ਫਿਰਦੇ ਆ ਕੱਪੜੇ ਨਹੀਂ ਪਾਉਂਦੇ ਤੀਰਥਾਂ ਤੇ ਫਿਰਦੇ ਆ ਸਾਰੇ ਗਿਣਨ ਤੋਂ ਪਹਿਲੇ ਨੰਬਰ ਤੇ ਗਿਣਿਆ ਲਿਖ ਲਿਖ ਪੜਿਆ ਪੜਿਆ ਦਿੱਤਾ ਕੜਿਆ ਸ਼ੁਰੂ ਇੱਥੋਂ ਕੀਤਾ ਬਾਕੀ ਦਾ ਜੇ ਪਖੰਡ ਤਾਂ ਵੀ ਇੱਥੇ ਇੱਥੇ ਵੀ ਪਖੰਡ ਜੇ ਕਰਕੇ ਨਾ ਕੁਝ ਵਿਖਾਏ ਤੇ ਪੜ੍ਹਾਈਆਂ ਦਾ ਅਰਥ ਕੀ ਹੈ ਪੜ੍ਹਨਾ ਗੁਣਨਾ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਤੀਸਰੇ ਪਾਤਸ਼ਾਹ ਦਾ ਵਚਨ ਕਹਿੰਦੇ ਅੰਦਰ ਜੇ ਉਹੀ ਰਹਿਣਾ ਤੇ ਕੰਮ ਹੈ ਕੰਮ ਹੈ ਹੁਣ ਕਿਸੇ ਦਾ ਕੰਮ ਹੈ ਕਹੀ ਚਲਾਉਣੀ ਕਿਸੇ ਦਾ ਕੰਮ ਹੈ ਟਰੈਕਟਰ ਚਲਾਉਣਾ ਕਿਸੇ ਦਾ ਕੰਮ ਹੈ ਦੇਗ ਬਣਾਉਣੀ ਕਿਸੇ ਦਾ ਕੰਮ ਹੈ ਪੜ੍ਹਨਾ ਪੜ੍ਹਨਾ ਕਹਿੰਦੇ ਕੰਮ ਬਣਾ ਲਿਆ ਲੋਕਾਂ ਨੇ ਧੰਦਾ ਬਣਾ ਲਿਆ ਬਾਣੀ ਜਿਵੇਂ ਬਾਕੀ ਦੇ ਧੰਦੇ ਨੇ ਅਗਲਾ ਕਹਿੰਦਾ ਮੇਰਾ ਵੀ ਤਾਂ ਬਿਜ਼ਨਸ ਹੀ ਹੈ ਕੰਮ ਹੀ ਹੈ ਧੰਦਾ ਹੀ ਹੈ ਅਗਲਾ ਧੰਦਾ ਹੀ ਬਣਾਈ ਫਿਰਦਾ ਕਰਨਾ ਕੀ ਹੈ ਬਦਲਣਾ ਕੀ ਹੈ ਕੱਖ ਇਹ ਵੀ ਸੁਣ ਦੋ ਪੜ੍ਹਨਾ ਇਹ ਕਰੀ ਹਾਂ ਏਦਾਂ ਹੀ ਮੇਰਾ ਖਿਆਲ ਸ਼ਬਦ ਏਦਾਂ ਹੀ ਪੜ੍ਹ ਦਿਓ ਆਪਾਂ ਗਾ ਦੂਜਾ ਲਵਾਂਗੇ ਸ਼ਬਦ ਅੱਗੇ ਵਾਲਾ ਇਹਨੂੰ ਏਦਾਂ ਸਿੱਧਾ ਹੀ ਪੜ੍ਹ
ਪੜ੍ਹਨਾ ਗੁਣਨਾ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਬੇਕਾਰ ਹਉਮੈ ਵਿੱਚ ਸਭ ਪੜ੍ਹ ਥਕੇ ਦੂਜੇ ਪਾਏ ਖੁਆਰ
ਅੱਗੇ
ਸੋ ਪੜਿਆ ਸੋ ਪੰਡਤ ਬਿਨਾ ਗੁਰ ਸ਼ਬਦ ਕਰੇ ਵਿਚਾਰ ਅੰਦਰ ਖੋਜੇ ਤਤ ਲਹਿ ਪਾਏ ਮੋਖ ਦੁਆਰ ਗੁਣ ਨਿਧਾਨ ਹਰ ਪਾਇਆ ਸਹਿਜ ਕਰੇ ਵਿਚਾਰ ਧਨ ਵਪਾਰੀ ਨਾਨਕਾ ਜਿਸ ਗੁਰਮੁਖ ਨਾਮ ਆਧਾਰ
ਗਿਆਨ ਨੂੰ ਜਿਹੜਾ ਆਪਣੀ ਜ਼ਿੰਦਗੀ ਦਾ ਆਧਾਰ ਬਣਾਵੇ ਉਹ ਅਸਲ ਵਪਾਰੀ ਹੈ ਨਹੀਂ ਤੇ ਲੋਕਾਂ ਨੇ ਗਿਆਨ ਲੈਣਾ ਸੀ ਵਪਾਰ ਕਾਹਦਾ ਕਰਨਾ ਸੀ ਮੈਂ ਪੜ੍ਹ ਰਿਹਾ ਮੈਂ ਗਿਆਨ ਲੈਣ ਲਈ ਪੜ੍ਹ ਰਿਹਾ ਪਰ ਲੋਕਾਂ ਨੇ ਧੰਦਾ ਬਣਾ ਲਿਆ ਜਿਵੇਂ ਬਾਕੀ ਦੇ ਕੰਮਕਾਰ ਨੇ ਇਹੀ ਕੰਮ ਕਰ ਲਿਆ ਪਰ ਬੰਗਾਲ ਦੇ ਵਿੱਚ ਨਾਵਲਕਾਰਾਂ ਨੇ ਨਾ ਜਿਹੜੇ ਪੜ੍ਹੇ ਲਿਖੇ ਬੰਦੇ ਸੀ ਉਹਨਾਂ ਨੇ ਸਤੀ ਪ੍ਰਸਤ ਪ੍ਰਥਾ ਤੇ ਇੰਨਾ ਲਿਖਿਆ ਕਵੀਆਂ ਨੇ ਕਵਿਤਾਵਾਂ ਲਿਖੀਆਂ ਜਿਹੜੇ ਬੰਦੇ ਪੜ੍ਹੇ ਲਿਖੇ ਹੁੰਦੇ ਨੇ ਪੜ੍ਹਿਆਂ ਦਾ ਫਰਜ਼ ਹੁੰਦਾ ਹੈ ਕਿ ਜਦੋਂ ਸਮਾਜ ਵਿੱਚ ਜੋ ਗਲਤ ਹੈ ਉਹਦੇ ਤੇ ਨਾਵਲ ਲਿਖਣ ਕਿਤਾਬਾਂ ਲਿਖਣ ਮਤਲਬ ਕਿਤਾਬ ਵੀ ਲਿਖਣ ਤੇ ਵਿੱਚ ਆਪਣੀ ਗੱਲ ਵੀ ਕਰਨ ਫਿਰ ਰੋਕ ਲੱਗਦੀ ਹੈ ਉਹ ਬੰਗਾਲ ਦੇ ਨਾਵਲਕਾਰਾਂ ਨੇ ਬਾਲ ਵਿਆਹ ਦੇ ਉੱਤੇ ਵਿਧਵਾ ਵਿਆਹ ਦੇ ਉੱਤੇ ਲਗਾਤਾਰ ਲਿਖਿਆ 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 ਇੰਨਾ ਆਧਾਰ ਬਣ ਗਿਆ ਲੋਕਾਂ ਦੇ ਵਿੱਚ ਹਵਾ ਬਣ ਗਈ ਨਾ ਮਾਹੌਲ ਬਣ ਗਿਆ ਤੇ ਕਾਨੂੰਨ ਬਣਾਉਣੇ ਪਏ ਵੀ ਵਿਧਵਾ ਦਾ ਵਿਆਹ ਹੋ ਸਕਦਾ ਤੇ ਬਾਲ ਵਿਆਹ ਤੇ ਰੋਕ ਲੱਗੀ ਕਿਉਂਕਿ ਲੋਕਾਂ ਨੇ ਕਲਮਾਂ ਹੀ ਏਦਾਂ ਚਲਾਈਆਂ ਕਲਮਾਂ ਚਲਾਉਣੀਆਂ ਪੈਂਦੀਆਂ ਨੇ ਪੜ੍ਹੇ ਲਿਖੇ ਬੰਦੇ ਚਲਾਉਣਗੇ ਮਾਹੌਲ ਬਣਾਉਣਗੇ ਤਾਂ ਬਣੂਗਾ ਹੁਣ ਕਿਤਾਬਾਂ ਲਿਖਣ ਵਾਲੇ ਉਦਾਂ ਦੀ ਗੁੰਡਾਗਰਦੀ ਦੇ ਬਾਰੇ ਲਿਖਣ ਕਵੀ ਦੇ ਉਹ ਵੀ ਲਿਖਣ ਬੋਲਣ ਵਾਲੇ ਵੀ ਬੋਲਣ ਤੇ ਹੌਲੀ 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 ਫਿਰ ਮਾਹੌਲ ਸਮਾਜ ਦੇ ਵਿੱਚ ਸੋਚ ਬਣ ਜਾਂਦੀ ਹੈ ਸੋਚ ਉਦਾਂ ਦੀ ਬਣ ਜਾਂਦੀ ਹੈ ਫਿਰ ਹੌਲੀ ਹੌਲੀ ਮਤਲਬ ਜੇ ਬਦਲਣਾ ਚਾਹੁਣਗੇ ਕੋਈ ਕਰਨਗੇ ਤਾਂ ਹੀ ਬਦਲੂਗਾ ਪਰ ਪੜ੍ਹਿਆ ਲਿਖਿਆ ਤਾਂ ਗੱਲਾਂ ਕਹਿੰਦਾ 2 ਲੱਖ ਰੁਪਈਆ ਦੇ ਦੇ ਕਈ ਬੰਦੇ ਕਹਿੰਦੇ ਲਿਖ ਦੇ ਤਾਂ ਕਿਤਾਬ ਤੇਰੇ ਤੇ ਲਿਖ ਦੂੰਗਾ ਫਲਸਫੀ ਝਾੜ ਦੂੰਗਾ ਤੇਰੇ ਵਰਗਾ ਤੇ ਕੋਈ ਨਹੀਂ ਹੋ ਸਕਦਾ ਮਤਲਬ ਕਿਸੇ ਵੇਲੇ ਦੇ ਵਿੱਚ ਆਵਾਜ਼ਾਂ ਉਠਾਈਆਂ ਲੋਕਾਂ ਨੇ ਪੜ੍ਹੇ ਲਿਖਿਆ ਨੇ ਤੇ ਨਾਲ ਨਾਲ ਹੁਣ ਮਰਦਾਨਾ ਵੀ ਰਬਾਬ ਵਜਾਈ ਜਾਂਦਾ ਰਬਾਬਾਂ ਕਿਤੇ ਥੋੜੀ ਦੁਨੀਆ ਵਜਾਉਂਦੀ ਹੋਣੀ ਉਦੋਂ ਰਬਾਬ ਦਾ ਹੀ ਜ਼ਮਾਨਾ ਸੀ ਤੰਤੀ ਸਾਜ਼ ਸੀ ਤੰਤੀ ਸਾਜ਼ ਵਜਾਉਣ ਵਾਲੇ ਕਿਤੇ ਥੋੜੇ ਸੀ ਪਰ ਮਰਦਾਨੇ ਤੇ ਗੁਰੂ ਨਾਨਕ ਨੇ ਜਦੋਂ ਗਾਇਆ ਤੇ ਜਦੋਂ ਸਾਜ਼ ਵੱਜੇ ਉਹਨਾਂ ਨੇ ਆਖਿਆ ਵੀ ਅਸੀਂ ਕੋਈ ਕੰਮ ਵੀ ਤੇ ਕਰਨਾ ਹੁਣ ਤੁਸੀਂ ਦੱਸੋ ਆਪਾਂ ਇੱਥੇ ਗਾ ਰਹੇ ਹਾਂ, ਨਜ਼ਾਰਾ ਕਿਤੇ ਥੋੜਾ ਆਉਂਦਾ ਜਿਹੜਾ ਕੀਰਤਨ ਜਿੱਦਾਂ ਆਪਾਂ ਪਹਿਲਾਂ ਕਰਦੇ ਰਹੇ ਬੜੀ, ਪਰ ਹੁਣ ਦਿਮਾਗ ਚ ਕੀ ਆਉਂਦਾ ਵੀ ਏਮ ਹੈ ਕੋਈ ਉਹਦੇ ਨਾਲ ਮਿਲਦੀ ਜੁਲਦੀ ਗੱਲ ਕਰਨੀ, ਆਪਣਾ ਨਜ਼ਾਰਾ ਤੇ ਲੈ ਲਾਂਗੇ ਪਰ ਜਿਹੜਾ ਅਸਲ ਉਹ ਵੀ ਕੰਮ ਕਰਨਾ ਨਾਲ, ਉਹ ਕੰਮ ਕੀ ਹੈ ਗੁੰਡਾਗਰਦੀ ਜਿਹੜੀ ਹੈ ਸਮਾਜ ਵਿੱਚ ਧਾਰਮਿਕ ਢਾਂਚਾ ਕਰਪਟ ਹੈ ਜਿਹੜਾ ਉਹਦੇ ਬਾਰੇ ਗੱਲ ਕਰ, ਬਰਬਾਬਾਂ ਵੀ ਬੱਚੀਆਂ ਗੁਰੂ ਨਾਨਕ ਨੇ ਗਾਇਆ ਵੀ ਲਿਖਿਆ ਵੀ ਸਮਝਿਆ ਵੀ ਪਰ ਮਾਹੌਲ ਨੂੰ ਵੇਖ ਕੇ ਉਹਦੇ ਤੇ ਕਟਾਕਸ਼ ਕੀਤੀ ਸੱਟ ਮਾਰੀ। ਜੇ ਅੱਜ ਸੱਟ ਮਾਰਾਂਗੇ ਸੱਟ ਮਾਰਾਂਗੇ ਸੱਟ ਮਾਰਾਂਗੇ ਸੱਟ ਮਾਰਾਂਗੇ ਮਾਰਦਿਆਂ ਮਾਰਦਿਆਂ ਚੀਜ਼ ਇੱਕ ਦਿਨ ਟੁੱਟੂ। ਨਾਵਲਕਾਰਾਂ ਨੇ ਨਾਵਲ ਲਿਖਣੇ ਹੁੰਦੇ ਆ, ਗੀਤਕਾਰਾਂ ਨੇ ਗੀਤ ਲਿਖਣੇ ਹੁੰਦੇ ਆ, ਕਵੀਸ਼ਰਾਂ ਨੇ ਕਵੀਆਂ ਨੇ ਕਵਿਤਾ ਲਿਖਣੀ ਹੁੰਦੀ ਹੈ, ਬੁਲਾਰਿਆਂ ਨੇ ਬੋਲਣਾ ਹੁੰਦਾ ਹੈ। ਕੋਈ ਮਾਹੌਲ ਇੱਦਾਂ ਦਾ ਸਿਰਜੋ ਕਿ ਉਦਾਂ ਦਾ ਫਿਰ ਅੱਗੇ 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 ਮਾਹੌਲ ਬਣ ਜਾਂਦਾ। ਪੜ੍ਹੇ ਲਿਖਿਆਂ ਦਾ ਕੰਮ ਇਹ ਹੋਣਾ ਚਾਹੀਦਾ ਸੀ, ਇਹ ਹੋਣਾ ਚਾਹੀਦਾ। ਪਰ ਅੱਜ ਕਲਮਾਂ ਚੱਲਦੀਆਂ ਨੇ ਵਿਕ ਚੁੱਕੀਆਂ ਨੇ, ਵਿਕਦੀਆਂ ਨੇ, ਫਿਰ ਉਦਾਂ ਦਾ ਵੇਖਿਆ ਜਾਂਦਾ ਵੀ ਲੋਕ ਕਿੱਦ ਕੀ ਪਸੰਦ ਕਰਦੇ ਨੇ। ਉਦਾਂ ਦਾ ਗਾਓ, ਉਦਾਂ ਦਾ ਲਿਖੋ, ਉਦਾਂ ਦਾ ਬੋਲੋ, ਮਾਹੌਲ ਕਿੱਦਾਂ ਦਾ ਉਦਾਂ ਦਾ ਠੋਕ ਦਿਓ। ਲੋਕ ਕੀ ਚਾਹੁੰਦੇ ਨੇ, ਲੋਕਾਂ ਨੂੰ ਅਸੀਂ ਸੋਚ ਦੇਣੀ ਹੈ, ਇਹ ਨਹੀਂ ਸੋਚਦੇ। ਇਹ ਕਹਿੰਦੇ ਨੇ ਜੋ ਲੋਕ ਸੋਚਦੇ ਨੇ ਉਦਾਂ ਲਿਖਾ, ਲੋਕ ਕੀ ਚਾਹੁੰਦੇ ਨੇ ਉਹਨੂੰ ਪਹਿਲਾਂ ਵੇਖੋ ਫਿਰ ਲਿਖ ਦਿਓ। ਚਾਹੀਦਾ ਕੀ ਹੈ, ਜੋ ਮੈਂ ਚਾਹੁੰਦਾ ਮੈਂ ਲਿਖ ਦਿਆਂ, ਲੋਕ ਚਾਹੁਣ ਨਾ ਚਾਹੁਣ ਲੋਕਾਂ ਦੀ ਮਰਜ਼ੀ ਹੈ। ਮੈਨੂੰ ਆਹ ਠੀਕ ਲੱਗਦਾ, ਮੈਂ ਆਪਣੀ ਸਟੇਟਮੈਂਟ ਭੀੜ ਦੇ ਵਿੱਚ ਚੱਲਣਾ ਚਾਹੁੰਦੇ ਆ, ਇਕੱਲੇ ਨੇ ਖੁੱਲ ਕੇ ਸਟੇਟਮੈਂਟ ਦੇਣ, ਗੱਜ ਕੇ ਵੀ ਹਾਂ ਆਹ ਗਲਤ ਹੈ। ਲਿਖਣ ਵਾਲੇ ਲਿਖ ਰਹੇ ਨੇ ਪਰ ਕਵੀ ਸਾਰੇ ਬੰਦਿਆਂ ਨੇ ਲਿਖਤਾ, ਇੱਕ ਨਾ ਇੱਕ ਦਿਨ ਚੇਂਜ ਹੋ ਜਾਂਦਾ ਸਾਰਾ ਕੁਛ। ਪਰ ਤੁਸੀਂ ਵੇਖਿਓ ਵੱਡੇ ਵੱਡੇ ਬਾਬਿਆਂ ਦੇ ਆ ਉਹਨਾਂ ਦੀਆਂ ਜੀਵਨੀਆਂ ਕਿਹਨਾਂ ਨੇ ਲਿਖੀਆਂ ਨੇ, ਪੜ੍ਹੇ ਲਿਖੇ ਇਹਨਾਂ ਦਾ 2 ਲੱਖ ਰੁਪਈਆ ਵੀਜ਼ਾ ਲਵਾ ਦਿਆਂਗੇ ਤੇਰਾ ਸੈਮੀਨਾਰ ਕਰਦੇ ਫਿਰਦੇ। ਉਹ ਸਾਰੀਆਂ ਐਗਜੈਂਪਲਾਂ ਦਲੀਲਾਂ ਉਧਰ ਘੋਟ ਦਿੰਦੇ ਨੇ ਸਾਰੀਆਂ, ਇਹਦੇ ਨੇ ਵੀ ਇਹ ਜਾਣਦੇ ਨਹੀਂ ਹੁੰਦੇ। ਇਹਨੂੰ ਵਿਦਿਆ ਵੇਚਣੀ ਕਹਿੰਦੇ ਨੇ, ਇਹ ਪੜ੍ਹਾਈ ਨੂੰ ਵੇਚਣਾ, ਗੁਣ ਆਪਣੇ ਨੂੰ ਵੇਚਣਾ। ਪਰ ਇੱਕ ਇਹ ਆ ਵੀ ਨਜ਼ਾਰਾ ਵੀ ਲਈ ਜਾਓ ਪਰ ਕੰਮ ਵੀ ਕਰੋ, ਕੋਈ ਕੁਛ ਸਿਰਜੋ ਵੀ। ਜਿਹੜਾ ਸਮਾਜ ਹੈ ਨਾ, ਜਿੱਦਾਂ ਦੀ ਤੁਸੀਂ ਪ੍ਰੋਗਰਾਮਿੰਗ ਇੱਕ ਨਾ ਆਪਾਂ ਚਲੋ ਗੱਲ ਇੱਦਾਂ ਸਮਝਦੇ ਹਾਂ, ਇੱਕ ਪ੍ਰਚਲਿਤ ਗੱਲ ਹੈ ਵੀ ਬੰਦੇ ਦੀ ਆਤਮਾ ਦੀ ਆਵਾਜ਼ ਅੰਦਰੋਂ ਆਵਾਜ਼ ਆਉਂਦੀ ਹੈ, ਰੱਬ ਬੋਲਦਾ ਇਹ ਤਾਂ ਨਹੀਂ ਕਹਿੰਦੇ, ਅੰਦਰੋਂ ਦੀ ਆਵਾਜ਼ ਰੱਬ ਦੀ ਆਵਾਜ਼ ਦਿਲੋਂ ਕਹਿੰਦੇ ਨੇ ਵੀ ਮੈਂ ਗਲਤ ਕੰਮ ਕਰਾਂਗਾ ਫਿਰ ਮੇਰੇ ਅੰਦਰੋਂ ਆਵਾਜ਼ ਆਏਗੀ ਨਾ ਕਰ, ਉਹ ਰੱਬ ਦੀ ਆਵਾਜ਼ ਹੈ ਕਹਿੰਦੇ ਨੇ। ਹੁਣ ਦੱਸੋ ਮੈਨੂੰ, ਦੱਸਿਓ ਗੁਰਦੁਆਰੇ ਦੇ ਵਿੱਚ ਜੇ ਸ਼ਰਾਬ ਲੈ ਕੇ ਆਵਾਂਗੇ, ਬੋਤਲ ਅੰਦਰ ਲੈ ਕੇ ਆਵਾਂਗੇ ਤੇ ਅੰਦਰੋਂ ਆਵਾਜ਼ ਕੀ ਆਉਗੀ, ਬੋਲੋ ਬੋਲੋ ਬੋਲੋ, ਗਲਤ ਹੈ ਕਿ ਠੀਕ ਹੈ? ਗਲਤ ਹੈ ਨਾ, ਗਲਤ ਹੈ। ਇਹ ਆਵਾਜ਼ ਕਿਹਦੀ ਹੈ? ਜਿੱਦਾਂ ਕਹਿੰਦੇ ਰੱਬ ਦੀ ਅੰਦਰ, ਏਦਾਂ ਹੀ ਕਹਿੰਦੇ ਨੇ ਰੱਬ ਦੀ ਆਵਾਜ਼ ਹੈ ਅੰਦਰੋਂ ਬੋਲਦਾ ਰੱਬ। ਅੱਛਾ ਠੀਕ ਹੈ ਨਾ, ਗਿਰਜਾ ਘਰ ਦੇ ਵਿੱਚ ਵਿਸਕੀ ਲੈ ਕੇ ਸ਼ਰਾਬ ਲੈ ਕੇ ਵਾਈਨ ਲੈ ਕੇ ਜਾਏਗਾ ਗਲਾ ਚਰਚ, ਉੱਥੇ ਕੀ ਆਵਾਜ਼ ਆਏਗੀ? ਠੀਕ ਹੈ, ਫਿਰ ਰੱਬ ਦੀ ਆਵਾਜ਼ ਦੋ ਕਿਵੇਂ ਹੋ ਗਈ? ਕਿਤੇ ਰੱਬ ਕਹਿੰਦਾ ਸ਼ਰਾਬ ਲਿਆ ਜਾ ਗਿਆ, ਕਿਤੇ ਕਹਿੰਦਾ ਲਿਆ, ਸਮਝਦੇ ਹੋ? ਕਿਤੇ ਰੱਬ ਕਹਿੰਦਾ ਸੂਰ ਲਿਆ ਬਲੀ ਤੇ, ਕਿਤੇ ਰੱਬ ਕਹਿੰਦਾ ਬੱਕਰਾ ਲਿਆ। ਰੱਬ ਦੀਆਂ ਆਵਾਜ਼ਾਂ ਦੋ ਕਿਵੇਂ ਹੋ ਗਈਆਂ? ਜੁੱਤੀ ਪਾ ਕੇ ਅੰਦਰ ਆਓ, ਇੱਥੇ ਸਾਡੇ ਦਿਮਾਗ ਚ ਅੰਦਰੋਂ ਆਵਾਜ਼ ਕੀ ਆਏਗੀ ਵੀ ਜੁੱਤੀ ਪਾ ਕੇ ਅੰਦਰ ਜਾਣਾ ਗਲਤ ਹੈ, ਅੰਦਰੋਂ ਆਵਾਜ਼ ਕੀ ਆਏਗੀ ਵੀ ਇਹ ਕੰਮ ਗਲਤ ਹੈ? ਤੇ ਚਰਚ ਵਿੱਚ ਜੁੱਤੀ ਲੈ ਕੇ ਜਾਣਾ ਪੈਣਾ, ਜੁੱਤੀਆਂ ਪਾ ਕੇ ਬਹਿੰਦੇ ਨੇ ਸਾਰੇ, ਉੱਥੇ ਆਵਾਜ਼ ਆਉਂਦੀ ਨਹੀਂ। ਮਤਲਬ ਇਹ ਰੱਬ ਨਹੀਂ, ਅਸਲ ਚ ਪ੍ਰੋਗਰਾਮਿੰਗ ਜਿੱਦਾਂ ਦੀ ਕੀਤੀ ਹੈ ਉਦਾਂ ਦੀਆਂ ਹੀ ਆਵਾਜ਼ਾਂ ਆਉਂਦੀਆਂ ਬੰਦੇ ਦੇ ਅੰਦਰੋਂ, ਜਿੱਦਾਂ ਸਿਖਾਇਆ, ਜਿੱਦਾਂ ਦਾ ਸਮਾਜ ਹੈ, ਜਿੱਦਾਂ ਦਾ ਢਾਂਚਾ ਹੈ। ਧੀ ਮਾੜੀ ਹੈ ਇਹ ਆਵਾਜ਼ਾਂ ਆਉਂਦੀਆਂ ਸੀ, ਸਮਾਜ ਦਾ ਢਾਂਚਾ ਸੀ। ਧੀ ਹੁੰਦੀ ਸੀ ਅਗਲਾ ਕਹਿੰਦਾ ਯਾਰ ਇਹ ਕਿੱਥੇ ਜੰਮ ਪੀ, ਕਦੇ ਪ੍ਰੋਗਰਾਮਿੰਗ ਏਦਾਂ ਦੀ ਸੀ ਅੰਦਰੋਂ ਆਵਾਜ਼ ਕੀ ਆਉਂਦੀ ਸੀ ਵੀ ਕਿੱਥੋਂ ਆ ਗਈ। ਪਰ ਅੱਜ ਹੁਣ ਜਦੋਂ ਧੀ ਆਵੇ ਲੋਕਾਂ ਦੇ ਘਰੇ ਤਿੰਨ ਵੀ ਹੋ ਜਾਂਦੇ, ਅਗਲਾ ਕਹਿੰਦਾ ਚਲੋ ਕੋਈ ਨੀ, ਹੁਣ ਪ੍ਰੋਗਰਾਮਿੰਗ ਬਦਲ ਗਈ, ਸੋਚ ਬਦਲ ਗਈ, ਇਹ ਦਿਮਾਗ ਦੀ ਆਵਾਜ਼ ਹੀ ਹੁੰਦੀ ਹੈ, ਕੋਈ ਅੰਦਰੋਂ ਵੀ ਅੰਦਰੋਂ ਦੱਸਦਾ ਐ ਆਵਾਜ਼ ਆਉਂਦੀ। ਹੁਣ ਆਪਣੇ ਘਰ ਵਾਲੀ ਹੈ, ਜੇ ਆਪਣੇ ਦੋ ਵਿਆਹ ਕਰਾਈ ਫਿਰ ਆਪਣੇ ਅੰਦਰੋਂ ਆਵਾਜ਼ ਕਿਉਂ ਵੀ, ਇੱਕ ਉੱਥੇ ਇੱਕ ਉੱਥੇ, ਆਪਣੇ ਅੰਦਰੋਂ ਕੀ ਆਵਾਜ਼ ਆਉਂਦੀ ਵੀ ਆਹ ਕੰਮ ਗਲਤ ਹੈ। ਮੁਸਲਮਾਨਾਂ ਦੇ ਤਿੰਨ 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 ਵਿਆਹ ਇੱਕ ਟਾਈਮ ਤੇ, ਚਾਰ ਚਾਰ ਬੱਚੇ, ਬਾਰਾਂ ਤੇਰਾਂ ਹੈਗੇ ਇੱਕ ਟਾਈਮ ਤੇ, ਤਿੰਨ ਵਿਆਹਾਂ ਦੀ ਅੱਗੇ ਹੈ, ਉਹਨਾਂ ਦੀ ਪ੍ਰੋਗਰਾਮਿੰਗ ਤਿੰਨ ਦੀ ਹੈ, ਸਾਡੀ ਪ੍ਰੋਗਰਾਮਿੰਗ ਇੱਕ ਦੀ ਹੈ, ਸਾਡੇ ਅੰਦਰੋਂ ਆਵਾਜ਼ ਹੋਰ ਆਉਣੀ ਹੈ, ਉਹਨਾਂ ਦੇ ਅੰਦਰੋਂ ਤਿੰਨ ਤੇ ਵੀ ਜਾ ਕੇ ਠੀਕ ਹੈ। ਮਤਲਬ ਇਹ ਅੰਦਰ ਦੀ ਨਹੀਂ, ਜੋ ਬਣਾਇਆ ਦਿਮਾਗ ਦੇ ਵਿੱਚ ਭਰਿਆ, ਜੋ ਸਮਾਜਿਕ ਢਾਂਚਾ ਹੈ ਉਹ ਸੇਵ ਹੋਇਆ। ਜਿਵੇਂ ਹੁਣ ਆਪਾਂ ਰਾਹ ਵੇਖਦੇ ਹਾਂ, ਜਿਹੜਾ ਇਹਦੇ 'ਚ ਫੀਡ ਕੀਤਾ ਨਕਸ਼ਾ, ਜੋ ਬਣਾ ਦਿੱਤਾ ਨਕਸ਼ਾ ਫੀਡ ਕੀਤਾ ਹੈ, ਜਿਹੜਾ ਆਪਾਂ ਰਾਹ ਦੱਸਦਾ ਹੈ, ਨੈਵੀਗੇਸ਼ਨ ਸਿਸਟਮ ਜਿਹੜਾ ਹੈ ਨਾ, ਉਹਦੀ ਜਿੱਦਾਂ ਪ੍ਰੋਗਰਾਮਿੰਗ ਕੀਤੀ ਗਈ ਹੈ, ਕੰਪਿਊਟਰਾਈਜ਼ ਹੈ ਸਾਰਾ ਕੁਛ, ਜਿੱਦਾਂ ਦੀ ਪ੍ਰੋਗਰਾਮਿੰਗ ਕੀਤੀ ਹੈ ਉਹ ਉਵੇਂ ਉਵੇਂ ਰਾਹ ਦੱਸਦਾ ਹੈ। ਜੋ ਉਹਦੇ 'ਚ ਸੇਵ ਹੈ, ਜਿਹੜੀ ਸੜਕ ਨਵੀਂ ਬਣੀ ਹੈ ਉੱਥੇ ਚੁੱਪ ਕਰ ਜਾਂਦਾ, ਉਹਦੇ ਬਾਰੇ ਉਹਨੂੰ ਪਤਾ ਨਹੀਂ ਹੁੰਦਾ, ਠੀਕ ਹੈ ਨਾ। ਜਿਹੜੀ ਪੁਰਾਣੀਆਂ ਜਦੋਂ ਪ੍ਰੋਗਰਾਮਿੰਗ ਜਿਹੜੀ ਕੀਤੀ ਉਹਨੇ ਉਵੇਂ ਉਵੇਂ ਬੋਲਣਾ। ਏਦਾਂ ਹੀ ਹੈ, ਆਪਣੇ ਅੰਦਰ ਜੋ ਭਰਿਆ ਹੈ ਉਹੀ ਅੰਦਰੋਂ ਆਵਾਜ਼ ਆਉਂਦੀ ਵੀ ਆਹ ਗਲਤ ਹੈ ਆਹ ਠੀਕ ਹੈ। ਪਹਿਲਾਂ ਭਰਤਾ ਹੈ ਸਾਡੇ ਦਿਮਾਗ 'ਚ, ਆਹ ਗਲਤ ਹੈ ਆਹ ਠੀਕ ਹੈ, ਆਹ ਗਲਤ ਹੈ ਆਹ ਠੀਕ ਹੈ। ਉਹ ਫਿਰ ਜਦੋਂ ਅਸੀਂ ਉਵੇਂ ਕਰਦੇ ਹਾਂ, ਅੱਛਾ ਆਹ ਗਲਤ ਹੈ ਆਹ ਠੀਕ ਹੈ, ਆਹ ਗਲਤ ਹੈ, ਸਾਡੇ ਸ਼ਰਾਬ ਪੀ ਕੇ ਅੰਦਰ ਜਾਣਾ ਗਲਤ ਭਰਿਆ ਨਾ, ਆਪਾਂ ਨੂੰ ਦੱਸਿਆ ਗਿਆ ਸਾਡੀ ਮਰਿਆਦਾ ਇਹ ਹੈ, ਸਾਡੇ ਅੰਦਰੋਂ ਇਹ ਆਉਣਾ, ਨਾ ਨਾ ਨਾ, ਤੇ ਗਿਰਜਾ ਘਰ ਚ ਵਾਈਨ ਲੈ ਕੇ ਜਾਣਗੇ, ਉਹਨਾਂ ਨੂੰ ਕਹਿੰਦੇ ਠੀਕ ਹੈ ਤੂੰ ਆ ਜਾ। ਉਹਨਾਂ ਦੀ ਪ੍ਰੋਗਰਾਮਿੰਗ ਇੱਦਾਂ ਕੀਤੀ ਹੈ, ਸਾਡੀ ਪ੍ਰੋਗਰਾਮ ਉਹ ਅੰਦਰ ਦੀ ਕਿਹੜੀ ਆਵਾਜ਼, ਤਿੰਨ ਘਰ ਵਾਲੀਆਂ ਇੱਕ ਘਰ ਵਾਲੀ, ਇਹ ਪ੍ਰੋਗਰਾਮਿੰਗ ਇੱਦਾਂ ਦੀ ਕੀਤੀ। ਸਮਝ ਆਉਂਦੀ ਹੈ ਗੱਲ? ਸਾਡੇ ਬੱਚਿਆਂ ਨੂੰ ਕੁਝ ਹੋਰ ਤਰ੍ਹਾਂ, 18 ਸਾਲ ਤੋਂ ਬਾਅਦ ਅਮਰੀਕਾ ਕੈਨੇਡਾ ਚ 18 ਸਾਲ ਤੋਂ ਬਾਅਦ ਹੋਰ ਤਰ੍ਹਾਂ ਦੀ ਪ੍ਰੋਗਰਾਮ, ਸਮਝਦੇ ਆ ਨਾ ਗੱਲ, ਪਕੜ ਚ ਆਉਂਦੀ ਹੈ ਆਤਮਾ ਦੀ ਇੱਦਾਂ ਬਣੀ ਗੱਲ। ਫਿਰ ਜੇ ਅੰਦਰੋਂ ਆਵਾਜ਼ ਆਏਗੀ ਫਿਰ ਤੇ ਸਾਰਿਆਂ ਲਈ ਇੱਕੋ ਜਿਹੀ ਆਊ, ਹੈ ਕਿ ਨਹੀਂ? ਤਾਂ ਕਰਕੇ ਉਹ ਜਿੱਦਾਂ ਦਾ ਬਣਾ ਦਿੱਤਾ ਗਿਆ ਨਾ ਸਿਸਟਮ, ਉਹੋ ਜਿਹਾ ਹੀ ਜੋ ਭਰਿਆ ਹੋਇਆ ਨਾ, ਉਦਾਂ ਦੀ ਆਵਾਜ਼ ਹੀ ਹੁੰਦੀ। ਖੂਦ ਜਿੱਦਾਂ ਦੀ ਆਵਾਜ਼ ਮਾਰੋ, ਆ ਜਿਹੜਾ ਜਿੰਨੇ ਪੜ੍ਹੇ ਲਿਖੇ ਜਿੰਨੇ ਨੇ, ਇਹਨਾਂ ਦੀ ਪ੍ਰੋਗਰਾਮਿੰਗ ਹੀ ਅਸਲ 'ਚ ਇੱਦਾਂ ਕੀਤੀ ਗਈ। ਜੋ ਪਾਵੈ ਭਾਂਡੇ ਵਿੱਚ ਵਸਤ, ਸਾਹ ਨਿਕਲਣਾ ਕਿਆ ਕੋਈ ਕਰੇ ਵਿਚਾਰਾ, ਕਰਨ ਕੀ ਜੋ ਭਰਿਆ ਉਹੀ ਬਾਹਰ ਆਉਂਦਾ। ਪਾਇਆ ਹੀ ਇਹ ਹੈ, ਢਾਂਚਾ ਹੀ ਇੱਦਾਂ ਦਾ ਹੈ, ਚਾਹ ਕੇ ਵੀ ਤੁਸੀਂ ਉਹਦੇ ਚੋਂ ਬਾਹਰ ਨਹੀਂ ਨਿਕਲ ਸਕਦੇ। ਇਹ ਤੇ ਹਿੰਮਤ ਕਰਨੀ ਪੈਂਦੀ ਹੈ, ਦਲੇਰੀ ਕਰਨੀ ਪੈਂਦੀ। ਤਾਂ ਕਰਕੇ ਸ਼ਬਦ ਜਦੋਂ ਆਪਾਂ ਪੜ੍ਹਦੇ ਨਾ ਕਈ ਵਾਰੀ, ਫਿਰ ਉਦੋਂ ਆਨੰਦ ਤੇ ਆਉਂਦਾ ਜਦੋਂ ਅਸੀਂ ਗੁਰਬਾਣੀ ਨੂੰ ਸਮਝਦੇ ਹਾਂ ਪੜ੍ਹਦੇ ਹਾਂ। ਕਹਿੰਦੇ ਉੱਚਾ ਉੱਚਾ ਬੋਲਦੇ ਤੇ ਬਥੇਰੇ ਆ, ਰੌਲਾ ਤੇ ਬਥੇਰਾ ਪਾਉਂਦੇ ਆ,
ਪੜ ਪੜ ਉੱਚਾ ਕੂਕਦਾ ਮਾਇਆ ਕੋ ਪਿਆ, ਪੜ ਪੜ ਉੱਚਾ ਕੂਕਦਾ ਮਾਇਆ ਕੋ ਪਿਆ, ਪੰਡਤ ਪੜ ਪੜ ਉੱਚਾ ਕੂਕਦਾ ਮਾਇਆ ਕੋ ਪਿਆ, ਪੰਡਤ ਪੜ ਪੜ ਉੱਚਾ ਕੂਕਦਾ ਮਾਇਆ ਕੋ ਪਿਆ, ਪੰਡਤ ਪੜ ਪੜ ਉੱਚਾ ਕੂਕਦਾ ਮਾਇਆ ਪਿਆਰ, ਪੰਡਤ ਪੜ
पढ़े उच्चा चूकदा माया मोह प्या
ओ पंडित पढ़ पढ़ उच्चा चूकदा माया मोह प्या
पंडित पढ़ पढ़ उच्चा चूकदा माया मोह प्या
पंडित पढ़ पढ़ उच्चा चूकदा माया मोह प्या पढ़ पढ़ उच्चा
पढ़ उच्चा चूकदा माया मोह प्यार
पंडित पढ़ पढ़ उच्चा चूकदा माया मोह प्यार
अंतर ब्रह्म नची गई अंतर ब्रह्म नची गई
अंतर ब्रह्म नची गई
अंतर ब्रह्म नाची नहीं
अंतर ब्रह्म नाची नहीं
अंतर ब्रह्म नाची नहीं अंतर ब्रह्म नाची नहीं
अंतर ब्रह्म नाची नहीं
अंतर ब्रह्म नाची नहीं
ओ अंतर ब्रह्म नाची नहीं मन
अंतर ब्रह्म नाची मन मूर्ख गावा
अंतर ब्रह्म नाची नहीं मन मूर्ख गावा
अंतर ब्रह्म नाची नहीं मन मूर्ख गावा पंडित पढ़ पढ़ उच्चा कूकदा माया वो प्यार
पंडित पढ़ पढ़ उच्चा कूकदा माया वो पंडित पढ़ पढ़ उच्चा चूकदा माया मोह प्यार पढ़ पढ़ उच्चा चूकदा माया मोह प्यार
पढ़ पढ़ उच्चा
ओ पंडित पढ़ पढ़ उच्चा चूकदा माया मोह प्यार
पंडित का अर्थ विद्वान विद्वान कहते अपने अंदर रब नहीं समझ आता इन भी मैं मेरे अंदर ही है कहते बस गल रौला ही पाता मतलब जिंदगी कि आनी है ढंग तरीका कख नहीं पता होता विद्या बेचते इदा के लोग पर जे एक आवाज बन के समाज ढांचे बदलन का उपराला कर कख भी नहीं जिहड़ा समाज पढ़िया लिखिया साडा इह ढांचा हिला सकदे पर उहदे ते जिहड़ी असल ड्यूटी है जिहड़ी अपनी अपना कम है जिहड़ा उह नहीं करदे जे हुण इदां ना होवे फिर सुसाइड किदां कर सकदा कोई पढ़िया लिखिया मर किवें सकदा अगला इन्नी ते समझ होवे ना जो कोई मौत हो जाती है जिदा का कन्न पढ़ रोंदा है उदा भी रोंदा ता ही कहिंदे जो प्राणी गोविंद ध्यावै पढ़िया अनपढ़िया परम रत समझ आ जाए अनपढ़ नूं आ जाए ना आवे ते पढ़े लिखे लिखे ना बंदा खत्म हो चलिया मैं मर चलिया मैं नहीं रहना मैं खत्म हो जाना मैं बड़े बड़े वेखदे हां आपां मैं एम ए कीती मैं डबल एम ए मैं ट्रिपल एम ए मैं डॉक्टर तक कई बार मैनू आप गलां बातें करते हैं कई बार गलत मिलन आ जाता भाई साहब मैं अंदर की गल दुख दसना कि इन्ना वधिया पढ़िया लिखिया बंदा पर जो अगला गल उत्थे कख सो लोड़ हुंदी है अपने अपनी कॉमन सेंस डिवेलप करने की अपना दिमाग चलाओ हौसला जिहड़ा है ना तां ही ते हुण अपने साडे सिस्टम घट है नहीं ते बाहरले देशां च लोक मनोविज्ञानियां कोल बहुत जांदे ने अपने नहीं इदा मनोविज्ञानी जाके दसते ने अपना दुख भी आनता है दसता एक पढ़िया लिखिया कहते गया कहता जी मैं मर जाना मेरे को कख नहीं बचिया इवन आप भी कह अपने भी हो सकता मेरे को कख नहीं हूं बचिया कख नहीं बचिया कहता बस मैं खत्म हो जाना ਉਹ ਮਨੋਵਿਗਿਆਨੀ ਚੰਗਾ ਬੰਦਾ ਉਹ ਕਹਿੰਦਾ ਵੀ ਗੱਲ ਇਹ ਹੈ ਕੰਮ ਹੀ ਹੁੰਦਾ ਉਹਨਾਂ ਦਾ ਰੋਜ਼ ਦਾ ਉਹਨਾਂ ਦਾ ਤਰੀਕਾ ਵੀ ਹੁੰਦਾ ਕਹਿੰਦੇ ਜਦੋਂ ਫਿਰ ਤੇਰਾ ਤਲਾਕ ਹੋਇਆ ਸੀ ਉਸ ਤੋਂ ਬਾਅਦ ਫਿਰ ਤੇਰਾ ਕਿਵੇਂ ਕਹਿੰਦਾ ਤਲਾਕ ਤੇ ਹੋਇਆ ਨੀ ਮੇਰੀ ਘਰ ਵਾਲੀ ਤੇ ਮੇਰੇ ਕੋਲ ਹੀ ਕਹਿੰਦਾ ਫਿਰ ਇਹਦਾ ਮਤਲਬ ਵਿਆਹ ਬਚ ਗਿਆ ਮੇਰਾ ਸਭ ਕੁਛ ਵੀ ਨੀ ਬਚੇ ਸਭ ਕੁਛ ਗਿਆ ਮੇਰਾ ਕਹਿੰਦਾ ਇਹਦਾ ਮਤਲਬ ਫਿਰ ਵਿਆਹ ਤੇਰਾ ਬਚ ਗਿਆ ਕਹਿੰਦਾ ਹਾਂਜੀ ਵਿਆਹ ਤੇ ਬਚ ਗਿਆ ਅੱਛਾ ਅੱਛਾ ਚਲੋ ਗੱਲ ਕਰਦੇ ਕਰਦੇ ਬਾਅਦ ਚ ਕਹਿੰਦਾ ਅੱਛਾ ਜਦੋਂ ਤੇਰੇ ਬੱਚਿਆਂ ਨੂੰ ਜੇਲ੍ਹ ਹੋਈ ਸੀ ਮੁੰਡੇ ਤੇਰੇ ਜਦੋਂ ਜੇਲ੍ਹ ਚ ਗਏ ਕਹਿੰਦਾ ਕੋਈ ਜੇਲ੍ਹ ਜੂਲ ਨੀ ਹੋਈ ਅੱਛਾ ਕਹਿੰਦਾ ਫਿਰ ਤੇਰਾ ਮਤਲਬ ਮੁੰਡੇ ਵੀ ਬਚ ਗਏ ਕਹਿੰਦਾ ਹਾਂ ਮੁੰਡੇ ਵੀ ਬਚ ਗਏ ਫਿਰ ਉਹ ਕਹਿੰਦਾ ਅੱਛਾ ਚਲੋ ਬਾਕੀ ਗੱਲ ਕਰਦੇ ਕਹਿੰਦੇ ਜੋ ਤੈਨੂੰ ਦਰੰਗ ਹੋਇਆ ਸੀ ਕਹਿੰਦਾ ਮੈਨੂੰ ਦਰੰਗ ਨੀ ਹੋਇਆ ਮੈਂ ਤਾਂ ਚੰਗਾ ਭਲਾ ਕਹਿੰਦੇ ਤਾਂ ਮਤਲਬ ਤੇਰਾ ਸਰੀਰ ਵੀ ਬਚ ਗਿਆ ਕਹਿੰਦਾ ਹਾਂ ਬਚ ਗਿਆ ਥੋੜੇ ਕੁ ਚਿਰ ਬਾਅਦ ਗੱਲਾਂ ਕਰਦਿਆਂ ਕਰਦਿਆਂ ਕਹਿੰਦਾ ਤੇਰੀਆਂ ਅੱਖਾਂ ਗਈਆਂ ਸੀ ਅੰਨਾ ਹੋ ਗਿਆ ਜਦ ਕਹਿੰਦਾ ਮੇਰੀਆਂ ਅੱਖਾਂ ਤੇ ਚੰਗੀਆਂ ਭਲੀਆਂ ਨੇ ਕਹਿੰਦਾ ਤਾਂ ਮਤਲਬ ਤੇਰੀ ਨਜ਼ਰ ਵੀ ਬਚ ਗਈ ਕਹਿੰਦਾ ਹਾਂ ਅੱਛਾ ਇੱਕ ਵਾਰ ਜਦੋਂ ਤੇਰੇ ਦੰਦ ਟੁੱਟ ਗਏ ਸੀ ਸਾਰੇ ਕਹਿੰਦਾ ਦੰਦ ਚੰਗੇ ਭਲੇ ਨੇ ਕਹਿੰਦਾ ਫਿਰ ਕਿਆ ਕੀ ਹੈ ਤੇਰਾ ਤੂੰ ਕਹਿੰਦਾ ਮੇਰਾ ਬਚਿਆ ਹੀ ਕੱਖ ਸਾਰਾ ਕੁਛ ਤੇਰੇ ਕੋਲ ਹੈ ਘਰ ਵਾਲੀ ਤੇਰੇ ਕੋਲ ਹੈ ਬੱਚੇ ਤੇਰੇ ਕੋਲ ਨੇ ਸਿਹਤ ਤੇਰੇ ਕੋਲ ਹੈ ਨਜ਼ਰ ਤੇਰੇ ਕੋਲ ਹੈ ਮਤਲਬ ਜਦੋਂ ਬੰਦਾ ਨੈਗੇਟਿਵ ਹੁੰਦਾ ਹੈ ਨਾ ਉਹ ਫਿਰ ਇਹੀ ਸੋਚੀ ਜਾਂਦਾ ਵੀ ਆਹ ਵੀ ਗਿਆ ਆਹ ਵੀ ਗਿਆ ਆਹ ਵੀ ਗਿਆ ਇੱਕ ਕਹਿੰਦਾ ਅੱਛਾ ਆਹ ਵੀ ਹੈਗਾ ਆਹ ਵੀ ਹੈਗਾ ਉਹ ਜਿਵੇਂ ਮੈਂ ਦੱਸਿਆ ਸੀ ਨਾ ਇੱਕ ਵਾਰੀ ਵੀ ਦੁਕਾਨਦਾਰ ਆਖੇ ਕਹਿੰਦੇ ਵੀ ਦੁਕਾਨ ਕਿਉਂ ਨੀ ਚੱਲਦੀ ਤੇਰੀ ਉਹਦੀ ਬੜੀ ਚੱਲਦੀ ਹੈ ਕਹਿੰਦੇ ਕਾਰਨ ਦੱਸੋ ਕੀ ਹੈ ਖੰਡ ਤੇ ਇੱਕੋ ਜਿੰਨੀ ਵੇਚਦੇ ਚੀਨੀ ਇੱਕੋ ਹੀ ਹੈ ਕਹਿੰਦੇ ਫਰਕ ਹੈ ਉਹ ਕਹਿੰਦੇ ਜਦੋਂ ਤੂੰ ਵੇਚਦਾ ਨਾ ਘੱਟ ਚੱਲਣ ਵਾਲੇ ਦੀ ਤੂੰ ਕੀ ਕਰਦਾ ਵੀ ਅਗਲੇ ਨੇ ਕਿਲੋ ਚੀਨੀ ਲੈਣੀ ਹੈ ਤੇ ਤੂੰ ਸਵਾ ਕਿਲੋ ਡੇਢ ਕਿਲੋ ਪਾ ਲੈਂਦਾ ਲਿਫਾਫੇ ਚ ਭਰ ਲੈਂਦਾ ਫਿਰ ਕੀ ਕਰਦਾ ਕੱਢੀ ਜਾਂਦਾ ਐ ਉਧਰ ਜ਼ਿਆਦਾ ਹੁੰਦੀ ਕੱਢੀ ਜਾਂਦਾ ਕੱਢੀ ਜਾਂਦਾ ਕੱਢੀ ਜਾਂਦਾ ਹੁਣ ਮਨੋ ਦਿਮਾਗ ਐ ਕੰਮ ਕਰ ਅੱਛਾ ਹਾਂ ਹੋਰ ਕੱਢ ਲਈ ਅੱਛਾ ਹੋਰ ਕੱਢ ਲਈ ਤੇ ਜਿਹੜਾ ਦੂਜਾ ਦੁਕਾਨਦਾਰ ਉਹ ਤਜਰਬੇਕਾਰ ਹੈ ਉਹਨੂੰ ਪਤਾ ਹੈ ਉਹ ਕੀ ਕਰਦਾ ਉਹ ਪੌਣਾ ਕਿਲੋ ਪਾ ਕੇ ਲਿਆਉਂਦਾ ਪਾ ਕੇ ਫਿਰ ਉਹ ਪਾਈ ਜਾਂਦਾ ਹੋਰ ਪਾਤੀ ਹੋਰ ਪਾਤੀ ਹੋਰ ਪਾਤੀ ਹੁਣ ਜਿਹੜਾ ਗਾਹਕ ਹੈ ਉਹਦਾ ਜਿਹੜਾ ਦਿਮਾਗ ਹੈ ਹੁਣ ਮਨੋਵਿਗਿਆਨੀ ਕਹਿੰਦੇ ਐ ਕੰਮ ਕਰਦਾ ਵੀ ਇਹ ਵੱਧ ਦਿੰਦਾ ਉਹਨੂੰ ਐ ਲੱਗਦਾ ਵੀ ਇਹ ਕੱਢਦਾ ਮਤਲਬ ਸੋਚ ਹੈ ਨਾ ਇੱਕ ਹਰ ਚੀਜ਼ ਦੇ ਵਿੱਚ ਹੁਣ ਜੇ ਇੱਕ ਬੰਦਾ ਕਹਿ ਰਿਹਾ ਹਾਏ ਟਿੰਡਾਂ ਭਰੀਆਂ ਆਉਂਦੀਆਂ ਨੇ ਖਾਲੀ ਭਰੀਆਂ ਆਉਂਦੀਆਂ ਨੇ ਖਾਲੀ ਜਾਈ ਜਾਂਦੀਆਂ ਦੂਜਾ ਖੜਾ ਕਹੀ ਜਾਂਦਾ ਵੇਖ ਲਓ ਖਾਲੀ ਜਾਂਦੀਆਂ ਨੇ ਭਰੀਆਂ ਆਉਂਦੀਆਂ ਖਾਲੀ ਜਾਂਦੀਆਂ ਨੇ ਭਰੀ ਪਰ ਇੱਕ ਪੋਜੀਟਿਵ ਹੈ ਖਾਲੀ ਜਾਂਦੀਆਂ ਭਰੀਆਂ ਆਉਂਦੀਆਂ ਇੱਕ ਕਹਿੰਦਾ ਭਰੀਆਂ ਆਉਂਦੀਆਂ ਖਾਲੀ ਜਾਈ ਮਤਲਬ ਉਹ 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 ਇੱਕੋ ਚੀਜ਼ ਨੂੰ ਇੱਕ ਕਿਵੇਂ ਵੇਖਦਾ ਦੂਜਾ ਕਿਵੇਂ ਵੇਖਦਾ ਆਪਾਂ ਕਿੰਨੀ ਵਾਰੀ ਗੱਲ ਕਰਦੇ ਗੱਲ ਹੀ ਕੋਈ ਨੀ ਬਸ ਗਏ ਦਿੱਲੀ ਇੱਕ ਨੇ ਆ ਗਿਆ ਬਸ ਦੋ ਤਿੰਨ ਘੰਟੇ ਜਾਣ ਤਿੰਨ ਆਉਣ ਤੇ ਘੰਟਾ ਉੱਥੇ ਸੱਤ ਘੰਟੇ ਦਾ ਕੰਮ ਹੈ ਸਾਰਾ ਦੂਜੇ ਨੂੰ ਦਿੱਲੀ ਜਾਣਾ ਅੱਛਾ ਤਿੰਨ ਘੰਟੇ ਜਾਣ ਤੇ ਘੰਟਾ ਉੱਥੇ ਤਿੰਨ ਆਉਣ ਤੇ ਮਤਲਬ ਗੱਲ ਗੱਲ ਕਹਿਣ ਤੋਂ ਹੀ ਪਤਾ ਲੱਗ ਜਾਂਦਾ ਵੀ ਇਹਦਾ ਮਨ ਨੀ ਕਰਦਾ ਇਹਦਾ ਜੀ ਨਹੀਂ ਕਰਦਾ ਇੱਕ ਉਹ ਕਾਮਨ ਸੈਂਸ ਹੈ ਜਿਹੜੀ ਉਤਸ਼ਾਹ ਉਹਦੇ ਚ ਪੜ੍ਹਾਈਆਂ ਕਿੱਥੇ ਹੈ ਇਹ ਤੇ ਅੰਦਰੋਂ ਪੈਦਾ ਕਰਦਾ ਹੁੰਦਾ ਹੈ ਤਾਂ ਤੇ ਮੈਂ ਕਹਿੰਦਾ ਵੀ ਤਿਆਰ ਉਹਨੂੰ ਘਰੇ ਬੰਦਾ ਜਿਹੜਾ ਪਹਿਲਾਂ ਪੜ੍ਹਿਆ ਲਿਖਿਆ ਹੋਵੇ ਪਹਿਲਾਂ ਉਹਦੇ ਚ ਕੁਝ ਕੁਆਲਿਟੀਆਂ ਹੋਣ ਉਹਨੂੰ ਫਿਰ ਪੜ੍ਹਾਓ ਮਿਹਨਤ ਕਰਾਓ ਉਹ ਤੇ ਬਣੂ ਜਿਹੜੀ ਅੰਦਰ ਤਾੜੀ ਹੈ ਨੀ ਉਹਨੂੰ ਤੁਸੀਂ ਜੋ ਮਰਜ਼ੀ ਪੜ੍ਹਾ ਦਿਓ ਉਹਨੇ ਪਤਾ ਹੋਣਾ ਪਰ ਮੂੰਹ ਚ ਘੁੰਗਣੀਆਂ ਪਾ ਲੈਣੀਆਂ ਡਰ ਜਾ ਪਹਿਲਾਂ ਅਗਲਾ ਦਲੇਰ ਹੋਵੇ ਫਿਰ ਉਹਨੂੰ ਪੜ੍ਹਾਓ ਪੈਦਾ ਤਾਂ ਆ ਹੀ ਹੈ ਨਾ ਪਹਿਲਾਂ ਅੰਦਰ ਹੋਵੇ ਵੀ ਮੈਂ ਆਪਣੇ ਬੰਦਿਆਂ ਦੀ ਰੱਖਿਆ ਕਰਨੀ ਹੈ ਫਿਰ ਉਹਨੂੰ ਬੰਦੂਕ ਸਿਖਾਓ ਤੇ ਜੇ ਤੁਸੀਂ ਬੰਦੂਕ ਇਹ ਸਿਖਾ ਤੀ ਪਿਆਰ ਭਰਿਆ ਨਾ ਬੰਦੂਕ ਸਿਖਾ ਤੀ ਉਹ ਫਿਰ ਦੂਜੇ ਪਾਸੇ ਜਾ ਕੇ ਚਲਾਉਂਦਾ ਕਈਆਂ ਨੂੰ ਪੜ੍ਹਾਇਆ ਤੇ ਜਾਗਰੂਕਾਂ ਨੇ ਮਿਸ਼ਨਰੀਆਂ ਨੇ ਠੀਕ ਹੈ ਅੰਦਰ ਉਹਨਾਂ ਦੇ ਸਾਧ ਪੁਣਾ ਸੀ ਲਾਲਚ ਸੀ ਵੀ ਬਾਬਿਆਂ ਵਾਲੇ ਮੱਥੇ ਮੁੱਥੇ ਟਿਕਣ ਕਥਾ ਵਾਚਕ ਹੈਗੇ ਨਾ ਕਈ ਏਦਾਂ ਦੇ ਟ੍ਰੀਟਮੈਂਟ ਕਿਹੜਾ ਭਾਲਦੇ ਸੀ ਬਾਬਿਆਂ ਵਾਲਾ ਪੜ੍ਹਾਈ ਕਿੱਥੋਂ ਕੀਤੀ ਮਸ਼ੀਨਰੀ ਕਾਲਜਾਂ ਚੋਂ ਗਿਆਨ ਸਾਰਾ ਹੈ ਹੁਣ ਇਹ ਉਹ ਬੰਦੇ ਤਿਆਰ ਕਰਤੇ ਜਿਨ੍ਹਾਂ ਦੇ ਅੰਦਰ ਆਪਣੀ ਟੀਮ ਦਾ ਪਿਆਰ ਨਹੀਂ ਸੀ ਸੋਚ ਦਾ ਪਤਾ ਨਹੀਂ ਸੀ ਵੀ ਆਹ ਸੱਚ ਹੈ ਉਹ ਤਿਆਰ ਕਰਤੇ ਉਹ ਹੁਣ ਸਭ ਤੋਂ ਵੱਡੇ ਕਥਾਵਾਚਕ ਉੱਧਰ ਬੈਠਦੇ ਨੇ ਹਰੇਕ ਬਰਸੀ ਤੇ ਜਾ ਕੇ ਬੋਲਦੇ ਨੇ ਜਿੰਨੇ ਬੰਬ ਨੇ ਉਹ ਇੱਧਰ ਨੂੰ ਚਲਾਉਂਦੇ ਨੇ ਜਿਹੜੇ ਇਹਨਾਂ ਤੋਂ ਸਿੱਖੀਆਂ ਪੰਗਤੀਆਂ ਇਹਨਾਂ ਤੋਂ ਅਰਥ ਉਹ ਫਿਰ ਪੁੱਠੇ ਕਰ ਕਰਕੇ ਇਹਨਾਂ ਤੇ ਸਿੱਟਦੇ ਨੇ ਮਤਲਬ ਇਹਨਾਂ ਦੇ ਇਹਨਾਂ ਨੇ ਪੜ੍ਹਾਏ ਸੀ ਤੇ ਤੁਰ ਗਏ ਦੂਜੇ ਪਾਸੇ ਆਪਣੇ ਵਰਗੇ ਉਧਰੋਂ ਆਏ ਸੀ ਅਸੀਂ ਇੱਧਰ ਪਰ ਸਾਨੂੰ ਤੇ ਉੱਧਰ ਵਾਲੇ ਵੀ ਕਹਿੰਦੇ ਚਲੋ ਚਲੋ ਇੱਧਰ ਵਾਲੇ ਵੀ ਕਹਿੰਦੇ ਨਹੀਂ ਸਾਡੇ ਵੀ ਕੰਮ ਦੇ ਤੁਸੀਂ ਜ਼ਿਆਦਾ ਚਲਾਉਂਦੇ ਹੋ ਕਹਿੰਦੇ ਮਾੜੇ ਮੋਟੇ ਠੀਕ ਨੇ ਕਹਿੰਦੇ ਅਸੀਂ ਤੇ ਠੰਡਾ ਠੰਡਾ ਰੱਖਣਾ ਸਾਡੇ ਤਾਂ ਸਾਰਾ ਕੁਝ ਚਲਾਉਣਾ ਤੁਸੀਂ ਸਿੱਧੀ ਠੋਕ ਦਿੰਦੇ ਗੱਲ ਵੀ ਸਿੱਧੀ ਤੇ ਫਿਰ ਸਿੱਧੀ ਹੋਣੀ ਸਿੱਧੀ ਤੇ ਫਿਰ ਸਿੱਧੀ ਹੋਣੀ ਸਵਾਦ ਫਿਰ ਗੱਲ ਵੀ ਤਾਂ ਹੀ ਬਣੂ ਨਾ ਫਿਰ ਫਿਰ ਤੇ ਵੇਟ ਕਰੀ ਜੋ 40-50 ਸਾਲ 100 ਸਾਲ ਫਿਰ ਤੇ ਬਦਲਣਾ ਕੱਖ ਇੱਕ ਪੀੜ੍ਹੀ ਗਈ ਦੂਜੀ ਗਈ ਤੀਜੀ ਗਈ ਗੁੰਡਾਗਰਦੀ ਗੁੰਡਾਗਰਦੀ ਚੱਲੀ ਜਾਣੀ ਹੋਣਾ ਥੋੜ੍ਹਾ ਜਿਹਨਾਂ ਚਿਰ ਖੁੱਲ ਕੇ ਸਟੇਟਮੈਂਟ ਨਹੀਂ ਨਾ ਦਿੰਦੇ ਫਿਰ ਅਗਲਾ ਸਫਾਈਆਂ ਤੇ ਉੱਤਰ ਆਉਂਦਾ ਫਿਰ ਅਗਲਾ ਹੌਲੀ 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 ਕਰਕੇ ਵੀ ਨਾ ਹੋਏ ਹੁਣ ਤੇ ਲੋਕੀ ਗੱਲਾਂ ਲੱਗ ਗਏ ਕਰਨ ਗੱਲ ਕਰੋਗੇ ਤਾਂ ਹੀ ਤੁਰਨਗੇ ਅੱਗੇ ਹਿੰਮਤ ਭਰੀ ਜਾਊਗਾ ਤਾਂ ਹੀ ਗੱਲ ਬਣੂ ਨਾ ਅੱਗੇ ਵੀ ਕਰਨਾ ਕੁਛ ਤਾਂ ਕਹੀਦਾ ਵੀ ਵਿਦਿਆ ਪੜ੍ਹਨੀ ਹੈ ਤੇ ਪਰਉਪਕਾਰੀ ਬਣਨਾ ਪਹਿਲਾਂ ਤੇ ਬੰਦਾ ਨਾ ਕੁਛ ਹੋਵੇ ਫਿਰ ਉਹਨੂੰ ਟ੍ਰੇਨ ਕਰੋ ਹਾਰਡਵੇਅਰ ਹੋਵੇ ਸੋਫਟਵੇਅਰ ਚਾੜੋ ਜੇ ਹਾਰਡਵੇਅਰ ਹੋਇਆ ਹੀ ਨਾ ਤੇ ਸੋਫਟਵੇਅਰ ਕੀ ਚਾੜੋਗੇ ਹੈ ਕਿ ਨਹੀਂ ਹੁਣ ਅਗਲਾ ਕਵੇ ਵੀ ਮੈਂ ਤੇ ਕਰਨਾ ਕੁਛ ਮੈਂ ਪੜ੍ਹ ਕੇ ਨਾ ਅੱਛਾ ਮੈਂ ਫਿਰ ਦੱਸਣਾ ਇੱਕ ਕਹਿੰਦਾ ਅੱਛਾ ਯਾਰ ਰੋਜੀ ਰੋਟੀ ਦਾ ਕੰਮ ਕਰ ਲੈ ਅਗਲਾ ਕਹਿੰਦਾ ਵੀ ਅੱਛਾ ਜੀ ਮੈਨੂੰ ਖੁਦ ਦੱਸਿਆ ਕਾਲਜ ਦੇ ਇੱਕ ਬੰਦਾ ਕਹਿੰਦਾ ਕਹਿੰਦਾ ਸਾਡੇ ਕੋਲ ਇੱਕ ਬੀਬੀ ਆਈ ਆ ਕਹਿੰਦੀ ਅਸੀਂ ਸੁਣਿਆ ਤੁਸੀਂ ਬੱਚੇ ਬਾਹਰ ਭੇਜਦੇ ਹੋ ਅਸੀਂ ਕਿਹਾ ਬੀਬੀ ਆਈ ਤੇ ਪੜ੍ਹਾਉਂਦੇ ਆ ਗੁਰਬਾਣੀ ਪੜ੍ਹਾਉਂਦੇ ਆ ਕਥਾ ਸਿਖਾਉਂਦੇ ਆ ਬੱਚੇ ਬਾਹਰ ਥੋੜਾ ਭੇਜਦੇ ਆ ਕਹਿੰਦੀ ਨੀ ਸੁਣਿਆ ਤੇ ਇਹੀ ਆ ਵੀ 2 ਸਾਲ ਰੱਖਦੇ ਹੋ ਫਿਰ ਬਾਹਰ ਭੇਜਦੇ ਮਤਲਬ ਦਿਮਾਗ ਚ ਕੀ ਹੈ ਬਾਹਰ ਜਾਣਾ ਤੇ ਇੱਛਾ ਤੇ ਪਹਿਲਾਂ ਹੀ ਪੰਗਾ ਤੇ ਢਿੱਡ ਦਾ ਪੈ ਤੇ ਫਿਰ ਗੱਲ ਕਿਵੇਂ ਬਣੂ ਸ਼ੁਰੂਆਤੀ ਜੇ ਇੱਥੋਂ ਹੋ ਤੇ ਗੱਲ ਕਿਵੇਂ ਬਣੂ ਮਸਲਾ ਜੇ ਇੱਥੇ ਖੜਾ ਹੋ ਗਿਆ ਫਿਰ ਤੇ ਚੱਲ ਗਿਆ ਸਾਰਾ ਕੁਛ ਕਰਨਾ ਹੈ ਕੁਛ ਜਦੋਂ ਤੁਸੀਂ ਕੁਛ ਕਰੋਗੇ ਤੇ ਫਿਰ ਜਿਹੜੇ ਬੰਦਿਆਂ ਨੇ ਲਹਿਰ ਖੜੀ ਹੋਣੀ ਹੈ ਤੁਰਨ ਵਾਲਿਆਂ ਨੇ ਤੇ ਆਪੇ ਤੁਰ ਪੈਣਾ ਕਿਤੋਂ ਨਾ ਕਿਤੋਂ ਕੋਈ ਨਾ ਕੋਈ ਜੇ ਬਾਬੇ ਨਾਨਕ ਨੂੰ ਪਿਤਾ ਕਲਿਆਣ ਦਾਸ ਮਹਿਤਾ ਜੀ ਨੇ ਖੇਜੀ ਚਪੇੜ ਮਾਰੀ ਤੱਕ ਵੀ ਗੱਲ ਕਰਦੇ ਐ ਕਹਿੰਦੇ ਇਦਾਂ ਹੀ ਹੈ ਪਰ ਰਾਏ ਬੁਲਾਰ ਵਰਗੇ ਹੱਕ ਵਿੱਚ ਵੀ ਆ ਖੜੇ ਹੋਏ ਕਹਿੰਦੇ ਮੈਨੂੰ ਦੱਸ ਕੀ ਘਾਟਾ ਪਿਆ ਮੈਂ ਕਰਦਾ ਇੱਕ ਲਹਿਰ ਹੋਵੇ ਕੁਛ ਕਰੋ ਤੇ ਕੋਈ ਨਾ ਕੋਈ ਆਪੇ ਤੁਰ ਪੈਂਦਾ ਨਾਲ ਅਗਲਾ 5-4 ਸਾਲ ਲੱਗੇ ਹੋਣ ਨਾ ਕਿਤੇ ਫਿਰ ਬੰਦਾ ਉਹ ਜਿਹੜਾ 5 ਸਾਲ ਲਾਏ ਨੇ ਦਿਸਦੇ ਬਾਂਸ ਹੈ ਨਾ ਜਿਹੜਾ ਬਾਂਸ ਅਸਲੀ ਜਿੱਦਾਂ ਹੁੰਦਾ ਹਾਈਬ੍ਰਿਡ ਕਹਿੰਦੇ ਨੇ ਉਹ ਤੇ ਹੁਣ ਆ ਗਏ ਪਹਿਲਾਂ ਜਿੱਦਾਂ ਬਾਂਸ ਅਸਲੀ ਹੈ ਜਿਹੜਾ ਉਹ 5-6 ਸਾਲ ਨਹੀਂ ਬਾਹਰ ਆਉਂਦਾ ਆਉਂਦਾ ਹੀ ਨਹੀਂ ਇੰਨਾ ਕੁ ਜਿਵੇਂ ਘਾਹ ਦਾ ਤੀਲਾ ਜਿਹਾ ਨਹੀਂ ਆਉਂਦਾ ਇੰਨਾ ਕੁ ਹੁੰਦਾ ਬਸ ਉੱਥੇ ਹੀ ਪਿਆ ਰਹਿੰਦਾ 5-6 ਸਾਲ ਆਉਂਦਾ ਹੀ ਨਹੀਂ ਫਿਰ ਕਮਾਲ ਦੀ ਗੱਲ ਹੈ 5 ਸਾਲ ਵੱਧਦਾ ਹੀ ਨਹੀਂ ਤੇ 5 ਸਾਲ ਬਾਅਦ ਜਦੋਂ ਵੱਧਦਾ ਹੈ ਫਿਰ ਉਹ ਇਕੱਠਾ ਹੀ 6 ਮਹੀਨਿਆਂ ਦੇ ਵਿੱਚ ਉਹ ਜਾਂਦਾ 30-40 ਫੁੱਟ ਉਹ ਕਿਉਂ ਭਲਾ ਉਹ ਥੱਲੇ ਵੱਧ ਰਿਹਾ ਉਹਨਾਂ ਚਿਰ ਉਹ ਤਿਆਰੀ ਕਰ ਰਿਹਾ ਉਹ ਤਿਆਰੀ ਪੂਰੀ ਕਰਕੇ ਫਿਰ ਆਇਆ ਤੇ ਜੁੜ ਆਵੇ ਹੀ ਨਾ ਬਾਹਰ ਆਪੇ ਦਾ ਮਤਲਬ ਇਹਦੀ ਕੱਖ ਨਹੀਂ ਕੀਤਾ ਇਹਨੇ ਇਹੀ ਆਈਡੀਆ ਲੱਗ ਹੀ ਜਾਣਾ ਵੀ ਵਿੱਚ ਐਵੇਂ ਹੀ ਸੀ ਕੱਖ ਨਹੀਂ ਇਹਨੇ ਵਿੱਚ ਕੀਤਾ ਇਹਦਾ ਮਤਲਬ ਬਾਹਰ ਆਇਆ ਹੀ ਨਹੀਂ ਹੁਣ ਜੇ ਅਗਲਾ 5-4 ਸਾਲ ਵਿਦਿਆ ਪੜ੍ਹਨ ਗਿਆ ਹੈ ਤੇ ਜੇ ਮੁੜ ਕੇ ਬਾਹਰ ਨਿਕਲ ਕੇ ਵਿਖਾਵੇ ਤਾਂ ਹੀ ਅਗਲਾ ਕਹਿੰਦਾ ਵੀ ਕੋਈ ਕਰਕੇ ਆਇਆ ਅਗਲਾ ਕਹਿੰਦਾ ਜੇ ਬਾਹਰ ਹੀ ਨਹੀਂ ਆਇਆ ਦਿਸੀ ਆਈ ਨਹੀਂ ਕੁਛ ਵਿੱਚੋਂ ਤੇਰੇ ਫਿਰ ਇਹਦਾ ਮਤਲਬ ਕੀ ਤੂੰ ਕੀਤਾ ਹੀ ਕੀ ਪਰ ਉਹ ਜਿਹੜਾ ਟਾਈਮ ਪੀਰੀਅਡ ਹੈ ਕੋਈ ਮਾੜਾ ਨਹੀਂ ਬੰਦਾ 5-4 ਸਾਲ ਲਾਵੇ ਪਰ ਦਿਸਣੇ ਚਾਹੀਦੇ ਬਾਹਰ ਆਉਣਾ ਚਾਹੀਦਾ ਉਹ ਨਜ਼ਰ ਆਵੇ ਤਾਂ ਕਰਕੇ ਜੇ ਭਾਈ ਜ਼ਿੰਦਗੀ ਨਹੀਂ ਬਦਲਣੀ ਫਿਰ ਪੜ੍ਹਿਆ ਮੂਰਖ ਆਖੀ ਹੈ ਜਿੱਤ ਲੱਭ ਲੋਭ ਅਹੰਕਾਰ ਲੈ ਵੀ ਇਸ ਥੋੜਾ ਜਿਹਾ ਨੀਵੀਂ ਸੁਰ ਤੇ ਇੱਥੇ ਪੜ੍ਹ ਲਓ ਇੱਥੇ ਪੜ੍ਹ ਲਓ ਇੱਥੇ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਸ਼ਬਦ ਹੈ
ਪੜਿਆ ਮੂਰਖ ਆਖੀਐ।
ਵਾਹ, ਬੋਲ ਬੋਲੋ ਨਾਲ
ਪੜਿਆ ਮੂਰਖ ਆਖੀਐ, ਪੜਿਆ ਮੂਰਖ ਆਖੀਐ, ਜਿਸ ਨਾਮ ਲੋਭ ਅਹੰਕਾਰ ਪੜਿਆ ਮੂਰਖ ਆਖੀਐ, ਪੜਿਆ ਮੂਰਖ ਆਖੀਐ। ਤੂੰ ਗੜੀ ਮੂਰਤ ਵਿਚਾਰਾ, ਤੂੰ ਗਣਤ ਅਪਾਰਾ, ਸੱਚੇ ਅਲਖ ਅਪਾਰਾ, ਪੜਿਆ ਮੂਰਖ ਆਖੀਐ, ਪੜਿਆ ਜਿਸਦਾ ਜੀਓ ਪਰਾਨ ਹੈ,
ਫੜਿਆ
ਸਾਡੇ ਤੇ ਸਿਆਣਾ ਸਮਝੇ ਉਹਨੂੰ ਜਾਂਦਾ ਜਿਹੜਾ ਸਾਰਿਆਂ ਨਾਲ ਬਣਾ ਕੇ ਰੱਖੇ ਪੜ੍ਹਿਆ ਲਿਖਿਆ ਸਿਆਣਾ ਸਿਆਣਾ ਕੌਣ ਹੈ ਜਿਹਦੀ ਸਾਰਿਆਂ ਨਾਲ ਬਣਦੀ ਹੋਵੇ ਮਤਲਬ ਕਿਸੇ ਨੂੰ ਮਾੜਾ ਨਾ ਕਵੇ ਕਿਸੇ ਨੂੰ ਕਵੇ ਹੀ ਨਾ ਕਿਸੇ ਨੂੰ ਟੋਕੇ ਹੀ ਨਾ ਉਹ ਸਮਝਦਾਰ ਹੈ ਕਿਸੇ ਦੀ ਮਾੜੀ ਨਾ ਕਿਸੇ ਦੀ ਚੰਗੀ ਪਰ ਪੜ੍ਹੇ ਲਿਖਿਆਂ ਕੋਲ ਜਿੰਨੇ ਤੀਰ ਹੁੰਦੇ ਨੇ ਨਾ ਜੇ ਛੱਡ ਦੇਣ ਜੇ ਪੜ੍ਹੇ ਲਿਖੇ ਜੇ ਕਿਤੇ ਦੋਵੇਂ ਗੱਲਾਂ ਨਾਲ ਹੋਣ ਪੜ੍ਹਾਈ ਹੋਵੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਹਾਰਡਵੇਅਰ ਵੀ ਹੋਵੇ ਤੇ ਸੋਫਟਵੇਅਰ ਚੜ੍ਹਦੇ ਉੱਤੇ ਬੰਦੇ ਦੇ ਅੰਦਰ ਹੋਵੇ ਫਿਰ ਪੜ੍ਹਾਈ ਵਾਲੇ ਤੇ ਕਮਾਲ ਕਰ ਦਿੰਦੇ ਆ ਜੇ ਕਿਤੇ ਸਿੱਧੇ ਹੋ ਜਾਣ ਪਰ ਪੰਗਾ ਇਹ ਹੈ ਵੀ ਸਾਂਝੇ ਜੇ ਬਣ ਕੇ ਰਹਿਣਾ ਕਿਸੇ ਹੁਣ ਇੱਕ ਮੈਂ ਪੜ੍ਹਦਾ ਸੀ ਕਹਿੰਦੇ ਅਖੇ ਜੀ ਜਿਹੜਾ ਜੇ ਇਹੋ ਜਿਹੇ ਬੰਦੇ ਨੂੰ ਮਿਲੋ ਫਿਰ ਉਦਾਂ ਦੇ ਗੱਲ ਕਰੋ ਇਹਦੇ ਕੋਲ ਮਿਲਣਾ ਫਿਰ ਆਹ ਗੱਲ ਨੀ ਕਰਨੀ ਇਹਦੇ ਕੋਲ ਜਾਣਾ ਤੇ ਇੱਦਾਂ ਦੀ ਗੱਲ ਨੀ ਕਰਨੀ ਇਹਦੇ ਕੋਲ ਜਾਓ ਤੇ ਇੱਦਾਂ ਦੀ ਗੱਲ ਨਾ ਕਰੋ ਮੈਂ ਕਿਹਾ ਫਿਰ ਇਹ ਬੰਦਾ ਆਪਾਂ ਕੀ ਰਿਹਾ ਮਤਲਬ ਕਿ ਇਹਦੇ ਨਾਲ ਇੱਦਾਂ ਨੀ ਕਰਨਾ ਇਹਦੇ ਨਾਲ ਇੱਦਾਂ ਨੀ ਬੋਲਣਾ ਫਿਰ ਬੰਦਾ ਆਪ ਕੀ ਹੈ ਉਹਦੀ ਆਪਣੀ ਪਰਸਨੈਲਿਟੀ ਕੀ ਹੈ ਫਿਰ ਤੇ ਬਹੁ ਰੂਪੀਆ ਨੀ ਬਣ ਗਿਆ ਵੀ ਰੂਪ ਬਦਲਣਾ ਪੈਂਦਾ ਹੁਣ ਕੋਈ ਕੁਝ ਪਸੰਦ ਕਰਦਾ ਉਦੋਂ ਰੂਪ ਹੋਰ ਬਦਲਣਾ ਪੈ ਗਿਆ ਦੂਜਾ ਵੇਖਿਆ ਵੀ ਇਹ ਹੁਣ ਐ ਪਸੰਦ ਕਰਦਾ ਉਦੋਂ ਰੂਪ ਹੋਰ ਬਦਲਣਾ ਪੈ ਗਿਆ ਤੀਜੇ ਦੀ ਵੇਖਿਆ ਵੀ ਅੱਛਾ ਇਹ ਪਸੰਦ ਐ ਕਰਦਾ ਉਦੋਂ ਰੂਪ ਹੋਰ ਬਦਲਣਾ ਪੈ ਗਿਆ ਫਿਰ ਬੰਦਾ ਤੇ ਬਹੁ ਰੂਪੀਆ ਬਣ ਕੇ ਜਿਉਂਦਾ ਰਹਿੰਦਾ ਆਪਣਾ ਤੇ ਕੋਈ ਉਹਦਾ ਰੂਪ ਹੀ ਨਹੀਂ ਪਰ ਗੁਰੂ ਨਾਨਕ ਨੇ ਤੇ ਬਹੁ ਰੂਪੀਏ ਨਹੀਂ ਬਣਾਇਆ ਉਹ ਤੇ ਕਹਿੰਦੇ ਤੇਰਾ ਰੂਪ ਦਿਸਣਾ ਚਾਹੀਦਾ ਤੇਰੀ ਜਿਹੜੀ ਕੁਆਲਿਟੀ ਹੈ ਜਿੱਦਾਂ ਦਾ ਹੈਗਾ ਦਿਸਣਾ ਚਾਹੀਦਾ ਮਤਲਬ ਜਿੱਦਾਂ ਦੀ ਤੇਰੀ ਹੈਗੀ ਹੈ ਗੱਲ ਅੰਦਰਲੀ ਪਤਾ ਲੱਗੇ ਵੀ ਤੂੰ ਇਹੋ ਜਿਹਾ ਕਈ ਕਈ ਰੂਪ ਨਾ ਹੋਣ ਕਈ ਕਈ ਚਿਹਰੇ ਨਾ ਹੋਣ ਜਿੱਦਾਂ ਦਾ ਹੋਵੇ ਦਿਸੇ ਵੀ ਹਾਂ ਆ ਜਿਹੜੀ ਗੱਲ ਕਹਿਣੀ ਹੁਣ ਸਾਡੇ ਬੰਦਿਆਂ ਦੀ ਸਮਝ ਨਹੀਂ ਆਉਂਦੀ ਵੀ ਕਹਿਣਾ ਕੀ ਚਾਹੁੰਦੇ ਆ ਸਟੇਟਮੈਂਟ ਤੁਸੀਂ ਪੜ੍ਹ ਲਓਗੇ ਇਹਦੇ ਵੀ ਹੱਕ 'ਚ ਇਹਦੇ ਵੀ ਹੱਕ 'ਚ ਵਿੱਚ ਵਿਚਾਲੇ ਵਾਲੀ ਦੇ ਦੇਣੀ ਜੇ ਉਹ ਪੁੱਛਣਗੇ ਕਹਾਂਗੇ ਉਹਨੂੰ ਮੈਂ ਕਿਹਾ ਸੀ ਜੇ ਉਹਨੂੰ ਉਹ ਪੁੱਛਣਗੇ ਕਹਾਂਗੇ ਉਹਨੂੰ ਮੈਂ ਕਿਹਾ ਸੀ ਮਤਲਬ ਵਿੱਚ ਵਿਚਾਲੇ ਵਾਲੀ ਸਟੇਟਮੈਂਟ ਦੇਣਗੇ ਇੱਕ ਠੋਕ ਕੇ ਨਹੀਂ ਕਹਿੰਦੇ ਵੀ ਆਹ ਗਲਤ ਹੈ ਆਹ ਠੀਕ ਹੈ ਵਿੱਚ ਵਿਚਾਲਾ ਜਿਹਾ ਕਰ ਲੈਣਾ ਪਰ ਜੇ ਕਿਤੇ ਪੜ੍ਹੇ ਲਿਖਿਆਂ ਕੋਲ ਸਟੈਂਡ ਹੋਵੇ ਬਸ ਮੂੰਹ ਦੇ ਗਿਆਨੀ ਹੈ ਜਿਵੇਂ ਉਹ ਮੁੰਡੇ ਨੂੰ ਕਹਿੰਦਾ ਉਹਦਾ ਡੈਡੀ ਉਹਦਾ ਕਹਿੰਦਾ ਪਿਤਾ ਉਹਦਾ ਉਹ ਕਹਿੰਦਾ ਕਿ ਜਾ ਬੇਟਾ ਪਾਣੀ ਲਿਆ ਭਰ ਕੇ ਵੱਡੇ ਮੁੰਡੇ ਨੂੰ ਤੇ ਵੱਡਾ ਮੁੰਡਾ ਕਹਿੰਦਾ ਮੈਂ ਨਹੀਂ ਜਾਂਦਾ ਨਿਆਣੇ ਕਹਿੰਦੇ ਅੱਜ ਕੱਲ੍ਹ ਦੇ ਹੈਗੇ ਮੈਂ ਨਹੀਂ ਜਾਂਦਾ ਤੇ ਗਿਆਨੀ ਜੀ ਸੀ ਛੋਟਾ ਬੇਟਾ ਉਹ ਗਿਆਨੀ ਜੀ ਸੀ ਉਹ ਪਤਾ ਕੀ ਕਹਿੰਦਾ ਕਹਿੰਦਾ ਪਿਤਾ ਜੀ ਇਹਨੂੰ ਕਹਿਣ ਦਾ ਕੋਈ ਫਾਇਦਾ ਨਹੀਂ ਵਿਗੜਿਆ ਹੋਇਆ ਬੰਦਾ ਆਖੇ ਲੱਗਦਾ ਨਹੀਂ ਇਹ ਕਿੱਥੇ ਕੰਮ ਕਰਦਾ ਉੱਠੋ ਨਾਲੇ ਆਪਣੇ ਲੈ ਲੈ ਆਇਓ ਨਾਲੇ ਗਲਾਸ ਮੈਨੂੰ ਲਿਆ ਦਿਓ ਇਹ ਗਿਆਨੀ ਜੀ ਸੀ ਇਹ ਕਿੱਥੇ ਆਖੇ ਲੱਗਦਾ ਇਹ ਤੇ ਬਹੁਤ ਵਿਗੜਿਆ ਹੋਇਆ ਇਹ ਨਹੀਂ ਕੰਮ ਕਰਕੇ ਰਾਜੀ ਜਾਓ ਆਪੇ ਲੈ ਆਓ ਨਾਲੇ ਮੇਰੇ ਲਈ ਲੈ ਇਹ ਗਿਆਨੀਆਂ ਦਾ ਹਾਲ ਸੱਚੀ ਮਤਲਬ ਨਾ ਕਰਨਾ ਨਹੀਂ ਗੱਲਾਂ ਹੀ ਗੱਲੀ ਅਸੀਂ ਗੱਲ ਗੱਲ ਕਰਦੇ ਸੀ ਅਚਾਰੀ ਹੁਣ ਗੱਲਾਂ ਬੜੀਆਂ ਆਉਂਦੀਆਂ ਗੱਲਾਂ ਜ਼ਿਆਦਾ ਆਉਂਦੀਆਂ ਇਹ ਗਿਆਨੀਆਂ ਕਰਨਾ ਕਿੱਥੇ ਜੇ ਕੰਮ ਕਰਨਾ ਪੈ ਜੇ ਅਗਲੇ ਦੀ ਮੌਤ ਪੈ ਜਾਂਦੀ ਗੱਲਾਂ ਜਿੰਨੀਆਂ ਮਰਜ਼ੀ ਕਰਾ ਲਓ ਥੱਕਦਾ ਬੰਦਾ ਕਿਤੇ ਗੱਲਾਂ ਕਰਦਾ ਸੋ ਇਸ ਕਰਕੇ ਜਿਹੜੀ ਪ੍ਰੈਕਟੀਕਲ ਦੀ ਹੈ ਨਾ ਵਿਹਾਰਕ ਪੱਖ ਹੈ ਜਿਹੜਾ ਉਹ ਕਮਾਲ ਦਾ ਹੁੰਦਾ ਉਹਦਾ ਸਲਾਹ ਵੀ ਡਾਕਖਾਨਾ ਸੀ ਡਾਕਖਾਨੇ ਦੇ ਵਿੱਚ ਜਿਹੜੇ ਅਨਪੜ੍ਹ ਬੰਦੇ ਨਹੀਂ ਹੁੰਦੇ ਉਹ ਅੰਗੂਠੇ ਲਾ ਜਾਂਦੇ ਆ ਛਾਈ ਲਾ ਦਿਆ ਕਰਨ ਮੰਨ ਲਓ ਅੰਗੂਠਾ ਲਾਇਆ ਮੁੜ ਕੇ ਛਾਈ ਕੰਨ ਤੇ ਮਲ ਗਿਆ ਕਰਨ ਜੇ ਬਚਦੀ ਵੀ ਛਾਈ ਦਾਗ ਲੱਗ ਰਹੇ ਤਾਂ ਪੱਕਾ ਹੁੰਦਾ ਨਾ ਜਾਈ ਪੱਕੀ ਹੁੰਦੀ ਕੰਧ ਤੇ ਲਾ ਜਾਣੀ ਤੇ ਇੱਕ ਨੇ ਪੰਡਿਤ ਸਲਾਹ ਦਿੱਤੀ ਸਿਆਣੇ ਨੇ ਸਿਆਣਾ ਇੱਦਾਂ ਦਾ ਗਿਆਨੀ ਜੀ ਉਹ ਕਹਿੰਦਾ ਐਂ ਕਰੋ ਇੱਥੇ ਲਿਖ ਕੇ ਬੋਰਡ ਲਾ ਦਿਓ ਵੀ ਇੱਥੇ ਛਾਈ ਲਾਉਣੀ ਸਖ਼ਤ ਮਨਾ ਤੇ ਬੋਰਡ ਤੇ ਲਾ ਤਾ ਕਿਸੇ ਨੇ ਇਹ ਨਹੀਂ ਸੋਚਿਆ ਵੀ ਅਨਪੜ੍ਹ ਨੂੰ ਤੇ ਪੜ੍ਹਦਾ ਹੀ ਨਹੀਂ ਆਉਂਦਾ ਜਿਹੜਾ ਛਾਈ ਲਾ ਕੇ ਜਾਂਦਾ ਉਹਨੂੰ ਕੀ ਪਤਾ ਮੈਂ ਇੱਕ ਵਾਰੀ ਅੱਗੇ ਵੀ ਗੱਲ ਕੀਤੀ ਗੁਰਦੁਆਰੇ ਕਹਿੰਦੇ ਸ਼ਰਾਬ ਪੀ ਕੇ ਅੰਦਰ ਆਉਣਾ ਸਖ਼ਤ ਮਨਾ ਹੈ ਵੀ ਜਿਹੜਾ ਪੀ ਕੇ ਹੀ ਆ ਗਿਆ ਉਹਨੇ ਤੇਰਾ ਬੋਰਡ ਥੋੜਾ ਵੇਖਣਾ ਹੈ ਜਿਹੜੇ ਇਹੋ ਜਿਹੇ ਹੁੰਦੇ ਨੇ ਉਹਨਾਂ ਨੇ ਕਿੱਥੇ ਪੜ੍ਹਨਾ ਹੁੰਦਾ ਸੋ ਪ੍ਰੈਕਟੀਕਲਟੀ ਜਿਹੜਾ ਵਿਹਾਰ ਹੈ ਨਾ ਜ਼ਿੰਦਗੀ ਕਿੱਦਾਂ ਚੱਲਦੀ ਹੈ ਕਿਵੇਂ ਕਰਨਾ ਜ਼ਿੰਦਗੀ 'ਚ ਕਿੱਦਾਂ ਦੇ ਫੈਸਲੇ ਲੈਣੇ ਆ ਉਹ ਨਹੀਂ ਆਉਂਦਾ ਤੇ ਸਮਝਦਾਰ ਉਹਨੂੰ ਕਿਹਾ ਜਾਂਦਾ ਪੜ੍ਹਿਆ ਲਿਖਿਆ ਹੋਵੇ ਪਰ ਸਮਝਦਾਰ ਹੋਵੇ ਸਮਝਦਾਰ ਉਹਨੂੰ ਕਹਿੰਦੇ ਆ ਜਿਹੜਾ ਹਾਲਾਤਾਂ ਨੂੰ ਸਮਝ ਸਕਦਾ ਹੋਵੇ ਹਾਲਾਤ ਨੂੰ ਸਮਝ ਸਕੇ ਉਹ ਸਮਝਦਾਰ ਹੈ ਸਿਚੁਏਸ਼ਨ ਕਿੱਦਾਂ ਦੀ ਹੈ ਹਾਲਾਤ ਕਿੱਦਾਂ ਦੇ ਨੇ ਕਿਹੜਾ ਫੈਸਲਾ ਕਿਹੜੇ ਵੇਲੇ ਲੈਣਾ ਕਦੋਂ ਲੈਣਾ ਹੈ ਉਹ ਸਮਝਦਾਰ ਹੈ ਸੋ ਇਸ ਕਰਕੇ ਹੁਣ ਆਪਾਂ 9 ਵਜ ਚੱਲੇ ਆ ਵੱਜ ਗਏ ਮੇਰੇ ਖਿਆਲ 9 ਪੂਰੇ ਹੋ ਗਏ ਤੇ ਇੱਕ ਤੇ ਮੈਂ ਗੱਲ ਇਹ ਕਰਨੀ ਹੈ ਵੀ ਲੋਕਡਾਊਨ ਕਰਕੇ ਨਾ ਮੈਂ ਟਰੰਪ ਦੀ ਗੱਲ ਵਿਆਖਿਆ ਸੁਣਦਾ ਸੀ ਸਟੇਟਮੈਂਟ ਜਿਹੜੀ ਉਹਨੇ ਦਿੱਤੀ ਪੰਜਾਬੀ ਚ ਉਹਦੀ ਤੇ ਚਲੋ ਸਮਝ ਸਾਨੂੰ ਮਾੜੀ ਮੋਟੀ ਤੇ ਆ ਸਕਦੀ ਪਰ ਪੂਰੀ ਨਹੀਂ ਉਹ ਕਹਿੰਦਾ ਸੀ ਵੀ ਠੀਕ ਅਸੀਂ ਲੋਕਡਾਊਨ ਤੇ ਕਹਿੰਦਾ ਕਰੀ ਰੱਖੀਏ ਪਰ ਲੋਕਾਂ ਨੇ ਡਿਪਰੈਸ਼ਨ ਨਾਲ ਹੀ ਮਰ ਜਾਣਾ ਤੇ ਸਾਡੇ ਹਾਲ ਵੀ ਇਦਾਂ ਦਾ ਹੀ ਹੋਣਾ ਜੇ ਮੰਨ ਲਓ ਲੰਮਾ ਤੁਰਿਆ ਗਿਆ ਲੋਕੀ ਘਰਾਂ ਦੇ ਵਿੱਚ ਹੀ ਡਿਪਰੈਸ਼ਨ ਦੇ ਸ਼ਿਕਾਰ ਹੋ ਜਾਣਗੇ ਲੜਾਈਆਂ ਝਗੜੇ ਕਿੰਨਾ ਕੁ ਚਿਰ ਬੰਦਾ ਹੁਣ ਇੱਕ ਦਿਨ ਦੋ ਦਿਨ ਚਾਰ ਦਿਨ ਦਸ ਦਿਨ ਅਗਲਾ ਕਹਿੰਦਾ ਹੁਣ ਬਬਰੋਂ ਵੀ ਲਓ ਮਾੜਾ ਮੋਟਾ ਬਾਹਰ ਅੰਦਰ ਜਾਏ ਬੰਦਾ ਹੁੰਦਾ ਹੀ ਹੈ ਨਾ ਇੱਦਾਂ ਸਾਰੇ ਤੇ ਇੱਦਾਂ ਦੇ ਨਹੀਂ ਨਾ ਹੁੰਦੇ ਵੀ ਜਿਹੜੇ ਵੇਟ ਹੀ ਕਰਦੇ ਨੇ ਵੀ ਅਸੀਂ ਵੀ ਸਾਡਾ ਬੜਾ ਪਿਆਰ ਹੈ ਪਰ ਸਾਰੇ ਕਿਤੇ ਨਾ ਕਿਤੇ ਤੇ ਚਾਹੁੰਦੇ ਆਊਟਿੰਗ ਹੋਵੇ ਤੇ ਮੈਂ ਇਹ ਕਹਿਣਾ ਚਾਹੁੰਦਾ ਵੀ ਜਿੰਨੇ ਘਰਾਂ 'ਚ ਬੈਠੇ ਹੈ ਜਾਂ ਜਿਹੜੇ ਤੁਸੀਂ ਕਿਤੇ ਵੀ ਹੈ ਬਹੁਤ ਸਹਿਨਸ਼ੀਲਤਾ ਦੀ ਲੋੜ ਹੈ ਕਾਲੇ ਨਾ ਪਿਓ ਡਿਪਰੈਸ਼ਨ ਦੇ ਮਰੀਜ਼ ਨਾ ਬਣ ਜਿਓ ਕਿਤੇ ਮਾੜਾ ਮੋਟਾ ਆਪਣੇ ਆਪ ਨੂੰ ਰਿਲੈਕਸ ਰੱਖੋ ਕੁਝ ਪੜ੍ਹੋ ਕੁਝ ਸੁਣਦੇ ਰਹੋ ਘੁੰਮਦੇ ਘੁੰਮਦੇ ਰਹੋ ਛੱਤਾਂ ਤੇ ਚੜ੍ਹ ਕੇ ਗੇੜੇ ਗੂੜੇ ਦਿਆ ਕਰੋ ਮੈਂ ਵੇਖਿਆ ਪਿੰਡ ਪੂਰੀ ਤਰ੍ਹਾਂ ਸੀਲ ਕਰੀ ਜਾਂਦੇ ਕਈ ਪਿੰਡਾਂ 'ਚ ਤੇ ਅਗਲਾ ਕਹਿੰਦਾ ਪਿੰਡ 'ਚ ਵੜਨਾ ਤੇ ਅੰਦਰ ਰਹਿ ਨਹੀਂ ਤੇ ਬਾਹਰ ਰਹਿ ਅੱਜ ਹੀ ਸੁਣਦਾ ਸੀ ਪਟਿਆਲੇ 'ਚ 25-26 ਮਰੀਜ਼ ਮੇਰੇ ਖਿਆਲ ਹੋ ਗਏ ਸੁਣਿਆ ਤੇ ਵੱਧ ਰਹੇ ਆ ਲਗਾਤਾਰ ਅਜੇ ਲੌਕਡਾਊਨ ਦੇ ਵਿੱਚ ਵੀ ਮਰੀਜ਼ ਵੱਧ ਰਹੇ ਤੇ ਖਤਰਾ ਆ ਇਸ ਦੋ ਹਫ਼ਤੇ ਹੋ ਸਕਦਾ ਜਿੱਦਾਂ ਖੁੱਲ ਗਿਆ ਹੁਣ ਥੋੜਾ ਥੋੜਾ ਵੀ ਖੇਤੀਬਾੜੀ ਕਰਕੇ ਤੇ ਹੋ ਸਕਦਾ ਇਹ ਪੇਸ਼ੈਂਟ ਜਿਹੜੇ ਨੇ ਵੱਧ ਇੰਡੀਆ ਦੇ ਵਿੱਚ 1000 ਪੇਸ਼ੈਂਟ ਰੋਜ਼ ਵੱਧ ਜਾਂਦਾ ਲੌਕਡਾਊਨ ਦੇ ਵਿੱਚ ਵਿੱਚ 21 ਦਿਨ ਤੱਕ ਹਿਸਾਬ ਲਾ ਲਓ ਵੀ 21,000 ਹੋਰ ਵੱਧ ਜਾਣ ਜੇ 1000 ਵੱਧਦਾ ਗਿਆ ਤੇ ਫਿਰ ਤੇ ਆਪੇ 30-40,000 ਹੋ ਗਿਆ ਨਾ ਬੰਦਾ ਉਹ 35-40,000 ਹੋ ਗਿਆ ਫਿਰ ਹੋਰ ਔਖਾ ਹੋ ਜਾਣਾ ਜਿੱਦਣ ਖੁੱਲਿਆ ਉਹ ਤੇ ਫਿਰ ਫੈਲ ਜੂ ਤਾਂ ਕਰਕੇ ਹੈ ਇਹ ਜਿਹੜਾ ਖਤਰੇ ਵਾਲੀ ਗੱਲ ਜ਼ਰੂਰ ਹੈ ਪਰ ਆਪਣੇ ਆਪ ਨੂੰ ਕਾਇਮ ਰੱਖਣਾ ਪੈਣਾ ਘਰਾਂ ਦੇ ਵਿੱਚ ਰਹਿਣਾ ਪੈਣਾ ਸੋਸ਼ਲ ਡਿਸਟੈਂਸ ਜਿਹੜੀ ਹੈ ਗੈਪ ਬਣਾ ਕੇ ਰੱਖਣਾ ਇਹਦੇ ਉੱਤੇ ਤੇ ਮੈਨੂੰ ਲੱਗਦਾ ਲੰਮਾ ਟਾਈਮ ਪਾਬੰਦੀ ਹੋ ਸਕਦੀ ਹੈ ਧਾਰਮਿਕ ਸਮਾਗਮਾਂ ਦੇ ਉੱਤੇ ਤੇ ਮੈਨੂੰ ਹੋ ਸਕਦਾ ਵੀ ਸਾਲ ਹੀ ਲੱਗ ਜਾਵੇ ਵੀ ਇਕੱਠ ਹੀ ਨਾ ਹੋਵੇ ਵੀ ਤੁਸੀਂ 50 ਬੰਦਿਆਂ ਤੋਂ ਵੱਧ ਕਿਤੇ ਇਕੱਠੇ ਹੋ ਹੀ ਨਹੀਂ ਸਕਦੇ ਲੱਗਦਾ ਜਿਹੜੇ ਹਿਸਾਬ ਨਾਲ ਅਜੇ ਕੋਈ ਦਵਾਈ ਦਵੂਈ ਬਣੀ ਨਹੀਂ ਲੱਗਦਾ ਵੀ ਇਹ ਲੰਮਾ ਵੀ ਚੱਲ ਸਕਦਾ ਪਰ ਹੁਣ ਇੱਕੋ ਹੀ ਚੀਜ਼ ਕੰਮ ਆਉਣੀ ਆ ਆਪਾਂ ਅੱਗੇ ਵੀ ਗੱਲ ਕਰਦੇ ਹਾਂ ਵੀ ਸਹਿਨਸ਼ੀਲਤਾ ਟਿਕੇ ਰਹੀ ਆਰਾਮ ਨਾਲ ਆਪਣੇ ਆਪ ਨੂੰ ਕੂਲ ਰੱਖਣਾ ਪੈਣਾ ਸ਼ਾਂਤ ਰੱਖਣਾ ਪੈਣਾ ਜਿੱਦਾਂ ਦਾ ਵੀ ਮਾਹੌਲ ਹੈ ਐਡਜਸਟਮੈਂਟ ਕਰਨੀ ਪੈਣੀ ਹੈ ਸੋ ਕਾਇਮ ਰਹੋ ਜਿਹੜੇ ਜਿਹੜੇ ਕੰਮਕਾਰ ਕਰਦੇ ਹੋ ਭਾਈ ਜਿੰਨਾ ਕੁ ਕੰਮ ਹੈ ਉਹ ਕਰੀ ਚੱਲੋ ਕੰਮਾਂ ਵਿੱਚ ਆਪਣਿਆਂ 'ਚ ਮਨ ਲਾਓ ਮਨ ਲਾ ਕੇ ਕੰਮ ਕਰੋ ਰੀਝ ਨਾਲ ਕਰੋ ਸ਼ੌਂਕ ਨਾਲ ਕਰੋ ਚਾਅ ਨਾਲ ਕਰੋ ਕਰਮ ਆਪਣੇ ਨੂੰ ਧਰਮ ਬਣਾਓ ਹੈ ਕਿ ਨਹੀਂ ਹੁਣ ਤੁਸੀਂ ਫਲ ਨੂੰ ਇਹ ਕਹੋ ਵੀ ਤੂੰ ਰਸ ਭਰ ਆਪਣੇ ਆਪ 'ਚ ਬਚ ਹਵਾਵਾਂ ਤੋਂ ਜਿੱਦਣ ਅਗਲਾ ਤੈਨੂੰ ਹੱਥ 'ਚ ਫੜੇ ਨਾ ਇੱਦਾਂ ਚੈੱਕ ਕਰੇ ਅਗਲਾ ਕਹੇ ਯਾਰ ਮੈਂ ਜੇ ਲਾਏ ਸੀ 10 ਰੁਪਈਏ ਨਾ ਤੇ ਸੰਤਰਾ ਹੈਗਾ 10 ਦਾ ਮੁੱਲ ਮੋੜੇ ਖਾਵੇ ਅਗਲਾ ਹੁਣ ਸੰਤਰੇ ਨੂੰ ਕਹਿ ਦਿਓ ਵੀ ਤੂੰ ਦਰਖਤ ਲੱਭ ਲੈ ਸੰਤਰਾ ਤੇ ਉੱਧਰ ਲੱਭਣ ਤੁਰ ਪਿਆ ਸਾਨੂੰ ਕਹਿ ਰੱਖਿਆ ਰੱਬ ਲੱਭੋ ਕਿੱਥੇ ਕਹਿਣਾ ਵੀ ਰੱਬ ਦਾ ਹਿੱਸਾ ਹੈ ਆਪਣੇ ਆਪ ਨੂੰ ਪਛਾਣ ਤੇ ਆਪਣਾ ਕੰਮ ਕਰ ਮਿਹਨਤ ਕਰ ਜਿੰਨੇ ਬੰਦੇ ਆਪਣੇ ਆਪਣੇ ਕੰਮਾਂ ਵਿੱਚ ਧਿਆਨ ਦਿਓ ਜ਼ਿੰਮੇਵਾਰੀ ਜਿੰਨੀ ਥੋੜੀ ਹੈ ਬਹੁਤੀ ਹੈ ਉਹਨੂੰ ਨਿਭਾਓ ਵਿਹਲਾ ਆਪਣਾ ਛੱਡੋ ਥੋੜਾ ਥੋੜਾ ਭਾਵੇਂ ਕਰਦੇ ਰਹੋ ਕੰਮ ਕਰੋ ਐਕਸਰਸਾਈਜ਼ ਕਰੋ ਚਲੋ ਜੇ ਬੰਦੇ ਕੋਲ ਬਾਹਰ ਅੰਦਰ ਘੱਟ ਤੁਰਨ ਨੂੰ ਹੈ ਭਾਵੇਂ ਕੋਈ ਡੰਡ ਬੈਠਕਾਂ ਮਾਰੇ ਕੋਈ ਬੈਠਕਾਂ ਕੱਢਦਾ ਰਹੇ ਉੱਠਕ ਬੈਠਕ ਕਰਦਾ ਰਹੇ ਕੋਈ ਮਾੜਾ ਮੋਟਾ ਯੋਗਾ ਯਾਗਾ ਕਰ ਲਵੇ ਛਾਲਾਂ ਛੂਲਾਂ ਮਾਰ ਲਵੇ ਕੁਛ ਨਾ ਕੁਛ ਤੇ ਆਪਣੇ ਆਪ ਨੂੰ ਸਰੀਰ ਨੂੰ ਰੱਖੇ ਥੋੜਾ ਬਹੁਤ ਮਾੜਾ ਮੋਟਾ ਜ਼ਰੂਰ ਕਰ ਲੈਣ ਤੇ ਮੈਂ ਅੱਗੇ ਵੀ ਕਿਹਾ ਮੌਸਮ ਸੋਹਣਾ ਹੈ ਸਬਜ਼ੀਆਂ ਬੀਜੋ ਜਿਨ੍ਹਾਂ ਕੋਲ ਫਸਲ ਹੈਗੀ ਹੈ ਜਗ੍ਹਾ ਆਪਣੇ ਘਰਾਂ ਦੇ ਵਿੱਚ ਪਿੱਛੇ ਮਾੜੀ ਮੋਟੀ ਥਾਂ ਹੈ ਕੱਚਾ ਥਾਂ ਹੈ ਉੱਥੇ ਹਰੀਆਂ ਸਬਜ਼ੀਆਂ ਜਿਵੇਂ ਅੱਜ ਕੱਲ੍ਹ ਕੱਦੂ ਵੇਲਾਂ ਚੜਾ ਦਿਓ ਤੋਰੀਆਂ ਦੀਆਂ ਚੜਾ ਦਿਓ 3-4 ਵੇਲਾਂ ਮੁੱਕਦੀਆਂ ਨੇ ਗਮਲੇ ਲਿਆ ਕੇ ਉਹਦੇ 'ਚ ਕਰੋ ਉਹਦੇ ਨਾਲ ਤੁਹਾਡੀ ਫੀਲਿੰਗ ਬਣੀ ਰਹਿੰਦੀ ਹੈ ਵੀ ਅੱਜ ਤੋਰੀਆਂ ਲੱਥੀਆਂ ਨੇ ਅੱਜ 4 ਕੱਦੂ ਉਹ ਆਪਣੇ ਆਪ ਨੂੰ ਵੀ ਲੱਗਦਾ ਵੀ ਅਸੀਂ ਕੁਛ ਕੀਤਾ ਜ਼ਹਿਰਾਂ ਜ਼ਰੂਰੀ ਖਾਣੀਆਂ ਨੇ ਤਾਂ ਕਰਕੇ ਬਹੁਤ ਧਿਆਨ ਰੱਖਣ ਦੀ ਖਿਆਲ ਰੱਖਣ ਦੀ ਲੋੜ ਹੈ ਬਾਕੀ ਜਿਹੜੇ ਜਿਹੜੇ ਪਰਮੇਸ਼ਰ ਦੁਆਰ ਮੈਨੂੰ ਫੋਨ ਆਏ ਆ ਬੜੇ ਸਿੰਘਾਂ ਨੂੰ ਦੱਸਿਆ ਮੈਨੂੰ ਉਹਨਾਂ ਨੇ ਵੀ ਆਪਣੇ ਹੁਣ ਤਕਰੀਬਨ ਇੱਥੇ 1500 ਮਣ ਕਣਕ ਰੱਖਦੇ ਆ ਵੱਧ ਵੀ ਰੱਖਦੇ ਆ ਮੇਰਾ ਖਿਆਲ ਜਦੋਂ ਹਰ ਸਾਲ ਤੇ ਉਹ ਬੇਨਤੀ ਮੈਂ ਕਰਾਂਗਾ ਸੰਗਤ ਜਿਹੜੀ ਕਹਿ ਰਹੀ ਹੈ ਵੀ ਸਾਡੇ ਜੀ ਹੁਣ ਤੁਸੀਂ ਕਣਕ ਦਾ ਕਰੋ ਪਰ ਲੈ ਜਾਓ ਸ਼ੁਰੂ ਹੋ ਗਿਆ ਅੱਜ ਕੱਲ੍ਹ ਵਢਾਈ ਦਾ ਤੇ ਅਸੀਂ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਆਪੋ ਆਪਣੇ ਘਰੋਂ ਘਰੀ ਰੱਖੋ ਭਾਈ ਲੰਗਰ ਤੇ ਚਲੋ ਕਣਕ ਤੇ ਚਾਹੀਦੀ ਹੁੰਦੀ ਹੈ ਲੰਗਰਾਂ ਚ ਪਰ ਉਹ ਆਪੋ ਆਪਣੇ ਘਰੋਂ ਘਰੀ ਰੱਖ ਲਓ ਜਦੋਂ ਲੌਕਡਾਊਨ ਖੁੱਲ ਗਿਆ ਫਿਰ ਪਹੁੰਚਾ ਦਿਓ ਕਿਉਂਕਿ ਪਿੰਡਾਂ ਦਾ ਮਾਹੌਲ ਵੀ ਠੀਕ ਨਹੀਂ ਸੇਵਾਦਾਰਾਂ ਦਾ ਜਾਣਾ ਵੀ ਠੀਕ ਨਹੀਂ ਲੰਗਰ ਦੇ ਵਿੱਚ ਕਣਕ ਦੀ ਜ਼ਰੂਰਤ ਤੇ ਹੁੰਦੀ ਹੈ ਹਰ ਸਾਲ ਜਿਹੜੇ ਆਪਣੇ ਪੱਕੇ ਬੰਦੇ ਹੈ ਕਿਤੇ ਵੀ ਇੱਦਾਂ ਨਹੀਂ ਗ੍ਰਾਹੀਆਂ ਕਰਨ ਜਾਂਦੇ ਵੀ ਇੱਥੇ 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 ਜਿਹਨਾਂ ਨੂੰ ਪਤਾ ਪਰਮੇਸ਼ਰ ਦੁਆਰ ਦਾ ਪਰਿਵਾਰ ਹੈ ਜਿਹੜਾ ਮੈਂ ਉਹਨਾਂ ਦੀ ਗੱਲ ਕਰਦਾ ਪਰਮੇਸ਼ਰ ਤੋਂ ਹੁਣ ਕਹਿੰਦੇ ਇਹ ਜਿਹਨਾਂ ਨੇ ਅਕਾਊਂਟ ਪਾ ਤਾਂ ਐਂ ਕਰਤਾ ਵੀ ਤੁਹਾਡੇ ਤੋਂ ਮੰਗਣਾ ਹੈ ਕੋਈ ਸਾਡਾ ਆਪਣਾ ਟੱਬਰ ਹੈ ਸਾਡਾ ਆਪਣਾ ਪਰਮੇਸ਼ਰ ਦੁਆਰ ਨਾਲ ਪਿਆਰ ਕਰਨ ਵਾਲੀ ਸਾਡੀ ਆਪਣੀ ਟੀਮ ਹੈ ਉਹ ਜਿਹੜੇ ਜਿਹੜੇ ਬੰਦੇ ਆਪਣਾ ਹਿੱਸਾ ਪਾਉਂਦੇ ਆ ਯੋਗਦਾਨ ਚਾਹੇ ਉਹ ਕਣਕ ਨਾਲ ਪਾਉਂਦੇ ਆ ਮੱਝਾਂ ਤੂੜੀ ਤੱਕ ਦੇ ਕੇ ਜਾਂਦੇ ਆ ਉਹਨਾਂ ਨੂੰ ਪਤਾ ਹੁੰਦਾ ਵੀ ਸਾਡਾ ਘਰ ਹੈ ਅਸੀਂ ਗੁਰਦੁਆਰੇ ਦੇ ਵਿੱਚ ਅਸੀਂ ਜਾ ਕੇ ਛਕਣਾ ਵੀ ਤਾਂ ਅਸੀਂ ਹੀ ਹੈ ਅਸੀਂ ਲੈ ਕੇ ਵੀ ਜਾਣਾ ਛਕਣਾ ਵੀ ਹੈ ਪ੍ਰਬੰਧ ਕਰਨਾ ਅਗਲੇ ਨੇ ਕਰਨਾ ਹੀ ਹੁੰਦਾ ਹੁਣ ਇੱਥੇ ਜਿਹੜੇ ਬਹਿੰਦੇ ਨੇ ਆ ਕੇ ਦੀਵਾਨ ਸੁਣਦੇ ਨੇ ਅਗਲੇ ਲਾਈਟਾਂ ਬਲਦੀਆਂ ਬਿਜਲੀ ਲੱਗਦੀ ਹੈ ਅਗਲਾ ਫਿਰ ਆਪੇ ਹਿੱਸਾ ਮਾੜਾ ਮੋਟਾ ਪਾਉਂਦਾ ਹੀ ਹੈ ਸਾਰੇ ਹੀ ਪਾਉਂਦੇ ਨੇ ਪਰ ਇਹ ਤੇ ਵੇਖਣਾ ਪੈਣਾ ਨਾ ਪਰਮੇਸ਼ਰ ਦੁਆਰ ਚੋਂ ਦਿੱਤਾ ਕੀ ਜਾ ਰਿਹਾ ਸਿਖਾਇਆ ਕੀ ਜਾ ਰਿਹਾ ਤਾਂ ਕਰਕੇ ਭਾਈ ਜਿਹੜੇ ਜਿਹੜੇ ਬੰਦੇ ਹਰ ਸਾਲ ਆਪਣੇ ਆਪ ਕਣਕ ਕੱਢ ਕੇ ਰੱਖਦੇ ਆ ਲੰਗਰ ਵਾਸਤੇ, ਤੇ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਵੀ ਇਸ ਵਾਰੀ ਅਜੇ ਉਹ ਆਪਣੇ ਘਰ ਰੱਖ ਲੈਣ, ਜਦੋਂ ਠੀਕ ਹੋ ਗਿਆ ਲੋਕਡਾਊਨ ਖੁੱਲ ਗਿਆ ਫਿਰ ਉਹ ਆਪਣੀ ਆਪਣੀ ਜਿਹੜੀ ਪਹੁੰਚਾ ਦੇਣਗੇ ਲੰਗਰ ਵਾਸਤੇ, ਜਿਹੜਾ ਸਾਲ ਚੱਲਦਾ ਰਹਿੰਦਾ। ਬਾਕੀ ਜਿੱਦਾਂ ਹੋਏਗਾ ਉਹ ਆਪੇ ਵੇਖੀ ਜਾਏਗੀ ਅੱਗੇ ਜਾ ਕੇ। ਸੋ ਇਹ ਬੇਨਤੀ ਜਿਹੜੇ ਜਿਹੜੇ ਨੇ ਸਹਿਯੋਗ ਦਿੱਤਾ ਹੈ, ਵੀਰਾਂ ਭਰਾਵਾਂ ਭੈਣਾਂ ਨੇ ਦੇਸ਼ ਵਿਦੇਸ਼ ਵਿੱਚੋਂ ਕਰ ਰਹੇ ਆ, ਜਿਹੜੇ ਕਰਨਾ ਚਾਹੀਦਾ ਉਹਨਾਂ ਸਾਰਿਆਂ ਦਾ ਧੰਨਵਾਦ ਵੀ ਹੈ। ਤੇ ਜ਼ਰੂਰ ਜਿਹੜੇ ਜਿਹੜੇ ਜਿਨ੍ਹਾਂ ਨੂੰ ਸਾਡੀ ਵਿਚਾਰਧਾਰਾ ਸਾਡੀਆਂ ਗੱਲਾਂ ਬਾਤਾਂ ਠੀਕ ਲੱਗਦੀਆਂ ਨੇ ਉਹ ਜ਼ਰੂਰ ਨਾਲ ਤੁਰਨ, ਉਹਨਾਂ ਨੂੰ ਤੁਰਨਾ ਚਾਹੀਦਾ। ਏਦਾਂ ਹੀ ਅਸੀਂ ਜੀ ਸਪੋਰਟ ਕਰਦੇ ਹਾਂ, ਅਸੀਂ ਜੀ ਕਹਿਣ ਨੂੰ ਕੀ ਹੈ ਕਹਿੰਦੇ ਤੇ ਬਥੇਰੇ ਹੁੰਦੇ ਆ। ਸੋ ਇੱਕ ਮੈਂ ਹੋਰ ਬੇਨਤੀ ਮੈਂ ਬਾਹਰ ਵੀ ਕਰਕੇ ਆਇਆ, ਇੱਕ ਯੂਟਿਊਬ ਚੈਨਲ ਜਿਹੜਾ ਜਿੰਨੇ ਘਰਾਂ 'ਚ ਸੁਣਨ ਵਾਲੇ ਨੋਟ ਕਰੋ, ਇੱਕ ਚੈਨਲ ਤੇ ਆਪਣਾ ਐਮ ਪੀ ਟੀਮ ਵੱਲੋਂ ਐਮ ਪੀ ਚੈਨਲ ਚੱਲਦਾ ਹੀ ਹੈ, ਪਰ ਇੱਕ ਚੈਨਲ ਹੋਰ ਨਾਲ ਇਹਦੇ ਤੇ ਆਪਾਂ ਦੀਵਾਨ ਪਾਉਂਦੇ ਹਾਂ, ਪ੍ਰੋਗਰਾਮ ਲਾਈਵ ਕਰਦੇ ਹਾਂ। ਪਰ ਉਹ ਚੈਨਲ ਜਿਹੜਾ ਹੈ ਉਹਦੇ ਉੱਤੇ ਇੱਕ ਤੇ ਸਹਿਜ ਪਾਠ ਸੁਰਿੰਦਰ ਸਿੰਘ ਹੋਣਾ ਨੇ ਕੀਤਾ, ਤੇ ਉਹ ਸਹਿਜ ਪਾਠ ਦਾ ਜਿਹੜਾ ਪਾਇਆ ਜਾਣਾ ਪਰਸੋਂ ਤੋਂ ਮੰਗਲਵਾਰ ਤੋਂ ਸਟਾਰਟ ਕਰਕੇ ਸਵੇਰੇ 8 ਵਜੇ ਪਾ ਦਿਆ ਕਰਨਗੇ ਫੇਸਬੁੱਕ ਦੇ ਉੱਤੇ ਵੀ ਯੂਟਿਊਬ ਚੈਨਲ ਤੇ। ਬਾਕੀ ਉਹਦੇ ਤੇ ਇੱਕ ਵੱਖਰੇ ਐਂਗਲ ਤੋਂ ਕੁਛ ਨਾ ਕੁਛ ਆਪਾਂ ਥੋੜਾ ਥੋੜਾ ਜਿਹੜਾ ਦੀਵਾਨਾਂ ਤੋਂ ਵੱਖਰਾ ਹੋਵੇ ਹਟ ਕੇ ਹੋਵੇ ਕੋਈ ਗੱਲਬਾਤ ਉਹ ਪਾਉਂਦੇ ਰਿਹਾ ਕਰਾਂਗੇ। ਸੋ ਮੈਂ ਸੰਗਤ ਨੂੰ ਬੇਨਤੀ ਕਰਦਾ ਜਿੰਨੇ ਸੁਣਨ ਵਾਲੇ ਹੈ ਐਮ ਪੀ ਚੈਨਲ ਜਿੱਥੇ ਤੁਸੀਂ ਸਬਸਕ੍ਰਾਈਬ ਕੀਤਾ ਹੈ ਉੱਥੇ ਇੱਕ ਚੈਨਲ ਯੂਟਿਊਬ ਚੈਨਲ ਨਵਾਂ ਬਣਾਇਆ ਹੈ ਸਿੰਘਾਂ ਨੇ, ਤੇ ਉਹਦਾ ਨਾਂ ਢੱਡਰੀਆਂ ਵਾਲੇ, ਜਿਹੜਾ ਉਹਦਾ ਯੂਜ਼ਰ ਨੇਮ ਹੈ ਉਹਦਾ ਉਹ ਹੈ ਢੱਡਰੀਆਂ ਵਾਲੇ, ਪੰਜਾਬੀ ਵਿੱਚ ਵੀ ਤੇ ਇੰਗਲਿਸ਼ ਵਿੱਚ ਵੀ। 8 ਤੋਂ 9 ਸਹਿਜ ਪਾਠ ਪਾ ਦਿਆ ਕਰਨਗੇ ਪਰਸੋਂ ਤੋਂ ਲੈ ਕੇ, ਤੇ ਉਹ ਤੁਸੀਂ ਜਿਹੜਾ ਚੈਨਲ ਨਵਾਂ ਇੱਕ ਸਬਸਕ੍ਰਾਈਬ ਕਰ ਲਓ, ਉਹਦੇ ਉੱਤੇ ਕੁਛ ਨਾ ਕੁਛ ਆਪਾਂ ਦੀਵਾਨਾਂ ਤੋਂ ਬਿਨਾਂ ਕੁਛ ਨਾ ਕੁਛ ਜਿਹੜੀ ਗੱਲਬਾਤ ਅੱਗੇ ਪਿੱਛੇ ਬਾਹਰ ਕਰਦੇ ਰਹੀਦਾ ਉਹਦੇ ਤੇ ਪਾ ਦਿਆ ਕਰਾਂਗੇ। ਬਾਕੀ ਇਹ ਚੈਨਲ ਤੇ ਚਲੋ ਚੱਲਦਾ ਹੀ ਹੈ। ਇੱਕ ਗੱਲ ਹੋਰ ਵੀ ਆਪਾਂ ਅੱਗੇ ਵੀ ਕੀਤੀ ਹੈ ਕਿ ਅਮਰੀਕਾ ਦੇ 2-3 ਬੰਦੇ, ਨਾਮ ਹੈ ਨਹੀਂ ਲੈਣਾ ਚਾਹੁੰਦਾ, ਚਲੋ ਫਿਰ ਲੋੜ ਪੈਗੀ ਲੈ ਦਿਆਂਗੇ। ਇੰਡੀਆ ਦਾ ਸਾਡਾ ਇੱਕ ਬਾਬਾ, 1-2 ਜਣੇ ਇੰਗਲੈਂਡ ਵਾਲੇ ਹੈ, 2-3 ਜਣੇ ਇਹ ਇਕੱਠੇ ਹੋ ਕੇ ਫੰਡ ਇਕੱਠਾ ਕਰ ਰਹੇ ਆ ਵੀ ਕਹਿੰਦੇ ਯੂਟਿਊਬ ਚੈਨਲ ਐਮ ਪੀ ਚੈਨਲ ਬੰਦ ਕਰਾਉਣਾ। ਫੰਡ ਇਕੱਠਾ ਕਰਕੇ ਵਕੀਲ ਕਰਨੇ ਨੇ, ਵਕੀਲਾਂ ਨੇ ਫਿਰ ਯੂਟਿਊਬ ਚੈਨਲ ਉੱਥੇ ਤੱਕ ਵੀ ਪਹੁੰਚ ਇਹਨਾਂ ਨੇ ਕੀਤੀ, ਅਮਰੀਕਾ ਵੀ ਜਾ ਕੇ ਆਏ ਵੀ ਅਸੀਂ ਚੈਨਲ ਬੰਦ ਕਰਾਉਣਾ, ਜਿਹੜੀ ਘਰ ਘਰ ਗੱਲ ਜਾਂਦੀ ਇਹ ਬੰਦ ਹੋਵੇ। ਸੋ ਤਾਂ ਕਰਕੇ ਮੈਂ ਬੇਨਤੀ ਇੱਕ ਉਦਣ ਵੀ ਕੀਤੀ ਸੀ ਵਿਸਾਖੀ ਵਾਲੇ ਦਿਨ ਵੀ, ਤੇ ਅੱਜ ਵੀ ਕਹਿਣਾ ਚਾਹੁੰਦਾ, ਹੋ ਸਕਦਾ ਭਾਈ ਦੀਵਾਨ ਜੇ ਬੰਦ ਹੋਏ ਆ ਤੇ ਹੋ ਸਕਦਾ ਚੈਨਲ ਵੀ ਬੰਦ ਹੋ ਜਾਏ, ਹੋ ਸਕਦਾ ਆਪਾਂ ਹੀ ਨਾ ਰਹੀਏ, ਪਰ ਆਪਣੇ ਆਪ ਨੂੰ ਕਾਇਮ ਰੱਖਣਾ ਪੈਣਾ ਹਰ ਹਾਲਾਤਾਂ ਲਈ, ਆਪਣੇ ਆਪ ਨੂੰ ਰੈਡੀ ਰੱਖਣਾ ਚਾਹੀਦਾ। ਦੀਵਾਨ ਨਹੀਂ ਲੱਗਦੇ, ਹੋ ਸਕਦਾ ਚੈਨਲ ਵੀ ਨਾ ਰਹੇ, ਪਰ ਆਪਣੇ ਆਪ ਨੂੰ ਤਿਆਰ ਰੱਖੋ। ਅਗਲੇ ਨੇ ਸਾਰੇ ਤਰੀਕੇ ਆਪਣੇ ਸਾਮ ਦਾਮ ਦੰਡ ਭੇਦ ਵਰਤਣੇ ਹੁੰਦੇ ਆ, ਅਸੀਂ ਆਪਣੇ ਆਪ ਨੂੰ ਕਾਇਮ ਰੱਖੀਏ ਵੀ ਕੋਈ ਨੀ ਚੈਨਲ ਨਾ ਰਿਹਾ, ਫੇਸਬੁੱਕ ਤੇ ਉਹ ਨਾ ਰਿਹਾ, ਵਟਸਐਪ ਤੇ ਉਹ ਨਾ ਰਿਹਾ, ਤੇ ਆਪਣੇ ਬੰਦੇ ਜਿਹੜੇ ਆਪਣੇ ਆਪ ਹੀ ਕਰਦੇ ਰਹਿਣਗੇ ਕੁਛ ਨਾ ਕੁਛ, ਅਸੀਂ ਏਦਾਂ ਸੋਚ ਕੇ ਚੱਲੀਏ। ਐਵੇਂ ਆਸਾਂ ਨਹੀਂ ਵੱਡੀਆਂ ਵੱਡੀਆਂ ਲਾਣੀਆਂ ਚਾਹੀਦੀਆਂ ਵੀ ਏਦਾਂ ਨੀ ਹੋ ਸਕਦਾ, ਏਦਾਂ ਨੀ, ਸਭ ਕੁਝ ਹੋ ਜਾਂਦਾ। ਜਿਹੜੇ ਕਰਨ ਵਾਲੇ ਨੇ ਆਪਣਾ ਕੰਮ ਕਰੀ ਜਾਂਦੇ ਆ, ਅਗਲੇ ਨੂੰ ਹੁਣ ਤੜਫਦੇ ਆ ਘਰਾਂ ਚ ਬੈਠੇ ਨੇ, ਔਖਾ ਹੁੰਦਾ। ਸਵਾਓ ਸਾਰੀਆਂ ਸੰਗਤਾਂ ਦਾ ਮੈਂ ਧੰਨਵਾਦ ਕਰਦਾ ਜਿਹੜੇ ਦੇਸ਼ ਵਿਦੇਸ਼ ਵਿੱਚ ਸੁਣਦੇ ਆ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਹੁਣ ਆਪਾਂ ਪੜਾਂਗੇ ਆਨੰਦ ਸਾਹਿਬ, ਫਿਰ ਅਰਦਾਸ ਜੁੜਾਂਗੇ, ਹੁਕਮਨਾਮੇ ਸੁਣਾਂਗੇ, ਤੇ ਫਿਰ ਮਹਾਰਾਜ ਨਿਜ ਸਥਾਨਾਂ ਵੱਲ ਜਾਣਗੇ, ਫਿਰ ਆਪਾਂ ਚੱਲ ਪਾਵਾਂਗੇ। ਸਾਰੀ ਸੰਗਤ ਦਾ, ਘਰਾਂ 'ਚ ਬਹਿ ਕੇ ਸੁਣਨ ਵਾਲਿਆਂ ਦਾ, ਸਭ ਦਾ ਭਾਈ ਬਹੁਤ ਬਹੁਤ ਧੰਨਵਾਦ। ਅਗਲੇ ਸ਼ੁੱਕਰ ਸ਼ਨੀ ਐਤਵਾਰ ਫਿਰ ਮਿਲਾਂਗੇ। ਟਾਈਮਿੰਗ ਸ਼ਾਇਦ ਥੋੜੀ ਜਿਹੀ ਬਦਲ ਲਈਏ, ਜੇ 5-7 ਹੋ ਸਕਦਾ ਕਰ ਲਈਏ, ਹੋ ਸਕਦਾ 5-7 ਕਰ ਲਈਏ, 7-9 ਵੀ ਕਰੀਦਾ, ਪਰ 5-7 ਵੀ ਕਈ ਵਿੱਚ ਆਏ ਸੀ ਕਹਿੰਦੇ 5-7 ਕਰੋ, ਉਹਦੇ ਵਿੱਚ ਕਈਆਂ ਬੀਬੀਆਂ ਨੂੰ ਟਾਈਮ ਮਿਲ ਜਾਂਦਾ ਹੈ, ਰੋਟੀ ਪਾਣੀ ਦਾ ਵੀ ਹੁੰਦਾ, ਬੱਚਿਆਂ ਦਾ 7 ਵਜੇ ਤੱਕ ਨਿਬੜ ਜਾਂਦਾ। ਬਾਕੀ ਚਲੋ ਵੇਖ ਲਾਂਗੇ ਜੀ, ਆਪਾਂ ਵਿਚਾਰ ਕਰ ਲਵਾਂਗੇ, ਜੇ 5-7 ਕਰਨਾ ਹੋਏਗਾ, 5-7 ਇਸ਼ਤਿਹਾਰ ਪੈ ਜਾਏਗਾ, ਆਨਲਾਈਨ ਸਾਰਾ ਪਤਾ ਲੱਗ ਜਾਏਗਾ 5-7 ਕਰਨਾ ਹੈ ਜਾਂ 7-9 ਕਰਨਾ। ਗੱਜ ਕੇ ਆਨੰਦ ਸਾਹਿਬ, ਕੋਈ ਰਸਨਾਬਾਜੀ ਨਾ ਰਵੇ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਨਾਗ ਰਤਨ ਪਰਵਾਰ ਪਰੀਆਂ ਸ਼ਬਦ ਗਾ ਵੜਿਆ
ਹੈ
ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਸਵਾਮੀ ਸੋ ਕਿਉਂ ਮਨੋ
ਮੇਰੇ ਸਦਾ ਰਹੋ ਹਰ ਨਾਰਾਏ
ਸਾਡੇ ਸਾਹਿਬ ਕਿਆ ਨਹੀਂ ਕਰਦੇ
ਤੇਰੀ ਵਡਿਆਈ ਕੋਈ ਨਾਉ ਨਾ ਜਾਣੇ
ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰਉ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਬਦ ਗੁਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਗਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੀ ਸੀਧ ਉੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਹਾਏ ਤਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ
ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ ਬੁੰਗੇ, ਜੁਗੋ ਜੁਗ ਟਲ ਧਰਮ ਕਾ ਜੈਕਾਰ। ਬੋਲੋ ਜੀ, ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਾਦਾ ਰਾਖਾ। ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਪਿਤਾ ਜੀਓ, ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਏ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓੜ, ਸੱਚੇ ਪਿਤਾ ਵਾਹਿਗੁਰੂ ਜੀ, ਇਸ ਵੇਲੇ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦੜੀ ਹੈ, ਆਪ ਜੀ ਦੀ ਪਾਰ ਬਖਸ਼ਿਸ਼ ਮਿਹਰਾਮਤ ਦਾ ਸਦਕਾ ਸੰਧਿਆ ਵੇਲੇ ਦੀਵਾਨ ਸਜਾਏ ਗਏ ਸਜੇ ਦੀਵਾਨਾਂ ਵਿੱਚ ਹਰੀ ਜਸ ਕੀਰਤਨ, ਗੁਰਮਤਿ ਦੀਆਂ ਵਿਚਾਰਾਂ ਹੋਈਆਂ, ਸਮੁੱਚੀ ਸੇਵਾ ਨਿਭਾਉਂਦਿਆਂ ਇਕਣੀ ਅਨੇਕਾਂ ਭੁੱਲਾਂ ਹੋ ਜਾਂਦੀਆਂ, ਅਣਜਾਣ ਜੇ ਬੱਚੇ ਜਾਣ ਕੇ ਬਖਸ਼ ਲੈਣਾ ਅੱਗੇ ਵਾਸਤੇ ਸਮਤ ਬਖਸ਼ਣੀ, ਇਸੇ ਤਰ੍ਹਾਂ ਸੇਵਾ ਕਰਨ ਦੇ ਬਲ ਉਦਮ ਬਖਸ਼ਿਸ਼ ਕਰਨੇ, ਸੇਵਾਦਾਰਾਂ ਸੰਗਤਾਂ ਦੀ ਭਰੀ ਹੋਈ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਕਦਮ ਕਦਮ ਲੇਖੇ ਵਿੱਚ ਲਾਉਣੇ, ਸਮੂਹ ਸੰਗਤ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਸਜਾ ਕੇ ਹਾਜ਼ਰ ਹੈ ਦਰ ਪ੍ਰਵਾਨੋ ਦਰ ਪ੍ਰਵਾਨਿਆਂ, ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ, ਹੁਣ ਕਰੋ ਕਿਰਪਾ, ਪਾਵੜ ਹੁਕਮ ਬਖਸ਼ੋ, ਸਰਬੱਤ ਸੰਗਤ ਨੂੰ ਨਦਰੀ ਨਦਰ ਨਿਹਾਲ ਕਰੋ, ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ਣਾ, ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ਼ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇ ਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਉਏ ਹੋ। ਵਾਹਿਗੁਰੂ ਜੀ ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ, ਅਨਲ ਅਗਮ ਜੈਸੇ ਲਹਿਰ ਮੈਂ ਓਦਦ, ਜਲ ਕੇਵਲ ਜਲ ਮਾਹੀ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ, ਅਨਲ ਅਗਮ ਜੈਸੇ ਲਹਿਰ ਮੈਂ ਓਦਦ, ਜਲ ਕੇਵਲ ਜਲ ਮਾਹੀ। ਮਾਧਵੇ ਕਿਆ ਕਹੀਏ ਭ੍ਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ ਰਹਾ, ਨਰਪਤ ਇੱਕ ਸਿੰਘਾਸਨ ਸੋਇਆ, ਸੁਪਨੇ ਭਇਆ ਪਿਖਾਰੀ, ਅਛਤ ਰਾਜ ਬਿਛਰਤ ਦੁੱਖ ਪਾਇਆ, ਸੋਗਤ ਪਈ ਹਮਾਰੀ। ਰਾਜ ਕੋ ਅੰਗ ਪ੍ਰਸੰਗ ਜੈਸੇ ਹੈ, ਅਬ ਕਛ ਮਰਮ ਜਨਾਇਆ, ਅਨਕ ਕਟਕ ਜੈਸੇ ਭੂਲ ਭਰੇ, ਅਬ ਕਹਤੇ ਕਹਿਣ ਨਾ ਆਇਆ। ਸਰਬੇ ਏਕ ਅਨੇਕੈ ਸਵਾਮੀ, ਸਭ ਘਟ ਭੋਗ ਵੈ ਸੋਈ, ਕਹਿ ਰਵਿਦਾਸ ਹਾਥ ਪੈ ਨੇਰੇ, ਸਹਿਜੇ ਹੋਏ ਸੋ ਹੋਈ, ਕਹਿ ਰਵਿਦਾਸ ਹਾਥ ਪੈ ਨੇਰੇ, ਸਹਿਜੇ ਹੋਏ ਸੋ ਹੋਈ। ਵਾਹਿਗੁਰੂ ਜੀ ਕਾ ਖਾਲਸਾ।